ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ, ਔਰ ਇਸ ਵੇਲੇ 8:02 ਘੜੀ ਦਿਖਾ ਰਹੀ ਹੈ। ਤਰੀਕ 7 ਮਾਰਚ 2021। ਬ੍ਰਿਸਬਨ ਦੇ ਵਿੱਚ ਸਮਾਂ ਜੀ 7:02 ਦਾ ਸੁਬਾਹ ਦਾ, ਔਰ ਐਡਲੇਡ ਦੇ ਵਿੱਚ 7:32, ਪਰਥ ਦੇ ਵਿੱਚ 5:02 ਸਵੇਰ ਦੇ ਹੋਏ ਨੇ। ਨਵੀਂ ਦਿੱਲੀ ਵੱਡਾ ਤੜਕਾ ਹੈ 2:32, ਔਰ ਰਾਤ ਪੈ ਗਈ ਹੈ ਲੰਡਨ ਦੇ ਵਿੱਚ, ਜਿੱਥੋਂ ਵਰਿੰਦਰ ਹੋਣੀ ਪ੍ਰੋਗਰਾਮ ਸੁਣ ਰਹੇ ਨੇ ਸ਼ੁਰੂ ਦੇ ਵਿੱਚ, ਅਤੇ ਫਿਰ ਬਾਕੀ ਪ੍ਰੋਗਰਾਮ ਕਹਿੰਦੇ ਸੀ ਪੋਡਕਾਸਟ ਦੇ ਵਿੱਚ ਸੁਣਾਂਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾਉਂਦੇ ਨੇ, ਅਤੇ ਉੱਥੇ 9:02 ਹੋਏ ਨੇ। ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:02, ਸ਼ਨਿਚਰਵਾਰ 6 ਮਾਰਚ ਇਹੀ ਤਰੀਕ ਅਤੇ ਦਿਨ ਵੈਨਕੂਵਰ ਅਤੇ LA ਦੇ ਵਿੱਚ ਹੈ। ਲੋਸ ਏਂਜਲਿਸ 'ਚ 1:02 ਦੁਪਹਿਰ ਦੇ ਹੋਏ ਨੇ। ਬਹੁਤ ਸਾਰੇ ਸਰੋਤੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਸਹਿਜ ਪਾਠ ਸੁਣ ਰਹੇ ਨੇ, ਕਰ ਰਹੇ ਨੇ। ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਬੜੀ ਬਖੂਬੀ ਸੇਵਾ ਨਿਭਾ ਰਹੇ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ ਹਰ ਰੋਜ਼ ਸਵੇਰੇ, ਬੜੀ ਸਖ਼ਤ ਮਿਹਨਤ ਕਰ ਰਹੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਸਾਰੇ ਸਰੋਤੇ ਵੀ ਐਪਰੀਸ਼ੀਏਟ ਕਰਦੇ ਨੇ, ਔਰ ਸਵੇਰ ਦੀਆਂ ਸਾਡੇ ਨਾਲ ਸਾਂਝਾਂ ਪਈਆਂ ਹੋਈਆਂ ਨੇ ਸਾਰਿਆਂ ਨੂੰ, ਜੀ ਆਇਆਂ ਨੂੰ। ਅਤੇ ਇਸ ਪ੍ਰੋਗਰਾਮ ਦੇ ਵਿੱਚ ਦਿਲ ਵਾਲੀਆਂ ਗੱਲਾਂ ਅਸੀਂ ਕਰਾਂਗੇ, ਔਰ ਪੰਜਾਬ ਦੀਆਂ ਗੱਲਾਂ ਵੀ ਕਰਾਂਗੇ, ਹੋਰ ਇੱਧਰ ਉੱਧਰ ਦੀਆਂ ਸਾਰੀਆਂ ਜਾਪਾਂ ਕਰ ਰਹੀਆਂ ਜਿੰਨੀਆਂ ਸਾਤੇ ਹੋ ਸਕੀਆਂ ਇਸ ਸਮੇਂ ਦੌਰਾਨ। ਗਿਆਨੀ ਸੰਤੋਖ ਸਿੰਘ ਜੀ ਆਉਣਗੇ ਤਕਰੀਬਨ 1/2 ਘੰਟੇ ਨੂੰ, ਉਸ ਤੋਂ ਬਾਅਦ ਜਸਵਿੰਦਰ ਬਿੱਟਾ ਬਾਈ ਜੀ ਸਾਡੇ ਨਾਲ ਜੁੜਨਗੇ, ਔਰ ਜਿੱਧਰ ਨੂੰ ਵੀ ਚੱਲਿਆ ਕੰਮ ਅਸੀਂ ਗੱਲਾਂ ਕਰਾਂਗੇ। ਤੁਸੀਂ ਸਾਡੇ ਨਾਲ ਸਾਂਝ ਪਾਉਣੀ ਹੈ, ਇਹ ਸਾਨੂੰ ਪਤਾ ਹੀ ਆ, ਆਪਣੇ ਸੁਨੇਹੇ ਸਾਡੇ ਤੱਕ ਪਹੁੰਚਾਓ। ਔਰ ਇਸ ਤੋਂ ਇਲਾਵਾ ਕੁਛ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਮੌਸਮ ਦੀ ਜਾਣਕਾਰੀ ਕਰਨੀ ਹੈ, ਥੋੜ੍ਹੀਆਂ ਖਬਰਾਂ ਵੀ ਕਰਨੀਆਂ, ਇੱਕ ਦੋ ਗੀਤ ਵੀ ਤੁਹਾਨੂੰ ਵਧੀਆ ਵਧੀਆ ਸੁਣਾਉਣੇ ਆ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ, ਅਤੇ ਇੱਕ ਲੋਕਲ ਗੀਤ ਬ੍ਰਿਸਬਨ ਤੋਂ ਗੁਰਮੁਖ ਪੰਡੋਲ ਉਹਨਾਂ ਨੇ ਤਿਆਰ ਕੀਤਾ ਦੀਪ ਭੁੱਲਰ ਦੀ ਆਵਾਜ਼ ਦੇ ਵਿੱਚ, ਕਿਸਾਨੀ ਘੋਲ, ਉਹ ਵੀ ਸਾਡੇ ਕੋਲ ਪਹੁੰਚ ਚੁੱਕਾ ਹੈ, ਉਹ ਵੀ ਤੁਹਾਡੇ ਤੱਕ ਸ਼ੇਅਰ ਕਰਨਾ। ਔਰ ਪਿਆਰਿਓ, ਇਸ ਜ਼ਮਾਨੇ ਦੇ ਵਿੱਚ ਨਾ ਜਿਹੜੀ ਨਿਮਰਤਾ ਆ, ਇਹ ਬਹੁਤ ਦੁਰਲੱਭ ਕਮੋਡਿਟੀ ਹੈ, ਸੌਦਾ ਆ ਨਿਮਰਤਾ, ਔਰ ਨਿਮਰਤਾ ਦੇ ਨਾਲ ਬਹੁਤ ਮਸਲੇ ਹੱਲ ਹੋ ਜਾਂਦੇ ਨੇ, ਕਈ ਮਸਲੇ ਹੱਲ ਹੋ ਜਾਂਦੇ ਬੋਲ ਬਾਣੀ ਦੇ ਨਾਲ। ਕਈ ਵਾਰੀ ਸੋਹਣਾ ਕਿਸੇ ਨੂੰ ਬੁਲਾ ਲਓ, ਸੋਹਣਾ ਬੋਲ ਲਓ, ਤੋ ਆਪਣੇ ਆਪ ਹੀ ਜਿਹੜੀ ਟੈਨਸ਼ਨ ਦੂਰ ਹੋ ਜਾਂਦੀ ਹੈ ਅਤੇ ਕਾਰਜ ਸਿੱਧ ਹੋ ਜਾਂਦੇ ਆ। ਕਈ ਵਾਰੀ ਕੀਤਾ ਕਰਾਇਆ ਕੰਮ, ਬਣਦੀ ਬਣਦੀ ਗੱਲ ਸਿਰਫ ਬੋਲ ਬਾਣੀ ਕਰਕੇ ਹੀ ਖਰਾਬ ਹੋ ਜਾਂਦੀ ਆ। ਅਸੀਂ ਅਬੈੜਾ ਬੋਲਦੇ ਹਾਂ, ਕਈ ਵਾਰੀ ਆਦਤ ਵੀ ਸਾਨੂੰ ਪੈ ਜਾਂਦੀ ਹੈ, ਪਰ ਆਪਾਂ ਜੇ ਆਦਤ ਹੈਗੀ ਹੈ ਤਾਂ ਇਸ ਨੂੰ ਸੁਧਾਰੀਏ। ਅਸੀਂ ਸੈਲਫ ਅਨੈਲਿਸਿਸ ਕਰੀਏ ਕਿ ਕੀ ਅਸੀਂ ਕਿਸੇ ਨੂੰ ਫੁੱਟੇ ਖੁਆੜੇ ਮੰਗਰ ਤਾਂ ਨਹੀਂ ਪੈਂਦੇ। ਫੁੱਟੇ ਖੁਆੜੇ ਦਾ ਮਤਲਬ ਇਹ ਹੁੰਦਾ ਕਿ ਖੁਆੜਾ ਮੂਹਰੇ ਖੁੰਡਾ ਹੁੰਦਾ, ਉਹਦੀ ਜਿਹੜੀ ਧਾਰ ਹੁੰਦੀ ਆ ਉਹ ਟੁੱਟੀ ਹੁੰਦੀ ਆ, ਉਹ 'ਚ ਜਿਹਨੂੰ ਕਹਿੰਦੇ ਚਿਪਟ ਹੁੰਦੀ ਆ, ਤੇ ਜਦੋਂ ਲੱਕੜ ਤੇ ਵੱਜਦਾ ਹੈ ਨਾ ਤਾਂ ਲੱਕੜ ਕੱਟਣ ਦੀ ਬਜਾਏ ਉਹ ਆਵਾਜ਼ ਹੀ ਕਰਦਾ, ਸਿਰਫ ਉਸਦੀ ਆਵਾਜ਼ ਜ਼ਿਆਦਾ ਆਉਂਦੀ ਹੈ ਅਤੇ ਕੰਮ ਉਹ ਘੱਟ ਕਰਦਾ। ਇਸ ਨੂੰ ਕਹਿੰਦਾ ਵੀ ਫੁੱਟਾ ਫੁੱਟੇ ਖੁਆੜੇ ਮੰਗਰ ਪੈਂਦਾ ਹੈ। ਅਤੇ ਇਹ ਜਿਹੜੀਆਂ ਆਦਤਾਂ ਨੇ ਇਹ ਸਾਨੂੰ ਸੁਧਾਰ ਲੈਣੀਆਂ ਚਾਹੀਦੀਆਂ, ਇਕੱਲੀ ਬਾਹਰੀ ਬੋਲਬਾਣੀ ਨਹੀਂ। ਜਿਹੜਾ ਸਾਡਾ ਅਸਲ ਦੇ ਵਿੱਚ ਹੈ ਕਿ ਅੰਦਰ ਜੋ ਹੁੰਦਾ ਮੂੰਹ ਤਾਂ ਸਾਡਾ ਉਹੀ ਬੋਲ ਰਿਹਾ ਹੁੰਦਾ, ਜੋ ਜੀ ਹੋਵੇ ਸੋ ਗਵੇ ਮੂੰਹ ਕਾ ਕਹੀਏ ਵਾਓ, ਜੋ ਅਸਲ ਦੇ ਵਿੱਚ ਸਾਡੇ ਜੀ ਦੇ ਵਿੱਚ ਹੁੰਦਾ ਆ ਮੂੰਹ ਸਾਡਾ ਉਹੀ ਕੁਛ ਕਰਦਾ ਹੁੰਦਾ, ਉਹੀ ਸਾਡੇ ਹੱਥ ਪੈਰ ਕਰਦੇ ਹੁੰਦੇ ਆ। ਇਸ ਕਰਕੇ ਆਪਣੇ ਜੀ ਨੂੰ ਕਿੱਦਾਂ ਟ੍ਰੇਨ ਕਰਨਾ ਹੈ, ਆਪਣੇ ਜੀ ਨੂੰ ਕਿੱਦਾਂ ਅਸੀਂ ਕਾਬੂ 'ਚ ਰੱਖਣਾ, ਆਪਣੇ ਮਨ ਨੂੰ ਕਿੱਦਾਂ ਕਾਬੂ 'ਚ ਰੱਖਣਾ ਆ, ਇਹਦੇ 'ਤੇ ਕੰਮ ਹੋਣਾ ਚਾਹੀਦਾ। ਜਦੋਂ ਅਸੀਂ ਅੰਦਰੋਂ ਸ਼ੁੱਧ ਹੋਣ ਲੱਗ ਗਏ, ਅੰਦਰੋਂ ਅਸੀਂ ਆਪਣੇ ਆਪ ਨੂੰ ਪਰਪੱਕ ਹੋਣ ਲੱਗ ਪਏ, ਤਾਂ ਜਿਹੜੇ ਬਾਹਰਲੇ ਅੰਗ ਪੈਰ ਆ ਉੱਦਾਂ ਹੀ ਬਿਹੇਵ ਕਰਨ ਲੱਗ ਪੈਂਦੇ ਆ। ਕੀ ਗੱਲ ਹੈ ਕਿ ਵੱਡੇ ਵੱਡੇ ਬਗੜੈਲ, ਵੱਡੇ ਵੱਡੇ ਪਾਪੀ ਜਦੋਂ ਗੁਰੂ ਦਾ ਦਰਸ਼ਨ ਕਰਦੇ ਨੇ, ਗੁਰੂ ਦੀ ਸ਼ਰਨ 'ਚ ਆਉਂਦੇ ਨੇ, ਉਹ ਵੱਡੇ ਵੱਡੇ ਭਗਤ ਬਣ ਜਾਂਦੇ ਨੇ, ਉਹ ਵੱਡੇ ਵੱਡੇ ਸੂਰਵੀਰ ਬਣ ਜਾਂਦੇ ਨੇ। ਕੀ ਗੱਲ ਹੈ? ਗੱਲ ਇਹ ਹੈ ਕਿ ਫਿਜ਼ੀਕਲ ਸਟਰਕਚਰ ਤਾਂ ਉਹੀ ਆ, ਬਾਡੀ ਤਾਂ ਉਹੀ ਆ, ਫਰਕ ਸਿਰਫ ਜੀਵ ਦਾ ਹੈ ਕਿ ਜੀਵ ਦੇ ਉੱਤੇ ਮਿਹਰ ਕਰਦਾ ਆ ਗੁਰੂ ਅਕਾਲ ਪੁਰਖ, ਅਤੇ ਜੀਵ ਦੇ ਅੰਦਰੋਂ ਪ੍ਰੋਗਰਾਮਿੰਗ ਸਹੀ ਕਰ ਦਿੰਦਾ ਅਤੇ ਉਸਦੀ ਬਾਡੀ ਆਪਣੇ ਆਪ ਹੀ ਸਹੀ ਹੋ ਜਾਂਦੀ, ਉਸਦੀ ਬੋਲਬਾਣੀ ਆਪਣੇ ਆਪ ਹੀ ਸਹੀ ਹੋ ਜਾਂਦੀ ਆ। ਸਾਡੇ ਇੱਕ ਮਿੱਤਰ ਨੇ ਗੁਰਪ੍ਰੀਤ ਸੋਹਤਾ ਕੈਨੇਡਾ ਤੋਂ, ਅਤੇ ਉਹਨਾਂ ਨੇ ਵਾਲ ਦੇ ਉੱਤੇ ਇੱਕ ਨਾ ਆਪਣੀ ਕੰਧ ਦੇ ਉੱਤੇ ਫੇਸਬੁੱਕ ਦੀ 'ਤੇ ਚਰਨ ਸਿੰਘ ਸ਼ਹੀਦ ਦੀ ਇੱਕ ਕਵਿਤਾ ਸਾਂਝੀ ਕੀਤੀ ਹੈ, ਕਵਿਤਾ ਪਾਟੇ ਖਾਣ ਅਤੇ ਨਾਡੂ ਖਾਣ ਦੀ। ਇਹ ਕਹਾਣੀ ਸਾਰਿਆਂ ਨੇ ਸੁਣੀ ਹੈ ਬਚਪਨ ਤੋਂ ਹੀ, ਕਿਤਾਬਾਂ 'ਚ ਵੀ ਹੁੰਦੀ ਸੀ। ਪਾਟੇ ਖਾਂ ਸੀ ਤੁਰਿਆ ਜਾਂਦਾ ਗਰਦਨ ਨੂੰ ਅਕੜਾ ਕੇ, ਉੱਧਰੋਂ ਨਾਡੂ ਖਾਂ ਵੀ ਆਇਆ ਛਾਤੀ ਖੂਬ ਫੈਲਾ ਕੇ। ਕਹਾਣੀ ਪੁਲ ਦੀ ਆ, ਤੰਗ ਪੁਲ ਦੀ। ਇੱਕ ਦੀ ਗਰਦਨ ਕੁੱਕੜ ਵਾਂਗੂ ਉੱਚੀ ਸਿੱਧੀ ਅਕੜੀ, ਦੂਜਾ ਸਾਹਨੇ ਵਾਂਗੂ ਜਾਪੇ ਸੁੱਕੀ ਮੁੜੇ ਨਾਲ ਲੱਕੜੀ, ਦੋਨੋਂ ਹੀ ਆਕੜਖੋਰ। ਪਹਿਲਾ ਨੋਕੋਂ ਨੂਹੇ ਡਿੱਗੇ, ਦੂਜਾ ਕੰਨ ਖਜੂਰੇ, ਮੂੰਹ 'ਚੋਂ ਫੂੰ ਫੂੰ ਕਰੇ ਇੱਕ ਅਤੇ ਦੂਜਾ ਗਲੋਂ ਘੰਘੂਰੇ। ਡੂੰਘੀ ਨਦੀ ਉੱਤੇ ਪੁੱਲ ਸੌੜਾ, ਇਕੱਲਾ ਹੀ ਲੰਘ ਸਕੇ, ਆਵੋ ਸਾਹਮਣੇ ਟੱਕਰੇ ਦੋਵੇਂ ਲੱਗੇ ਮਾਰਨ ਧੱਕੇ। ਪੁਲ ਦੇ ਉੱਤੇ ਚੜ੍ਹ ਜਾਂਦੇ ਆ, ਪੁਲ ਤੰਗ ਹੁੰਦਾ ਇੱਕ ਬੰਦੇ ਦਾ ਹੀ, ਅਤੇ ਫਿਰ ਨਾ ਉਹ ਪਿੱਛੇ ਹਟਦਾ ਹੈ ਅਤੇ ਨਾ ਉਹ ਪਿੱਛੇ ਹਟਦਾ। ਪਾਟੇ ਖਾਂ ਕਹੇ ਹੱਟ ਸਸੁਰੇ, ਅੜਾ ਖੜਾ ਕੇ ਕੋ ਆਗੇ, ਹਮ ਹੈ ਪਾਟੇ ਖਾਨ ਸ਼ੇਰ ਵੀ ਹਮਸੇ ਡਰ ਕਰ ਭਾਗੇ। ਨਾਡੂ ਖਾਂ ਨੇ ਮੁੱਛਾਂ ਵੱਟੀਆਂ ਅਤੇ ਕਹਿ ਕਹਾ ਲਾਇਆ, ਵਾਰੇ ਪੱਠੇ ਚਿੜੀਆ ਘਰ ਸੇ ਨਿਕਲ ਕੇ ਕਿਸ ਤਰ੍ਹਾਂ ਆਇਆ, ਨਾਕ ਪਕੜ ਕੇ ਰੁੱਖ ਸਾਰੇ ਪਰ ਚਪਤ ਏਕ ਜਮਾਊਂ, ਤੀਂਗਾ ਤੀਂਗੀ ਅਕੜ ਫਕੜ ਸਭ ਫੌਰਨ ਤੁਝੇ ਭੁਲਾਊਂ। ਪਾਟੇ ਖਾਂ ਨੇ ਧੌਲ ਜਮਾਈ, ਨਾਡੂ ਖਾਂ ਨੇ ਮੁੱਕਾ, ਨਾਲੇ ਅਸੀਂ ਦੰਦੀ ਵੱਡੀ ਮਾਸ ਨਾ ਛੱਡਿਆ ਉੱਕਾ। ਲੜਾਈ ਸ਼ੁਰੂ ਹੋ ਜਾਂਦੀ ਹੈ ਜੀ। ਚੀਕ ਮਾਰ ਕੇ ਡਿੱਗਣ ਲੱਗਾ ਜੱਫੀ ਉਸਨੂੰ ਪਾਈ, ਗਿਰੇ ਨਦੀ ਵਿੱਚ ਗੋਤੇ ਖਾਵਣ ਫਿਰ ਵੀ ਕਰਨ ਲੜਾਈ। ਉਵੇਂ ਉਸੇ ਪੁਲ 'ਤੇ ਪਿੱਛੋਂ ਬੱਕਰੀਆਂ ਦੋ ਆਈਆਂ, ਪ੍ਰੇਮ ਨਿਮਰਤਾ ਨਾਲ ਮੁਸ਼ਕਲਾਂ ਉਹਨਾਂ ਦੂਰ ਕਰਾਈਆਂ। ਲੇਟ ਗਈ ਇੱਕ ਬੱਕਰੀ ਪਹਿਲੇ, ਦੂਜੀ ਉਸ ਤੋਂ ਲੰਘੀ, ਰਾਜੀ ਬਾਜੀ ਘਰ ਨੂੰ ਗਈਆਂ, ਨਾ ਕੋਈ ਘੂਰੀ ਖੰਘੀ। ਪਾਟੇ ਖਾਂ ਨੇ ਵੇਖ ਤਮਾਸ਼ਾ ਕਿਹਾ, ਅਬੇ ਉਹ ਉੱਲੂ ਤੁਮਸੇ ਬੱਕਰੀ ਵੀ ਹੈ ਅੱਛੀ, ਡੂਬ ਮਰੋ ਪਰ ਚੁੱਲੂ, ਜਾਤੇ ਲੇਟ ਅਗਰ ਤੁਮ ਪਹਿਲੇ, ਹੋਤੀ ਕਾਹੇ ਲੜਾਈ। ਨਾਡੂ ਕਿਹਾ, ਗਦੇ ਯੇ ਹਿਕਮਤ ਤੁਮਕੋ ਕਿਉਂ ਨਹੀਂ ਆਈ। ਉਹ ਉਹਨੂੰ ਪ੍ਰਵਚਨ ਦੇ ਰਿਹਾ ਤੇ ਲੜਦੇ ਲੜਦੇ ਉਹਨੂੰ ਪ੍ਰਵਚਨ ਦੇ ਰਿਹਾ, ਕਹਿੰਦੇ ਤੁਮ ਕਹਿ ਇੱਕ ਦੂਜੇ ਕੋਸਣ, ਗੋਤੇ ਐਨੇ ਆਏ, ਪਾਟੇ ਖਾਂ ਤੇ ਨਾਡੂ ਖਾਂ ਜੀ ਦੋਵੇਂ ਨਰਕ ਸਦਾਏ। ਉਹ ਪਾਣੀ ਦੇ ਵਿੱਚ ਲੜਦੇ ਲੜਦੇ ਵੀ ਇੱਕ ਦੂਜੇ ਨੂੰ ਬਲੇਮ ਦੇ ਰਹੇ ਵੀ ਤੂੰ ਕਿਉਂ ਪਹਿਲਾਂ ਨਹੀਂ ਲੇਟਿਆ, ਤੂੰ ਕਿਉਂ ਨਹੀਂ ਲੇਟਿਆ। ਸੋ ਤੁਮ ਕਰਤੇ ਇੱਕ ਦੂਜੇ ਨੂੰ ਕੋਸਣ, ਗੋਤੇ ਐਨੇ ਆਏ, ਪਾਟੂ ਖਾਂ ਤੇ ਨਾਡੂ ਖਾਂ ਜੀ ਦੋਨੋਂ ਨਰਕ ਸਦਾਏ। ਇਹ ਸਾਨੂੰ ਤੀਜੀ ਚੌਥੀ ਦੀ ਕਿਤਾਬਾਂ ਦੇ ਵਿੱਚ ਇਹੋ ਜਿਹੀਆਂ ਕਹਾਣੀਆਂ ਪੜ੍ਹਾਈਆਂ ਜਾਂਦੀਆਂ ਸੀ। ਸੋਸ਼ਲ ਅਮਰੀਕ ਸਿੰਘ ਫਲੋਰਾ ਹੁਣਾਂ ਨਾਲ ਗੱਲਬਾਤ ਚੱਲਦੀ ਆ ਪ੍ਰੋਗਰਾਮ 'ਚ, ਤੁਸੀਂ ਵੀ ਸੁਣਦੇ ਦਿਲ ਵਾਲੀਆਂ ਗੱਲਾਂ ਕਿ ਅੱਜ ਕੱਲ੍ਹ ਇਹ ਜਿਹੜੀ ਸਿਵਿਕਸ ਸਾਇੰਸ ਹੈ, ਸੋਸ਼ਲ ਸਾਇੰਸ ਹੈ, ਇਸ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸਿਰਫ ਤੇ ਸਿਰਫ ਮੈਥ, ਕੈਮਿਸਟਰੀ, ਫਿਜ਼ਿਕਸ, ਬਸ ਬਾਇਓਲੋਜੀ। ਅਸੀਂ ਤਾਂ ਡਾਕਟਰੇ ਬਣਨਾ ਆ ਨਿਆਣਿਆਂ ਨੂੰ, ਅਸੀਂ ਤਾਂ ਡਾਕਟਰੇ ਬਣਾਉਣਾ, ਅਸੀਂ ਤਾਂ ਨਾਸਾ 'ਚ ਭੇਜਣਾ ਆ। ਪਰ ਜਿਹੜੀ ਇਹ ਦੁਨੀਆ ਹੈ ਜਿੱਥੇ ਧਰਤੀ 'ਤੇ ਅਸੀਂ ਰਹਿ ਰਹੇ ਹਾਂ, ਜਿੱਥੇ ਅਸੀਂ ਹਰੇਕ ਨਾਲ ਵਿਚਰਨਾ, ਅਗਰ ਅਸੀਂ ਡਾਕਟਰ ਵੀ ਬਣਾ ਤਾ ਨਿਆਣਿਆਂ ਨੂੰ, ਉੱਥੇ ਵੀ ਤਾਂ ਲੋਕਾਂ ਨਾਲ, ਮਰੀਜ਼ਾਂ ਨਾਲ ਜੂਝਣਾ ਹੀ ਹੈ। ਉੱਥੇ ਵੀ ਤਾਂ ਉਹਨਾਂ ਨੂੰ ਮਿਲਣਾ, ਉਹਨਾਂ ਨਾਲ ਗੱਲ ਕਰਨੀ ਹੈ। ਨਿਮਰਤਾ ਫਿਜ਼ਿਕਸ ਦੀ ਕਿਤਾਬ 'ਚੋਂ ਨਹੀਂ ਸਿੱਖ ਹੋਣੀ, ਮੈਥ ਦੇ ਵਿੱਚ ਨਿਮਰਤਾ ਨਹੀਂ ਪੜ੍ਹਾਈ ਜਾਂਦੀ। ਇਹ ਇਹੋ ਜਿਹੀਆਂ ਕਹਾਣੀਆਂ, ਸਾਖੀਆਂ, ਗੁਰ ਕਥਾਵਾਂ, ਇਹਨਾਂ ਦੇ ਵਿੱਚੋਂ ਇਹ ਗੁਣ ਆਉਂਦੇ ਨੇ। ਅਸਲ 'ਤੇ ਜੀਵਨ ਦੇ ਗੁਣ ਇਹੀ ਨੇ। ਚੰਗੀ ਬੋਲ ਬਾਣੀ ਵਾਲਾ ਬੰਦਾ ਵੱਡੇ ਵੱਡੇ ਡਾਕਟਰ, ਸਾਇੰਟਿਸਟ ਤੋਂ ਵੀ ਕੰਮ ਕਰਾ ਲੈਂਦਾ ਆ, ਔਰ ਉਹ ਕਰਦੇ ਨੇ ਬੜੀ ਖੁਸ਼ੀ ਨਾਲ। ਅਤੇ ਵੱਡੇ ਵੱਡੇ ਡਾਕਟਰ, ਵੱਡੇ ਵੱਡੇ ਪੜ੍ਹੇ ਲਿਖੇ ਆਪਣੇ ਹੰਕਾਰ ਦੇ ਵਿੱਚ ਆਮ ਲੋਕਾਂ ਨਾਲ ਨਹੀਂ ਜੁੜ ਸਕਦੇ, ਉਹਨਾਂ 'ਤੇ ਕੰਮ ਹੁੰਦਾ ਹੀ ਨਹੀਂ, ਸਾਰੀ ਉਮਰ ਡਿਪਰੈਸ਼ਨ 'ਚ ਹੀ ਫਿਰ ਰਹਿੰਦੇ ਨੇ। ਗੁਰੂ ਸਾਹਿਬ ਵੀ ਗੁਰਬਾਣੀ ਦੇ ਵਿੱਚ ਹਰ ਥਾਂ ਦੇ ਉੱਤੇ ਸਾਨੂੰ ਉਪਦੇਸ਼ ਦਿੰਦੇ ਨੇ, ਸਾਡੇ ਔਗੁਣਾਂ ਨੂੰ ਸਾਨੂੰ ਦੱਸਦੇ ਨੇ ਕਿ ਅਸੀਂ ਉਹਨਾਂ ਨੂੰ ਐਨਾਲਿਸਿਸ ਕਰੀਏ ਔਰ ਆਪਣੇ ਅੰਦਰ ਨਿਮਰਤਾ ਲੈ ਕੇ ਆਈਏ, ਭਾਂਡਾ ਸੁੱਚਾ ਕਰੀਏ, ਭਾਂਡਾ ਸੱਚਾ ਕਰੀਏ, ਫਿਰ ਹੀ ਉਸ ਦੇ ਵਿੱਚ ਇਹ ਦੁੱਧ ਜੰਮੇਗਾ। ਜਿਹੜੇ ਲੋਕ ਹੰਕਾਰ ਕਰਦੇ ਨੇ, ਬੜਾ ਅਪਮਾਨ ਕਰਦੇ ਨੇ, ਉਹ ਰਾਜਪਾਜ, ਧਨ, ਦੌਲਤ, ਇਹਨਾਂ ਦੇ ਹੰਕਾਰ ਦੇ ਵਿੱਚ ਹੀ ਡੁੱਬ ਜਾਂਦੇ ਨੇ। ਜਿਸ ਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਹੁਣ ਰਾਜੇ ਹੈ, ਉਹ ਪ੍ਰਾਈਮ ਮਿਨਿਸਟਰ ਰੱਖ ਲਓ, ਕੋਈ ਵੀ ਰੱਖ ਲਓ, ਕਿਸੇ ਦਾ ਕਿਸੇ ਨੂੰ ਪਾਵਰ ਮਿਲੀ ਆ, ਉਹਦਾ ਇੰਨਾ ਕੁ ਅਭਿਮਾਨ ਕਰ ਲੈਂਦਾ ਕਿ ਉਹ ਕੰਮ ਹੀ ਨਹੀਂ ਕਰ ਪਾ ਰਿਹਾ ਜਿਸ ਲਈ ਉਹਨੂੰ ਚੁਣਿਆ ਆ। ਅਤੇ ਅਖੀਰ ਨੂੰ ਕੀ ਹੁੰਦਾ ਆ, ਉਹ ਨਰਕਾਂ ਦਾ ਭਾਗੀ ਹੋ ਜਾਂਦਾ ਆ। ਇੱਕ ਹੋਰ ਬੜਾ ਸੁੰਦਰ ਸ਼ਬਦ ਆ ਰਾਗ ਗੌੜੀ ਦੇ ਵਿੱਚ, ਪੌੜੀ ਆ, ਪੌੜੀ ਦੀਆਂ ਮੈਂ ਆਖਰੀ ਦੋ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ। ਮੋਹ ਭਰਮ ਬੂਡਤ ਘਣੋ ਮਹਾਂ ਨਰਕ ਮੈਂ ਵਾਸ। ਜਿਹੜੇ ਮੋਹ ਹੈ ਸਾਡੇ, ਸਾਡੇ ਭਰਮ ਹੈ, ਅਸੀਂ ਇਹਨਾਂ ਦੇ ਵਿੱਚ ਘਣੇ ਡੁੱਬੇ ਹੋਏ ਹਾਂ, ਡੂੰਘੇ ਡੁੱਬੇ ਹੋਏ ਹਾਂ। ਮੋਹ ਭਰਮ ਬੂਡਤ ਘਣੋ, ਬੂਡਤ ਹੁੰਦਾ ਡੁੱਬਣਾ, ਘਣੋ ਦਾ ਮਤਲਬ ਹੁੰਦਾ ਬਹੁਤ ਡੀਪ। ਮਹਾਂ ਨਰਕ ਮੈਂ ਵਾਸ, ਵੱਡੇ ਨਰਕ ਦੇ ਵਿੱਚ ਅਸੀਂ ਰਹਿ ਰਹੇ ਹਾਂ। ਅਤੇ ਅਕਾਲ ਪੁਰਖ ਦੇ ਅੱਗੇ ਬੇਨਤੀ ਹੈ ਵੀ ਅਸੀਂ ਸਾਡੀ ਪੁਜ਼ੀਸ਼ਨ ਆ ਆ, ਕਰ ਕਿਰਪਾ ਪ੍ਰਭ ਰਾਖ ਲਿਓ, ਨਾਨਕ ਤੇਰੀ ਆਸ। ਵੀ ਸਾਨੂੰ ਉੱਥੇ ਜੇ ਸਾਨੂੰ ਪਤਾ ਐਨਾਲਿਸਿਸ ਕਰ ਲਵੇ ਅਸੀਂ, ਸਾਡੇ 'ਚ ਅਵਗੁਣ ਬਹੁਤ ਹੈ, ਫਿਰ ਉੱਥੇ ਖੜ ਕੇ ਨਾ, ਉੱਥੇ ਜਾ ਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿ ਕਰ ਕਿਰਪਾ ਪ੍ਰਭ ਰਾਖ ਲਿਓ, ਨਾਨਕ ਤੇਰੀ ਆਸ, ਤੇਰੀ ਆਸ ਹੀ ਆ ਹੁਣ ਸਾਨੂੰ, ਹੁਣ ਤੂੰ ਇੱਥੋਂ ਕੱਢ ਹੌਲੀ ਹੌਲੀ। ਜਦੋਂ ਸਾਡੇ ਅੰਦਰ ਰੈਜ਼ੋਲੂਸ਼ਨ ਹੋ ਗਿਆ ਨਾ ਵੀ ਅਸੀਂ ਇਹ ਚੀਜ਼ਾਂ ਇਹਨੂੰ ਤਿਆਗਣਾ ਆ, ਮੋਹ ਭਰਮ ਜਿੱਥੇ ਅਸੀਂ ਸਾਡੇ ਅਵਗੁਣ ਹੈ ਇਹਨਾਂ ਨੂੰ ਤਿਆਗਣਾ, ਤਾਂ ਫਿਰ ਆਪਣੇ ਆਪ ਹੀ ਉੱਧਰ ਨੂੰ ਦਰੁਸਤੀ ਵੱਲ ਨੂੰ ਕੰਮ ਚੱਲ ਪੈਂਦਾ ਹੈ। ਸੋ ਇਹੀ ਜਿਹੜੇ ਦੁਨੀਆ ਦੇ ਵਿੱਚ ਮੋਰਚੇ ਚੱਲਦੇ ਨੇ, ਘੋਲ ਚੱਲਦੇ ਨੇ, ਪ੍ਰੋਟੈਸਟ ਚੱਲਦੇ ਨੇ ਇੰਡੀਆ ਦੇ ਵਿੱਚ ਖਾਸ ਕਰਕੇ, ਉਹਦੇ ਵਿੱਚ ਦੋਨਾਂ ਧਿਰਾਂ ਨੂੰ, ਦੋਨਾਂ ਧਿਰਾਂ ਨੂੰ ਫੋਕਸ ਰਹਿਣਾ ਚਾਹੀਦਾ ਹੈ। ਦੋਨਾਂ ਧਿਰਾਂ ਦਾ ਮਨਸ਼ਾ ਲੋਕ ਭਲਾਈ ਹੋਣੀ ਚਾਹੀਦੀ ਹੈ। ਉਹ ਜਿਹੜਾ ਨਾਢੂ ਖਾਂ ਸਾਢੂ ਖਾਂ ਵਾਲਾ ਕੰਮ ਹੋ ਚੁੱਕਾ ਆ ਉੱਥੇ, ਇਹ ਤੋਂ ਸਾਨੂੰ ਲੈਸਨ ਲੈਣਾ ਚਾਹੀਦਾ। ਗੁਰਪ੍ਰੀਤ ਸੋਤਾ ਨੇ ਉਹ ਜਿਹੜੀ ਕਵਿਤਾ ਹੈ ਉਹ ਨਾਢੂ ਖਾਂ ਸਾਢੂ ਖਾਂ ਵਾਲੀ ਐਵੇਂ ਨਹੀਂ ਪਾਈ, ਉਸਦਾ ਕੋਈ ਕਾਰਨ ਹੈ ਅਤੇ ਲਿਖਿਆ ਵੀ ਹੋਇਆ ਵੀ ਇਹਦਾ ਸਿੱਧਾ ਸੰਬੰਧ ਜਿਹੜਾ ਕਿਸਾਨ ਮੋਰਚੇ ਦੇ ਨਾਲ ਹੈ। ਸੋ ਪਿਆਰਿਓ, ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਦਾ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ। ਆਸਟ੍ਰੇਲੀਅਨ ਆਰਟਿਸਟ ਨੇ ਸਾਰੇ, ਕੱਲ੍ਹ ਵੀ ਮੈਂ ਅਮਨ ਰੰਧਾਵਾ ਦਾ ਗੀਤ ਲਾਇਆ ਸੀ ਫੁਲਗੁਲਗਿਆਲੇ ਦਾ, ਅਤੇ ਇਹ ਵੀ ਆਪਣੇ ਬ੍ਰਿਸਬਨ ਤੋਂ ਮਿੱਤਰ ਪਿਆਰੇ ਨੇ, ਉਹਨਾਂ ਨੇ ਗੀਤ ਬਣਾਇਆ, ਗਾਇਆ, ਸ਼ੂਟ ਕੀਤਾ, ਸਾਰਾ ਆਪਣਾ ਹੀ ਪਰਿਵਾਰ ਹੈ, ਗਰਸ਼ਨ ਹੁਣੇ ਆਪਣੇ ਮਿੱਤਰ ਨੇ, ਔਰ ਉਹ ਵੀਡੀਓ 'ਚ ਵੀ ਨੇ, ਬੇਟਾ ਵੀ ਹੈ, ਉਹਨਾਂ ਦੀ ਫੋਟੋਆਂ ਵੀ ਅਸੀਂ ਸ਼ੇਅਰ ਕਰਦੇ ਹੁੰਦੇ ਹਾਂ ਸਰਤਾਜ। ਅਤੇ ਆਓ, ਉਹ ਥੋੜ੍ਹੇ ਡਾਇਲੋਗ ਹੈ ਮੋਹਰੇ, ਉਹ ਥੋੜ੍ਹੇ ਡਿਮ ਹੈ ਰੇਡੀਓ 'ਤੇ ਸਮਝ ਜਾਣ, ਕਿਉਂਕਿ ਵੀਡੀਓ ਦੇਖਣ ਵਾਲਾ ਅਸਲ ਦੇ ਵਿੱਚ, ਸ਼ੁਰੂ ਦੇ ਵਿੱਚ ਇੱਕ ਸਟੋਰੀ ਲਾਈਨ ਬਣਦੀ ਹੈ, ਜ਼ਰੂਰ ਦੇਖਿਓ, ਮੈਂ ਸ਼ੇਅਰ ਕਰਾਂਗਾ। ਪਰ ਆਪਾਂ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਫਿਰ ਆਪਾਂ ਤੁਹਾਡੇ ਸੁਨੇਹੇ ਵੀ ਲੈਣੇ ਆ, ਅਤੇ ਫਿਰ ਗਿਆਨੀ ਜੀ ਵੀ ਆਉਣਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਆਇਓ ਚੱਪਣੀ ਚ ਡੁੱਬ ਕੇ ਸੀਧਾ ਦਾ ਸਾਡਾ ਵੀ ਕਿਸਾਨੀ ਕੋਲ ਲੜਿਆ ਪੋਤਾ ਦੱਸੂ ਮੇਰਾ ਹੁੱਬ ਹੁੱਬ ਕੇ ਸੀਧਾ ਦਾ ਸਾਡਾ ਵੀ ਕਿਸਾਨੀ ਕੋਲ ਜਿੱਤਿਆ ਪੋਤਾ ਦੱਸੂ ਮੇਰਾ ਹੁੱਬ ਹੁੱਬ ਕੇ ਉਹ ਪੋਤਾ ਮੇਰਾ ਦੱਸੂ ਹੁੱਬ ਹੁੱਬ ਕੇ ਸਭ ਢਿੱਡਾਂ ਦੀਆਂ ਜਿੰਨਾਂ ਮੋਢਿਆਂ ਤੇ ਜ਼ਿੰਮੇਵਾਰੀਆਂ ਕਰਦੀ ਤੂੰ ਉਹਨਾਂ ਨਾਲ ਖੱਜਲ ਖੁਆਰੀਆਂ ਲੈਣ ਆਏ ਅਖਰਾਤ ਨਹੀਂ ਮੰਗਦੇ ਪੈਣਗੀਆਂ ਤੈਨੂੰ ਇਹ ਕੀਮਤਾਂ ਨੀ ਭਾਰੀਆਂ ਉਹ 21ਵੀਂ ਸਦੀ ਦੇ ਅਸੀਂ ਗੱਭਰੂ ਤੂੰ ਸੋਚੇ ਹਿਟਲਰ ਵਾਲੇ ਯੁੱਗ ਦੇ ਸੀਧਾ ਦਾ ਸਾਡਾ ਵੀ ਕਿਸਾਨੀ ਕੋਲ ਲੜਿਆ ਪੋਤਾ ਦੱਸੂ ਮੇਰਾ ਹੁੱਬ ਹੁੱਬ ਕੇ ਸੀਧਾ ਦਾ ਸਾਡਾ ਵੀ ਕਿਸਾਨੀ ਕੋਲ ਜਿੱਤਿਆ ਪੋਤਾ ਦੱਸੂ ਮੇਰਾ ਹੁੱਬ ਹੁੱਬ ਕੇ ਉਹ ਪੋਤਾ ਮੇਰਾ ਦੱਸੂ ਹੁੱਬ ਹੁੱਬ ਕੇ ਸਾਡੇ ਬਾਬਿਆਂ ਦੇ ਨਾਲ ਪੋਤਾ ਰਲ ਚੁੱਕਿਆ ਪੰਜਾਬ ਨਾਲ ਯੂਪੀ ਹਰਿਆਣਾ ਵੀ ਅਟੁੱਕਿਆ ਸਾਰੇ ਧਰਮਾਂ ਦੇ ਲੋਕ ਖੜੇ ਨਾਲ ਨਾਲ ਆ ਮੁੱਕ ਗਏ ਮਗਾਉਣੇ ਯਾਰ ਖਾਲਸਾ ਨਾ ਮੁੱਕਿਆ ਚਿਹਰਿਆਂ ਤੇ ਰਹੂ ਕਲਾ ਚੜਦੀ ਭਾਵੇਂ ਸੜਕਾਂ ਦੇ ਰੋਡ ਚੁੱਭਦੇ ਦਾਦਾ ਸਾਡਾ ਵੀ ਕਿਸਾਨੀ ਕੋਲ ਲੜਿਆ ਪੋਤਾ ਦੱਸੂ ਮੇਰਾ ਹੁੱਬ ਹੁੱਬ ਕੇ ਸੀਧਾ ਦਾ ਸਾਡਾ ਵੀ ਕਿਸਾਨੀ ਕੋਲ ਜਿੱਤਿਆ ਪੋਤਾ ਦੱਸੂ ਮੇਰਾ ਹੁੱਬ ਹੁੱਬ ਕੇ ਉਹ ਪੋਤਾ ਮੇਰਾ ਦੱਸੂ ਹੁੱਬ ਹੁੱਬ ਕੇ ਇਹੋ ਜਿਹਾ ਸੈਲਾਬ ਬਾਰ ਬਾਰ ਨਹੀਂ ਆਉਂਦਾ ਬਈ ਹਰ ਇੱਕ ਮੋਰਚੇ ਚੋਂ ਸੂਰਮਾ ਤੇ ਆਉਂਦਾ ਬਈ ਪਰ ਕਾਲਜੇ ਚੁਲਿਆ ਰੁਕ ਵੇ ਦਾਦਾ ਸਾਡਾ ਵੀ ਕਿਸਾਨੀ ਕੋਲ ਲੜਿਆ ਪੋਤਾ ਦੱਸੂ ਮੇਰਾ ਹੁੱਬ ਹੁੱਬ ਕੇ ਦਾਦਾ ਸਾਡਾ ਵੀ ਕਿਸਾਨੀ ਕੋਲ ਜਿੱਤਿਆ ਪੋਤਾ ਦੱਸੂ ਮੇਰਾ ਹੁੱਬ ਹੁੱਬ ਕੇ ਉਹ ਪੋਤਾ ਮੇਰਾ ਦੱਸੂ ਹੁੱਬ ਹੁੱਬ ਕੇ
ਬੋਲਣਾ ਦਿੱਲੀ ਹੈ ਬਘੇਲ ਸਿੰਘ ਨੂੰ ਤੈਨੂੰ ਹਾਸਲ ਕਰ ਠੁਕਰਾਇਆ ਸੀ ਉਦੋਂ ਕਿਨੇ ਸੀ ਰੋਕ ਲਿਆ ਤੇ ਕੌਣ ਤੈਨੂੰ ਬਚਾਉਣ ਆਇਆ ਕਿਸਾਨ ਮਜ਼ਦੂਰ
ਜੀ ਬਹੁਤ ਸੋਹਣਾ ਗੀਤ ਹੈ ਜੀ ਤੇ ਲੋਕਲ ਪ੍ਰੋਡਕਸ਼ਨ ਹੈ ਸਾਡੀ ਆਸਟ੍ਰੇਲੀਆ ਦੀ ਬਹੁਤ ਬਹੁਤ ਧੰਨਵਾਦ ਤੇ ਗਿਆਨੀ ਜੀ ਬੜੀ ਛੇਤੀ ਹੀ ਆਉਂਦੇ ਹੋਣਗੇ ਪ੍ਰੋਗਰਾਮ ਸੁਣ ਰਹੇ ਨੇ ਤੇ ਮੈਨੂੰ ਈਮੇਲ ਪਾ ਰਹੇ ਨੇ ਗਿਆਨੀ ਜੀ ਰੈਡੀ ਰਹੋ ਤੇ ਗੁਰਸ਼ਰਨ ਚਾਹਲਣੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਕਹਿੰਦੇ ਹਾਂਜੀ ਸਤਿ ਸ਼੍ਰੀ ਅਕਾਲ ਅਤੇ ਗਿਆਨੀ ਜੀ ਨੂੰ ਮੈਂ ਲਵਾਂਗਾ ਜੀ ਤਕਰੀਬਨ ਅੱਧੇ ਘੰਟੇ ਬਾਅਦ ਸੋਰੀ ਦਸਾਂ ਮਿੰਟਾਂ ਤੱਕ ਗੁਰਜੰਤ ਸਿੰਘ ਹੁਣੀ ਜੁੜੇ ਨੇ ਕੇਨਸ ਤੋਂ ਮਰੀਬਾ ਹਾਂਜੀ ਪਿਆਰਿਓ ਠੀਕ ਠਾਕ ਹੋ ਤੁਹਾਡੇ ਨੁਕਸਾਨ ਬਹੁਤ ਹੋਇਆ ਕੱਲ੍ਹ ਮੈਂ ਰਿਪੋਰਟ ਵੀ ਦਿੱਤੀ ਸੀਗੀ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਦਿਲ ਵਾਲੀ ਗੱਲ ਪ੍ਰੋਗਰਾਮ ਸੁਣ ਰਹੇ ਹਾਂ ਜੀ ਕਹਿੰਦੇ ਬਹੁਤ ਵਧੀਆ ਲੱਗਾ ਹਾਂਜੀ ਕਹਿੰਦੇ ਤੁਹਾਡੀ ਆਵਾਜ਼ ਬੜੀ ਮਿੱਠੀ ਹੈ ਅਤੇ ਮੈਨੂੰ ਅਮਰੀਕ ਸਿੰਘ ਫਲੋਰਾ ਨੇ ਤਾਂ ਹੀ ਤਾਂ ਉਪਾਧੀ ਦਿੱਤੀ ਹੋਈ ਹੈ ਜ਼ੁਬਾਨ ਏ ਸੀਰੀ ਸੀਰੇ ਵਰਗੀ ਜ਼ੁਬਾਨ ਹੈ ਫਸਟ ਟਾਈਮ ਲਾਈਵ ਸੁਣ ਰਿਹਾ ਜੀ ਪੋਡਕਾਸਟ 'ਚ ਕਦੇ ਕੋਈ ਪ੍ਰੋਗਰਾਮ ਮਿਸ ਨਹੀਂ ਕੀਤਾ ਥੈਂਕਸ ਕੀਪ ਇਟ ਅਪ ਗੁਰਜੰਟ ਸਿੰਘ ਗੁਰਸਿੱਧੂ ਕੇਂਸ ਤੋਂ ਚਲੋ ਬਹੁਤ ਪਿਆਰ ਵਧੀਆ ਜੀ ਆਪਣਾ ਖਿਆਲ ਰੱਖਿਓ ਸਾਰੇ ਚੜ੍ਹਦੀ ਕਲਾ 'ਚ ਰਿਹੋ ਇੱਦਾਂ ਆਉਣੀਆਂ ਸੋੜੀਆਂ ਆਉਂਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂ ਜਗਵੀਰ ਸਿੱਖੋ ਪਿਆਰਿਓ ਕੀ ਹਾਲ ਚਾਲ ਹੈ ਮੈਲਬਨ ਵਾਲਿਓ ਤੁਸੀਂ ਵੀ ਕੇਂਸ ਤੋਂ ਗਏ ਹੋ ਸੁਖਵਿੰਦਰ ਸੌਂਦ ਭਾਅ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਕਾਫੀ ਦਿਨਾਂ ਬਾਅਦ ਆਏ ਨੇ ਮਹੀਨੇ ਬਾਅਦ ਹੀ ਅਤੇ ਕਹਿੰਦੇ ਕਿ ਕੱਲ੍ਹ ਵਾਲਾ ਪ੍ਰੋਗਰਾਮ ਸੁਣ ਰਿਹਾ ਸੀ ਟਾਈਮ ਦਾ ਪਤਾ ਹੀ ਨਹੀਂ ਚੱਲਿਆ ਅਤੇ ਪੱਕੇ ਹੋਣ ਦੀਆਂ ਸਕੀਮਾਂ ਹੈਰਾਨੀਜਨਕ ਸਨ ਕੱਲ੍ਹ ਹਾਜ਼ਰੀ ਕਬੂਲ ਕਰੋ ਗੌਰਵ ਸ਼ਰਮਾ ਜੀ ਨੂੰ ਔਰਥੋਪੈਡਿਕ ਡਾਕਟਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਜੀ ਬਿਲਕੁਲ ਸਕੀਮਾਂ ਤਾਂ ਕੱਲ੍ਹ ਤੁਸੀਂ ਸੁਣੀਆਂ ਕਿੱਦਾਂ ਪੱਕੇ ਲਾਣ ਹੋਣ ਦੀਆਂ ਲਾ ਰਹੀ ਹੈ ਜਨਤਾ ਜਸਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ ਪਿੰਦਰ ਬਰਾੜ ਵੀ ਆ ਗਏ ਨੇ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਐੱਸ ਚਾਲ ਹੁਣੀ ਆ ਗਏ ਨੇ ਅਤੇ ਖਬਰਾਂ ਕੁਝ ਸਾਂਝੀਆਂ ਕਰ ਰਹੇ ਨੇ, ਉਹ ਕਰਾਂਗੇ ਆਪਾਂ ਸਾਂਝੀਆਂ। ਅਤੇ ਗੁਰਸ਼ਰਨ ਚਾਲ ਹੁਣ ਨੇ ਹਾਂਜੀ ਮੈਸੇਜ ਭੇਜਿਆ ਸੀ, ਉਹ ਪੜ੍ਹ ਦਿੱਤਾ ਜੀ ਆਪਾਂ। ਮਨਿੰਦਰ ਜੀ ਸਿੱਧੂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਟਾਰਨੈੱਟ ਤੋਂ, ਕੀ ਹਾਲ ਹੈ ਪੈਰਿਓ, ਠੀਕ ਠਾਕ ਹੋ? ਕੁਲਵੀਰ ਸੰਧੂ ਜੀ ਕਨੇਡਾ ਤੋਂ ਆਏ ਨੇ ਅਤੇ ਵਰਿੰਦਰ ਹੁਣਾਂ ਦਾ ਮੈਸੇਜ ਪੜ੍ਹਿਆ। ਅਤੇ ਸੋਮਵਾਰ ਨੂੰ ਕਹਿੰਦੇ ਪਾਰਲੀਮੈਂਟ ਦੇ ਵਿੱਚ ਇੱਕ ਬਹਿਸ ਰੱਖੀ ਆ, ਡਿਬੇਟ ਹੋਣਾ ਫਾਰਮਰਸ ਦੇ ਪ੍ਰੋਟੈਸਟ ਦਾ 4:30 PM। ਵਧੀਆ ਗੱਲ ਹੈ ਜੀ, ਦੇਸ਼ ਵਿਦੇਸ਼ ਦੇ ਵਿੱਚ ਚਰਚਾ ਹੋ ਰਹੀ ਹੈ ਅਤੇ ਇਸਦਾ ਜ਼ਰੂਰ ਕੋਈ ਨਾ ਕੋਈ ਪ੍ਰੈਸ਼ਰ ਬਣੇਗਾ। ਅਤੇ ਹੁਣ ਮੌਸਮ ਦੀ ਜਾਣਕਾਰੀ ਵੀ ਲੈਂਦੇ ਜਦ ਤੱਕ ਹੋਰ ਮੈਸੇਜ ਆਉਂਦੇ ਆ। ਮੌਸਮ ਦੀ ਜਾਣਕਾਰੀ ਇਹ ਕਹਿ ਰਹੀ ਹੈ ਕਿ ਕੇਨਸ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ, ਬ੍ਰਿਸਬਨ ਦੇ ਵਿੱਚ ਬੱਦਲ 28 degrees ਅਤੇ ਕੌਫ ਸਾਰਬਰ ਦੇ ਵਿੱਚ ਹਲਕਾ ਸ਼ਾਵਰ ਹੋ ਰਿਹਾ ਹੈ ਇਸ ਵੇਲੇ, ਬੱਦਲਵਾਈ ਆ, ਇਸੇ ਤਰ੍ਹਾਂ ਰਹੇਗੀ। ਅਤੇ ਟੈਂਪਰੇਚਰ ਜਿਹੜਾ ਆ ਉਹ ਮੇਰਾ ਜੀ ਸਿਸਟਮ ਕਈ ਵਾਰੀ ਟੂ ਕੰਜੈਸਟਡ ਹੋ ਜਾਂਦਾ, 26 degrees। ਅਤੇ 27 degrees ਸਿਡਨੀ ਦੇ ਵਿੱਚ ਹਲਕੇ ਬੱਦਲ, 27 degrees ਕੈਨਬਰਾ ਦੇ ਵਿੱਚ, ਘਣੇ ਬੱਦਲ ਐਡਲੇਡ ਦੇ ਵਿੱਚ, 28 degrees। ਵੈਸੇ ਨਿਊ ਸਾਊਥ ਵੇਲਸ ਨਾ ਟਿਊਜ਼ਡੇ ਵੈਨਸਡੇ ਮੀਂਹ ਦੱਸਿਆ ਗਿਆ ਕਿਉਂਕਿ ਉੱਧਰੋਂ ਆ ਰਿਹਾ ਹੈ। ਪਰਥ ਦੇ ਵਿੱਚ ਸੰਘਣੇ ਬੱਦਲ, ਧੁੱਪ ਵੀ ਨਿਕਲੇਗੀ, 29 degrees। 33 degrees ਗਰਜਨਾ ਛਿੱਟਾਂ ਡਾਰਵਿਨ ਦੇ ਵਿੱਚ, 38 degrees ਗਰਮ ਹਲਕੇ ਬੱਦਲ ਹੋ ਸਕਦੇ ਨੇ ਐਲਿਸ ਸਪਰਿੰਗ ਦੇ ਵਿੱਚ, ਔਰ 20 degrees ਗਰਜਨਾ ਛਿੱਟਾਂ ਦੱਸੀਆਂ ਜਾ ਰਹੀਆਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਸ ਪਾਸ, ਔਰ ਦਿਨਾਂ ਨੂੰ 28 degrees ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਕਾਫੀ ਖਬਰਾਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਜੈਨੈਟਿਕਲੀ ਮੋਡੀਫਾਈਡ ਕਰੋਪਸ ਨੇ ਉਹ ਨਿਊ ਸਾਊਥ ਵੇਲਸ ਦੇ ਵਿੱਚ ਉੱਤੇ ਬੈਨ ਲੱਗਾ ਹੋਇਆ ਸੀ, ਉਹ ਬੰਦ ਕਰਤਾ, ਇਹਦੇ ਬਾਰੇ ਆਪਾਂ ਥੋੜ੍ਹੀ ਗੱਲ ਕਰਾਂਗੇ ਔਰ ਡਿਟੇਲ 'ਚ ਗੱਲ ਕਰਾਂਗੇ। ਵੈਸੇ ਮੈਂ ਇਹਦਾ ਹਜੇ ਪੜ੍ਹਿਆ ਨਹੀਂ, ਆਉਣ ਵਾਲੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਇਹ ਸਾਰਾ ਕੁਛ ਚੱਲਦਾ ਆ, ਕਿਉਂ ਇਸ ਨੂੰ ਬੈਨ ਕੀਤਾ ਜਾਂਦਾ ਆ ਅਤੇ ਹੁਣ ਕੀ ਵਜ੍ਹਾ ਆ, ਕਿਉਂਕਿ ਬਾਕੀ ਕਈ ਦੇਸ਼ਾਂ ਨੇ ਇਸ ਨੂੰ ਖੋਲ੍ਹ ਦਿੱਤਾ ਆ ਬੈਨ ਨੂੰ, ਜਿਸ ਦੇ ਕਾਰਨ ਜਿਹੜੀ ਪ੍ਰੋਡਕਸ਼ਨ ਹੈ ਉਹ ਤਾਂ ਬੇਸ਼ੱਕ ਨਹੀਂ ਵੀ ਵਧੇਗੀ, ਪਰ ਜਿਹੜੀ ਉਹਨਾਂ 'ਤੇ ਬਿਮਾਰੀਆਂ ਆ ਜਿਹੜੀਆਂ ਉਹ ਖਤਮ ਹੋ ਜਾਣਗੀਆਂ, ਉਹ ਤਕਰੀਬਨ ਘੱਟ ਜਾਣਗੀਆਂ, ਜਿਸ ਦੇ ਨਾਲ ਸਪਰੇ ਰੇ ਦਾ ਖਰਚਾ ਘਟੇਗਾ ਔਰ ਕਿਸਾਨਾਂ ਨੂੰ ਇੱਕ ਕੰਪੈਟੀਟਿਵ ਐਜ ਮਿਲੇਗੀ। ਸੋ ਅਗਰ ਨਿਊ ਸਾਊਥ ਵੇਲਸ ਇਹ ਚੀਜ਼ ਨਹੀਂ ਅਪਣਾਉਂਦਾ ਤਾਂ ਨਿਊ ਸਾਊਥ ਵੇਲਸ ਦੇ ਜਿਹੜੇ ਕਿਸਾਨ ਹੈ ਉਹ ਪਿੱਛੇ ਰਹਿਣ ਦੀ ਸੰਭਾਵਨਾ ਰੱਖਦੇ ਨੇ, ਇਸ ਕਰਕੇ ਬੈਨ ਹਟਾਇਆ ਜਾ ਰਿਹਾ ਹੈ। ਔਰ ਦੂਜਾ ਇਹ ਵੀ ਹੁਣ ਇਹ ਮੈਚਿਓਰ ਵੀ ਕਰ ਲਈ ਗਈ ਹੈ ਇਹ ਟੈਕਨੋਲੋਜੀ ਜਿਹੜੀ ਹੈ। ਮੌਲੀ ਜੋਲ ਭੈਣ ਜੀ ਜੁੜੇ ਨੇ ਸਾਡੇ ਨਾਲ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਰੂਪ ਸਿੰਘ ਜੀ ਭਾਅ ਜੀ ਉਹ ਵੀ ਜੁੜੇ ਨੇ ਅਤੇ ਕਹਿੰਦੇ ਅਸੀਂ ਇੰਜੋਏ ਕਰ ਰਹੇ ਹਾਂ, ਗੁੱਡ ਥੋਟਸ ਫੋਰ ਅ ਡੇ ਔਨ ਨਿਮਰਤਾ, ਰੱਬ ਰਾਖਾ ਜੀ, ਹੈਵ ਅ ਗੁੱਡ ਡੇ। ਹਾਂਜੀ ਭੈਣ ਜੀ ਤੁਹਾਨੂੰ ਵੀ ਸੇਮ ਟੂ ਯੂ, ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਹਾਂਜੀ ਡਾਕਟਰ ਸਾਹਿਬ, ਡਾਕਟਰ ਸੁਖਦੇਵ ਜੀ ਵਿਨੀਪੈਗ ਵਾਲਿਓ, ਕਿੰਨੇ ਅਰਸੇ ਬਾਅਦ ਤੁਸੀਂ ਸੁਨੇਹਾ ਭੇਜਿਆ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਅਤੇ ਤੁਹਾਡੀ ਫਤਿਹ ਕਬੂਲ ਹੈ ਜੀ, ਅਤੇ ਜ਼ਰੂਰ ਆਇਆ ਕਰੋ ਜੀ। ਗੁਰਵਿੰਦਰ ਸਿੰਘ ਹੁਣੀ ਠੀਕ ਹੈ, ਬੈਂਗਣ ਤੋੜ ਲਿਆਉਂਦੇ ਆ ਅਤੇ ਸਟੋਵ 'ਤੇ ਰੱਖਿਆ ਹੋਇਆ, ਮੈਂ ਸ਼ੇਅਰ ਕਰਦਾ, ਭੜਥੇ ਦੀ ਤਿਆਰੀ ਚੱਲ ਰਹੀ ਹੈ। ਠੀਕ ਹੈ ਪਿਆਰਿਓ, ਇੱਦਾਂ ਦੀਆਂ ਫੋਟੋਆਂ ਨਾ ਪਾਇਆ ਕਰੋ, ਸਾਨੂੰ ਵੀ ਬਣਾਉਣਾ ਪੈ ਜਾਂਦਾ ਕਈ ਵਾਰੀ, ਸਾਡੇ ਘਰ ਦੇ ਵੀ ਔਖੇ ਹੋ ਜਾਂਦੇ ਨੇ, ਤੁਸੀਂ ਨਹੀਂ ਬਣਾ ਸਕਦੇ, ਤੁਹਾਡੇ ਮਿੱਤਰ ਪਿਆਰੇ ਬਣਾ ਰਹੇ ਨੇ। ਤਾਂ ਆਸਟ੍ਰੇਲੀਆ ਦੇ ਵਿੱਚ ਹਾਊਸਿੰਗ ਬੂਮ ਇੱਕ ਵਾਰੀ ਫੇਰ ਚੱਲ ਰਿਹਾ ਔਰ ਸਿਕਿਉਰਿਟੀ ਸੱਦਣੀ ਪਈ ਸਿਡਨੀ ਦੇ ਵਿੱਚ, ਕਿਉਂਕਿ ਉੱਥੇ ਇੱਕੋ ਹੀ ਕੈਂਪ, ਇੱਕੋ ਹੀ ਪਲੋਟਾਂ ਦੇ ਵਿੱਚ 40 ਬਾਇਰ ਜਿਹੜੇ ਕੈਂਪ ਲਾ ਕੇ ਬੈਠੇ ਸੀ, ਆਕਸ਼ਨ ਹੋਣੀ ਸੀ, ਕੈਂਪ ਲਾ ਲਿਆ ਕੇ ਉਹਨਾਂ ਨੇ ਉੱਥੇ, ਇੰਨੇ ਬਾਇਰ ਹੈ। ਇਹੀ ਖਬਰਾਂ ਪੰਜਾਬ ਤੋਂ ਆ ਰਹੀਆਂ ਨੇ ਕਿ ਉੱਥੇ ਵੀ ਪਲੋਟ ਧੜਾਧੜ ਵਿਕ ਰਹੇ ਨੇ, ਹਾਲਾਂਕਿ ਪ੍ਰਾਈਸ ਤਾਂ ਉੱਥੇ ਥੋੜ੍ਹਾ ਘੱਟ ਹੈ ਪਰ ਸਿਡਨੀ ਦੇ ਵਿੱਚ ਕਾਫੀ ਹੈ। ਇਸ ਦੇ ਕਾਰਨ ਹੋਰ ਵੀ ਹੈ, ਕੁਈਨਜ਼ਲੈਂਡ ਤੋਂ ਵੀ ਖਬਰ ਆ ਰਹੀ ਸੀ ਕਿ ਕੁਈਨਜ਼ਲੈਂਡ ਦੇ ਵਿੱਚ ਇੰਨੇ ਲੋਕ ਜਾ ਰਹੇ ਨੇ, ਨਿਊ ਸਾਊਥ ਵੇਲਸ ਨੂੰ ਵੀ ਆ ਰਹੇ ਨੇ, ਖਾਸ ਕਰਕੇ ਵਿਕਟੋਰੀਆ ਛੱਡ ਰਹੇ ਨੇ, ਜਿਹੜੇ ਸਿਡਨੀ ਤੋਂ ਮੈਲਬਨ ਗਏ ਸੀ ਜ਼ਿਆਦਾ ਆਪਣੇ ਭਾਈਚਾਰਾ ਉਹ ਤਾਂ ਉੱਥੇ ਹੀ ਆ, ਪਰ ਉੱਥੋਂ ਦੇ ਜਿਹੜੇ ਸੈਟਲਡ ਹੈ ਉਹ ਆਪਣਾ ਛੱਡ ਕੇ ਇੱਧਰ ਨੂੰ ਆ ਰਹੇ ਨੇ ਦੋ ਸਟੇਟਾਂ 'ਚ ਨੂੰ, ਕਿਉਂਕਿ ਨਿਊ ਸਾਊਥ ਵੇਲਸ ਕਾਫੀ ਲਿਬਰਲ ਖੁੱਲ੍ਹ ਰਹੀ ਹੈ, ਲੋਕਡਾਊਨ ਦੇ ਵਿੱਚ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਵਿਕਟੋਰੀਆ 'ਚ ਹੋ ਗਿਆ ਮਿਸਮੈਨੇਜਮੈਂਟ ਕਰਕੇ। ਸੋ ਇਸ ਕਰਕੇ ਉਹ ਸਰਕਾਰ ਵੀ ਜਿਹੜੀ ਆ ਉਹ ਹੋਰ ਤਰ੍ਹਾਂ ਕੰਮ ਕਰਦੀ ਹੈ ਅਤੇ ਇੱਧਰ ਨੂੰ ਆ ਰਹੇ, ਇਸ ਕਰਕੇ ਇੱਥੇ ਡਿਮਾਂਡ ਜਿਹੜੀ ਆ ਉਹ ਵਧੀ ਹੋਈ ਆ ਦੋਨੋਂ ਸਟੇਟਾਂ ਦੇ ਵਿੱਚ। ਰਾਜਨਦੀਪ ਕੈਨਬਰਾ ਵਾਲੇ ਪ੍ਰੋਗਰਾਮ 'ਚ ਆਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ ਕੈਨਬਰਾ ਤੋਂ। ਲਓ ਫਿਰ ਤੁਹਾਨੂੰ ਇੱਕ ਹੋਰ ਟੌਪ ਦਾ ਗੀਤ ਸੁਣਾਉਣਾ ਹਿੰਦੀ ਵੱਲੋਂ ਦਾ। ਇਹ ਫਿਲਮ ਸੀ ਦਿਲ ਤੁਝਕੋ ਦੀ ਆ, ਸ਼ਾਇਦ ਕੁਮਾਰ ਗੌਰਵ ਦੀ ਫਿਲਮ ਸੀਗੀ, ਅਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਗਿਆਨੀ ਜੀ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ।
ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੀ ਇੰਟਰਨੈਟ ਤਰੰਗਾਂ ਦੇ ਰਾਹੀਂ ਔਰ ਬਹੁਤ ਸਾਰੇ ਸਰੋਤੇ ਦੇਸ਼ ਵਿਦੇਸ਼ ਚੋਂ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਰਵਿੰਦਰ ਸਿੰਘ ਮੈਲਬਨ ਵਾਲੇ ਕਿਆ ਬਾਤ ਹੈ ਬਹੁਤ ਖੂਬਸੂਰਤ ਫੋਟੋ ਭੇਜ ਕੇ ਫਤਿਹ ਬੁਲਾ ਰਹੇ ਨੇ ਮੈਂ ਸ਼ੇਅਰ ਕਰਦਾ ਥੋੜ੍ਹੀ ਦੇਰ ਬਾਅਦ ਪਿਆਰਿਓ ਅਤੇ ਮਨਦੀਪ ਮਾਨ ਹੋਣਾ ਨੇ ਵੀ ਫੋਟੋ ਭੇਜੀ ਆ ਵਾਇਲਾ ਸਾਊਥ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਾਂ ਅਤੇ ਸਾਰੇ ਸਰੋਤਿਆਂ ਨੂੰ ਨਿਮਰਤਾ ਸਹਿਤ ਫਤਿਹ ਜੀ ਫਤਿਹ ਜੀ ਫਤਿਹ ਇੱਕ ਫੋਟੋ ਵੀ ਭੇਜੀ ਹੈ ਚਿੜੀ ਦੀ ਉਹਨਾਂ ਨੇ ਮਤਲਬ ਲਈ ਲਾਏ ਰਿਸ਼ਤੇ ਉਮਰਾਂ ਤਾਂ ਹੀ ਨਹੀਂ ਨਿਭਦੇ ਹੁੰਦੇ ਚਿੜੀ ਦੀ ਫੋਟੋ ਹੈ ਜ਼ਰਾ ਦੇਖਣਾ ਮੈਂ ਸ਼ੇਅਰ ਕਰਤੀ ਹੈ ਮਲਕੀਤ ਸਿੰਘ ਹੁਣੀ ਫਤਿਹ ਬੁਲਾ ਰਹੇ ਨੇ ਅਤੇ ਪ੍ਰਗਟ ਸਿੰਘ ਬਲਿੰਗ ਦਾ ਇੱਕ ਵਿਚਾਰ ਸਾਂਝਾ ਕਰਦੇ ਨੇ ਕੈਨਬਰਾ ਤੋਂ ਬੰਦਾ ਵੀ ਫੁੱਲਾਂ ਵਰਗਾ ਹੋਣਾ ਚਾਹੀਦਾ ਜੋ ਸੁੱਖ ਅਤੇ ਦੁੱਖ ਦੋਨਾਂ ਜਗ੍ਹਾ 'ਤੇ ਕੰਮ ਆਉਂਦੇ ਨੇ ਕਿਆ ਬਾਤ ਹੈ ਬਹੁਤ ਖੂਬਸੂਰਤ ਮੈਸੇਜ ਅਤੇ ਤਾਇਆ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਸਿਡਨੀ ਤੋਂ ਤਾਇਆ ਜੀ ਸਤਿ ਸ਼੍ਰੀ ਅਕਾਲ ਜੀਆਂ ਨੂੰ
ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਗੁਰਮੁਖ ਪਿਆਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਦੀ ਫਤਿਹ ਪ੍ਰਵਾਨ ਹੋਵੇ
ਜੀ ਤੰਦਰੁਸਤ ਤੋਂ ਤਾਇਆ ਜੀ ਠੀਕ ਠਾਕ ਹੋ ਸਿਡਨੀ ਦੇ ਵਿੱਚ
ਮਹਾਰਾਜ ਦੀ ਕਿਰਪਾ ਰਿੜੀ ਜਾਂਦਾ ਕੰਮ
ਠੀਕ ਹੈ ਤੇ ਉਦਾਂ ਆਪਣਾ ਭਾਈਚਾਰਾ ਠੀਕ ਹੈ ਕੋਈ ਸੁਣਿਆ ਤੁਸੀਂ ਕੱਲ ਗੁਰੂ ਘਰ ਗਏ ਸੀ ਉੱਥੇ ਇੱਕ ਫੰਕਸ਼ਨ ਸੀਗਾ ਤੁਹਾਨੂੰ ਕੱਲ ਪਤਾ ਲੱਗਾ
ਉਹ ਬੜਾ ਬਹੁਤ ਦੁਨੀਆ ਦੇ ਵਿੱਚ ਨਾ ਮਹਾਰਾਜ ਕਹਿੰਦੇ ਗ੍ਰਸਥ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਮੈਂ ਵੀ ਐਸਾ ਨਾ ਫੇਸਬੁੱਕ ਦੇ ਵਿੱਚ ਐਸਾ ਫਸਿਆ ਹੋਇਆ ਵਾ ਉਹ ਮੈਨੂੰ ਕੋਈ ਖੁਸ਼ੀ ਵਾਲੀ ਗਮੀ ਵਾਲੀ ਗੱਲ ਚਲੋ ਖੁਸ਼ੀਆਂ ਦੇ ਤੇ ਹੋ ਜਾਂਦੇ ਆ ਬਹੁਤ ਸੱਜਣ ਹੁੰਦੇ ਆ ਵੀ ਮੇਰੇ ਵਰਗੇ ਬੰਦੇ ਨੂੰ ਗਮੀ ਵਾਲੇ ਮੌਕੇ ਤੇ ਜ਼ਰੂਰ ਪਹੁੰਚਣਾ ਚਾਹੀਦਾ ਆ ਹੁਣ ਕੱਲ ਹੈਰਾਨੀ ਵਾਲੀ ਗੱਲ ਆ ਵੀ ਮੈਂ ਗੁਰਦੁਆਰੇ ਪਿੱਛੇ ਪੰਜਾਬੀ ਸਕੂਲ ਦੇ ਸ਼ੈਡ ਚ ਗੱਪਾਂ ਮਾਰਦਾ ਰਿਹਾ ਤੇ ਜਦੋਂ 2 ਵਜੇ ਆਇਆ ਤੇ ਗੁਰਦੁਆਰੇ ਤੇ ਮੈਂ ਕਿਹਾ ਵੀ ਅੱਜ ਬੜੀਆਂ ਰੌਣਕਾਂ ਹੈ ਕਹਿੰਦੇ ਜੀ ਅੱਜ ਕੋਈ ਯੰਗ ਮੁੰਡਾ ਵਿਚਾਰਾ ਮੈਂ ਤਾਂ ਨੀ ਜਾਣਦਾ ਕੋਈ ਬਲਜਿੰਦਰ ਸਿੰਘ ਸੀ ਤੇ ਉਹ ਕੋਈ ਐਕਸੀਡੈਂਟ ਚ ਮੌਤ ਹੋ ਗਈ ਸੀ ਕਹਿੰਦੇ ਜੀ ਉਹਦਾ ਅੱਜ ਭੋਗ ਸੀ ਮੈਂ ਕਿਹਾ ਤੁਹਾਡਾ ਬੇੜਾ ਧਰੇ ਵੀ ਇਹੋ ਜਿਹੇ ਮੌਕੇ ਤੇ ਮੈਂ ਉਧਰ ਹੀ ਬੁੱਢੇ ਬੈਠੇ ਗੱਪਾਂ ਮਾਰੀ ਜਾਂਦੇ ਆ ਵੀ ਇਹੋ ਜਿਹੇ ਮੌਕੇ ਤੇ ਅਰਦਾਸ ਵਿੱਚ ਭੋਗ ਵਿੱਚ ਸ਼ਾਮਿਲ ਹੋਣਾ ਚਾਹੀਦਾ ਕਹਿੰਦੇ ਨੇ ਸਿਆਣੇ ਵੀ ਖੁਸ਼ੀਓ ਰਹੀਏ ਗਮੀਓ ਨਾ ਰਹੀਏ ਤੇ ਇਉਂ ਸਮਝ ਲੈਂਦੇ ਆ ਲੋਕੀ ਵੀ ਕਈ ਸਾਲਾਂ ਤੋਂ ਹਾਲਤ ਇਹੀ ਹੋ ਗਈ ਆ ਵੀ ਮੈਨੂੰ ਪਤਾ ਨੀ ਲੱਗਦਾ ਵੀ ਕੌਣ ਹਸਪਤਾਲ ਚਲਾ ਗਿਆ ਕੌਣ ਵਿਚਾਰਾ ਦੁਨੀਆਂ ਤੋਂ ਚਲਾ ਗਿਆ ਤੇ ਵਾਰੀ ਆਪੋ ਆਪਣੀ ਕੋਈ ਨਾ ਬੰਦਿਆ ਧੀਰ ਰਾਣਾ ਰਾਓ ਨਾ ਕੋਰੇ ਰੰਗ ਨਾ ਤੁੰਗ ਫਕੀਰ ਤੇ ਨਿਰੰਕਾਰ ਦਾ ਹੁਕਮ ਹੈ ਚੱਲਣਾ ਪਰ ਆਪਣਾ ਭਾਈਚਾਰਕ ਬਣਿਆ ਆ ਰਿਹਾ ਵੀ ਆਪਾਂ ਖੁਸ਼ੀ ਦੇ ਕਹਿੰਦੇ ਖੁਸ਼ੀ ਵੰਡੀਏ ਤੇ ਦੂਣੀ ਹੁੰਦੀ ਆ ਕੰਮ ਵੰਡੀਏ ਤੇ ਅੱਧਾ ਰਹਿ ਜਾਂਦਾ ਆ ਤੇ ਉਸ ਮੈਨੂੰ ਪਤਾ ਨੀ ਲੋਕੀ ਉਹ ਸਮਝ ਲੈਂਦੇ ਵੀ ਗਿਆਨੀ ਨੂੰ ਤਾਂ ਪਤਾ ਹੀ ਹੋਣਾ ਤੇ ਗਿਆਨੀ ਨੂੰ ਹੁਣ ਐਂਟੀਨਾ ਤੇ ਨੀ ਨਾ ਲੱਗਿਆ ਹੋਇਆ ਵੀ ਕੋਈ ਦੱਸੇ ਕਿਤੇ ਉਹ ਪਤਾ ਲੱਗੇ ਤਾਂ ਹੀ ਲੱਗੇ ਨਾ
ਸੁਣਿਆ ਉਹ ਵੀ ਤੁਹਾਡੇ ਵਿਰੁੱਧ ਹੋ ਗਿਆ ਉਹਨਾਂ ਨੇ ਵੀ ਕੋਈ ਕਾਰਵਾਈ ਕੀਤੀ ਤੁਹਾਡੇ ਤੇ ਚੰਗੀ ਤਕੜੀ
ਉਹੀ ਮੈਂ ਦੱਸ ਦਿੰਦਾ ਮੈਂ ਨਾ 2010 ਵਿੱਚ ਚਲਾ ਗਿਆ ਨਿਊਜ਼ੀਲੈਂਡ ਤੇ ਉੱਥੇ ਮੈਂ ਗੁਰਿੰਦਰ ਸਿੰਘ ਢਾਟਿਆ ਉੱਥੇ ਤੁਹਾਡੇ ਵਰਗਾ ਹੀ ਨੌਜਵਾਨ ਉਤਸ਼ਾਹੀ ਮੁੰਡਾ ਤੇ ਉਹਦੇ ਕੋਲ ਮੈਂ ਠਹਿਰਿਆ ਸੀ ਤੇ ਉਹਨੇ ਬਦੋ ਬਦੀ ਨਾ ਮੇਰੀ ਬਣਾਤੀ ਫੇਸਬੁੱਕ ਮੇਰਾ ਅਕਾਊਂਟ ਬਣਾਤਾ ਤੇ ਉਹ ਮੈਨੂੰ ਉਲਝਣ ਜੀ ਪੈ ਗਈ ਤੇ ਮੈਂ ਉਹਨੂੰ ਕਿਹਾ ਵੀ ਉਹ ਬੰਦ ਕਰ ਇਹਨੂੰ ਬੰਦ ਕਰ ਕਹਿੰਦਾ ਬੰਦ ਨਹੀਂ ਹੋ ਸਕਦਾ ਤੇ ਮੈਂ ਮੁੰਡੇ ਆਪਣੇ ਨੂੰ ਕਿਹਾ ਮੈਂ ਕਿਹਾ ਵੀ ਬੰਦ ਕਰ ਉਹ ਕਹਿੰਦਾ ਪਾਪਾ ਕਰ ਦਿੱਤਾ ਤੇ ਉਹ ਅਸਲ ਕਰ ਨਹੀਂ ਦਿੱਤਾ, ਉਹਨੇ ਕੋਈ ਸਮਾਨ ਦਿੱਤਾ ਸੀ, ਬੰਦ ਨਹੀਂ ਸੀ ਹੋਇਆ ਉਹ ਦੋ ਤਿੰਨ ਸਾਲ ਤਾਂ ਮੈਂ ਫਿਰ ਮੁੜ ਕੇ ਲੋਕਾਂ ਨੂੰ ਵਰਦਿਆਂ ਵੇਖ ਕੇ ਤੇ ਮੈਨੂੰ ਹੀ ਹਾਂਕਣੀ ਆਈ ਵੀ ਮੈਂ ਮੁੰਡੇ ਨੂੰ ਕਿਹਾ ਵੀ ਮੇਰਾ ਅਕਾਊਂਟ ਬਣਾ ਦੇ, ਉਹਨੇ ਸੁੱਤੇ ਨੂੰ ਪਹਿਲੇ ਨੂੰ ਜਗਾਤਾ ਤੇ ਉਦੋਂ ਦਾ ਹੌਲੀ ਹੌਲੀ ਟੋ ਟੋ ਕੇ ਤੇ ਮੈਂ ਉਹਦੇ ਚ ਹੀ ਫਸ ਗਿਆ, ਸਵੇਰੇ ਉੱਠਦਾ ਬਹਿ ਜਾਂਦਾ ਤੇ ਰਾਤ ਅੱਧੀ ਰਾਤ ਤਾਈ ਬੈਠਾ ਰਹਿੰਦਾ ਤੇ ਉਹ ਥੋੜਾ ਸਮਾਂ ਹੋਇਆ ਲਿਆ ਮੈਂ ਫਿਰ ਉਹ ਪਹਿਲਾਂ ਮੈਨੂੰ 24 ਘੰਟਿਆਂ ਲਈ ਬੈਨ ਕਰਤਾ ਉਹਨਾਂ ਨੇ, ਹੁਣ ਉਹਨਾਂ ਨੇ ਪਿਛਲੇ ਵੀਕ ਮੈਨੂੰ 3 ਦਿਨਾਂ ਲਈ ਬੈਨ ਕਰਤਾ ਤੇ ਮੇਰੇ ਲਈ ਤੇ 3 ਦਿਨ ਹੋਣਗੇ ਵੀ ਜਿਵੇਂ ਵੀ ਦੁਨੀਆਂ ਦੇ ਵਿੱਚ ਪਤਾ ਨੀ ਮੇਰੇ ਤੋਂ ਬਿਨਾਂ ਕੀ ਹੋ ਜਾਣਾ ਆ ਤੇ ਸਾਰਿਆਂ ਨੂੰ ਕੱਟਿਆ ਗਿਆ ਤੇ ਉਹ ਫਿਰ ਮੈਨੂੰ ਜਦੋਂ ਉਹਨਾਂ ਨੇ ਖੋਲਿਆ ਤੇ ਮੈਂ ਫਿਰ ਸਾਰੇ ਸੱਜਣਾਂ ਨੂੰ ਦੱਸਣ ਲਈ ਮੈਂ ਕਿਹਾ ਵੀ ਧੰਨ ਭਾਗ, ਮੈਂ ਉਹੀ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ, ਧੰਨ ਭਾਗ ਮੁੜ ਮੈਂ ਜਿਉਂਦਿਆਂ ਚ ਹੋਇਆ, ਜੇ ਫੇਸਬੁੱਕ ਬੰਦ ਹੋ ਜਾਵੇ ਤਾਂ ਮੈਨੂੰ ਇਹ ਲੱਗਦਾ ਜਿਵੇਂ ਕਿਸੇ ਹੋਰ ਸੰਸਾਰ ਵਿੱਚ ਚਲਿਆ ਗਿਆ ਵਾ। ਮੇਰੇ ਉੱਪਰ ਫਿਰ 3 ਦਿਨ ਵਾਸਤੇ ਪਾਬੰਦੀ ਲੱਗ ਗਈ ਸੀ ਜਿਹੜੀ ਹੁਣੇ ਹੀ ਟੁੱਟੀ ਹੈ। ਗੱਲ ਇਉਂ ਹੋਈ ਕਿ 5 ਫਰਵਰੀ ਨੂੰ ਕਿਸੇ ਨੇ ਮੈਨੂੰ ਵਟਸਐਪ ਤੇ ਇੱਕ ਪੋਸਟ ਭੇਜੀ ਜਿਸ ਨੇ ਮੈਨੂੰ ਉਸ ਨਿੱਕੇ ਜਿਹੇ ਬੱਚੇ ਦੀ ਦ੍ਰਿੜਤਾ ਨੇ ਬੜਾ ਪ੍ਰਭਾਵਿਤ ਕੀਤਾ ਤੇ ਮੈਂ ਆ ਵੇਖਿਆ ਨਾ ਤਾਂ ਚੁੱਕ ਫੇਸਬੁੱਕ ਤੇ ਵਗਾਹ ਮਾਰੀ। ਫੇਸਬੁੱਕ ਇਹ ਮਾਲਕਾਂ ਨੇ ਮੇਰੇ ਉੱਪਰ 24 ਘੰਟੇ ਦੀ ਪਾਬੰਦੀ ਲਾ ਦਿੱਤੀ। ਉਸ ਵਿੱਚ ਇੱਕ ਬਹੁਤ ਹੀ ਛੋਟਾ ਜਿਹਾ ਬੱਚਾ ਇੰਡੋ ਚਾਈਨਾ ਦੇ ਕਿਸੇ ਵੀਤਨਾਮ ਕੰਬੋਡੀਆ ਵਗੈਰਾ ਇਸ ਮੁਲਕ ਦੀ ਸੀ ਫੋਟੋ ਤੇ ਆਪਾਂ ਉਹ ਝੋਨਾ ਲਾਉਣ ਤੋਂ ਪਹਿਲਾਂ ਕੱਦੂ ਕਰਦੇ ਹਾਂ ਨਾ, ਜ਼ਮੀਨ ਨੂੰ ਤਿਆਰ ਕਰਦੇ ਹਾਂ ਚਿੱਕੜ ਤੇ ਪਾਣੀ ਵਿੱਚ ਸੁਹਾਗ ਕਿਰਾਏ ਫੇਰ ਕੇ। ਇੱਕ ਬੱਚਾ ਖੇਤ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਕੱਦੂ ਕਰੀਦਾ, ਉਹ ਕਰ ਰਿਹਾ ਸੀ ਬਲਦਾ ਮਗਰ ਕਰਾਹ ਉਸਨੇ ਪਾਇਆ ਸੀ ਤੇ ਪਾਣੀ ਤੇ ਚਿੱਕੜ ਭਰੇ ਖੇਤ ਵਿੱਚ ਕਰਾਹੇ ਨੂੰ ਸੰਭਾਲਦਾ ਹੋਇਆ ਚਿੱਕੜ ਨਾਲ ਲਿਬੜਿਆ ਨਿੱਕਾ ਜਿਹਾ ਸੂਰਮਾ ਪੁੱਤਰ ਬੜੀ ਦ੍ਰਿੜਤਾ ਨਾਲ ਖੇਤੀ ਦਾ ਬੰਦਿਆਂ ਤੇ ਪਸ਼ੂਆਂ ਦੋਵਾਂ ਲਈ ਸਭ ਤੋਂ ਔਖਾ ਕੰਮ ਜਿਹੜਾ ਸੀ ਉਹ ਕਰ ਰਿਹਾ ਸੀ। ਉਹ ਮਾਲਕਾਂ ਨੂੰ ਫੇਸਬੁੱਕੀ ਮਾਲਕਾਂ ਨੂੰ ਪਸੰਦ ਨਾ ਆਇਆ ਤੇ ਉਸਨੂੰ ਮਿਆਰੋਂ ਡਿੱਗੀ ਹੋਈ ਪੋਸਟ ਸਮਝ ਕੇ ਮੈਨੂੰ 24 ਘੰਟੇ ਲਈ ਮੈਦਾਨੋਂ ਬਾਹਰ ਕੱਢ ਦਿੱਤਾ। ਹੁਣ ਫੇਰ ਮੈਂ ਦੂਜੀ ਗਲਤੀ ਕਰ ਲਈ ਤੇ ਮਾਲਕਾਂ ਨੇ ਫੇਰ ਮੈਨੂੰ 3 ਦਿਨਾਂ ਲਈ 12 ਪੱਥਰ ਕਰ ਕੱਤਿਆ। ਉਹ ਸਮਾਂ ਹੁਣ ਪੂਰਾ ਹੋਇਆ ਤੇ ਮੈਂ ਫੇਰ ਆ ਜਾਣਾ। ਇਸ ਤਰ੍ਹਾਂ ਵਾਪਰਿਆ ਕਿ ਪਾਕਿਸਤਾਨ ਤੋਂ ਕਿਸੇ ਨੇ ਹਸਪਤਾਲ ਦੇ ਨਾ ਮੁਰਦਾ ਖਾਨੇ ਦੇ ਅੰਦਰ ਦੀ ਫੋਟੋ ਪਾ ਕੇ ਕਿਹਾ ਕਿ ਇਸ ਨੂੰ ਸ਼ੇਅਰ ਕਰੋ ਤਾਂ ਕਿ ਕਰੋਨਾ ਦੇ ਨਾਂ ਤੇ ਡਾਕਟਰਾਂ ਵੱਲੋਂ ਜੋ ਘਾਣ ਕੀਤਾ ਜਾ ਰਿਹਾ ਉਸ ਬਾਰੇ ਲੋਕਾਂ ਨੂੰ ਪਤਾ ਲੱਗੇ ਤੇ ਕਿਸੇ ਮੁਸਲਮਾਨ ਦੀ ਜਾਨ ਬਚਾਈ ਜਾ ਸਕੇ। ਮੈਂ ਪਹਿਲਾਂ ਵਾਂਗ ਉਹ ਵੀ ਫੇਸਬੁੱਕ ਉੱਪਰ ਚੜਾ ਦਿੱਤੀ। ਮੇਰਾ ਹਾਲ ਤੇ ਭੁੱਖੇ ਜੱਟ ਕਟੋਰੀ ਲੱਭੀ ਪਾਣੀ ਪੀ ਪੀ ਆਫਰਿਆ ਵਾਲੀ ਹੈ। ਕੁਝ ਪੋਸਟਾਂ ਨੂੰ ਫੇਸਬੁੱਕ ਉੱਪਰ ਪਾ ਸਕਣ ਦੀ ਜਾਚ ਆ ਜਾਣ ਦੇ ਚਾਹ ਵਿੱਚ ਹੀ ਬਿਨਾਂ ਸੋਚੇ ਸਮਝੇ ਇਹੋ ਜਿਹਾ ਕੰਮ ਕਰੀ ਜਾਂਦਾ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਤੈਨੂੰ ਵਾਰਨਿੰਗ ਦਿੱਤੀ ਸੀ ਪਰ ਤੂੰ ਨਹੀਂ ਟਲਿਆ, ਹੁਣ 3 ਦਿਨਾਂ ਵਾਸਤੇ ਆਰਾਮ ਕਰ। ਸੋ ਹੁਣ 3 ਦਿਨਾਂ ਪਿੱਛੋਂ ਉਲਾਮੇ ਗਿਲੇ ਸ਼ਿਕਵੇ ਸ਼ਿਕਾਇਤਾਂ ਸੁਣਨ ਵਾਸਤੇ ਮੈਂ ਹਾਜ਼ਰ ਹਾਂ। ਮੈਲਬਰਨ ਤੋਂ ਗੁਰਮੀਤ ਸਿੰਘ ਕਹਿੰਦੇ ਸਵਾਗਤ ਹੈ ਮੁੜ ਘਰ ਆਉਣ ਦਾ ਗਿਆਨੀ ਜੀ। ਕੋਈ ਪੰਜਾਬ ਤੋਂ ਕਹਿੰਦਾ ਜੀ ਆਇਆਂ ਨੂੰ ਗਿਆਨੀ ਜੀ। ਇੱਕ ਪ੍ਰਚਾਰਕ ਹੈ ਉਹ ਕਹਿੰਦਾ ਜੀ ਆਇਆਂ ਨੂੰ, ਕਹਿੰਦਾ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਉੱਥੋਂ ਹੈਗਾ ਆ ਹਾਂਗਕਾਂਗ ਤੋਂ, ਉਹ ਕਹਿੰਦਾ ਮੇਰੀ ਫੇਸਬੁੱਕ ਵੀ 2-3 ਵਾਰ ਬੰਦ ਕਰ ਦਿੱਤੀ ਸੀ।
ਤਾਇਆ ਜੀ ਫਿਰ ਤੁਹਾਡਾ ਤਾਂ ਏਦਾਂ ਸਵਾਗਤ ਹੋ ਰਿਹਾ ਜਿੱਦਾਂ ਜੇਲ੍ਹ ਚੋਂ ਛੁੱਟ ਕੇ ਆਏ।
ਹਾਂ ਹਾਂ ਠੀਕ ਹੈ ਬਾਬਾ ਜੀ, ਮੈਂ ਵੀ ਕਿਹਾ ਬਾਪੂ ਪਤਾ ਨੀ ਕਿੱਥੇ ਅੱਜ ਕੱਲ ਜੀ ਆਇਆਂ ਨੂੰ ਗਿਆਨੀ ਜੀ। ਹਰਵਿੰਦਰ ਸਿੰਘ ਇੱਕ ਜਸੂਸ ਆ, ਮਤਲਬ ਸੀਕਰਟ ਪੁਲਿਸ ਚ ਕੰਮ ਕਰਦਾ, ਉਹਨੇ ਵੀ ਪਾਇਆ ਕਹਿੰਦਾ ਜੀ ਆਇਆਂ ਨੂੰ ਗਿਆਨੀ ਜੀ। ਕਿਉਂਕਿ ਜਸਵੀਰ ਸਿੰਘ ਨੇ ਉਹ ਕਹਿੰਦੇ ਜੀ ਵਾਂਸ ਅਗੇਨ ਵੈਲਕਮ ਜੀ, ਕਿ ਸੁੱਖਾ ਤੂਰ ਇੱਥੋਂ ਗਿਆ ਆਪਣਾ ਢੋਲਣ ਪਿੰਡ ਸੰਤ ਫਤਿਹ ਸਿੰਘ ਹੋਰਾਂ ਦਾ ਬੜਾ ਫੇਵਰੇਟ ਪਿੰਡ ਸੀ, ਮੈਂ ਬੜੀ ਵਾਰੀ ਉੱਥੇ ਗਿਆ। ਉਹ ਕਹਿੰਦਾ ਗਿਆਨੀ ਜੀ ਪੂਰੀ ਜਾਂਚ ਪੜਤਾਲ ਕਰ ਲਿਆ ਕਰੋ, ਕਾਲੀ ਕਾਲੀ ਚ ਪੋਸਟ ਪਾਕਿਸਤਾਨ ਟਪਾ ਆਉਂਦੇ ਹੋ। ਤੇ ਮੈਂ ਵੀ ਕਿਹਾ ਪਤਾ ਨੀ ਸਾਡੇ ਸਿਡਨੀ ਵਾਲੇ ਗਿਆਨੀ ਜੀ ਕਿੱਧਰ ਚਲੇ ਗਏ। ਤੇ ਬੈਲਜੀਅਮ ਤੋਂ ਮਹਿੰਦਰ ਸਿੰਘ ਖਾਲਸਾ ਕਹਿੰਦੇ ਸਾਡੀ ਤਾਂ ਸਦਾ ਹੀ ਬੋਲਤੀ ਬੰਦ ਹੀ ਰਹਿੰਦੀ ਹੈ। ਅੱਛਾ ਤੇ ਉਹ ਮਹਿੰਦਰ ਸਿੰਘ ਨੂੰ ਫਿਰ ਗਿੱਲ ਬਲਦੇਵ ਸਿੰਘ ਜਵਾਬ ਦੇ, ਖਾਲਸਾ ਜੀ ਕੋਈ ਨੀ ਮੋਦੀ ਸਰਕਾਰ ਦੇ ਖਰਾਬ ਲੱਗੇਗਾ ਜਿਹੜਾ ਉਸਦਾ ਫੇਸਬੁੱਕ ਬੰਦ ਹੀ ਹੋਣਾ ਹੈ। ਲੋਕ ਚਰਚਾ ਮੁਤਾਬਕ ਸਰਕਾਰ ਦੇ ਬੰਦੇ ਬਿਠਾਏ ਨੇ ਅੱਗੇ ਆਪ ਸੋਚ ਕੇ ਕੁਝ ਕਰੋ
ਜੀ ਜੀ।
ਕੋਈ ਇਥੋਂ ਹੀ ਸਿਡਨੀ ਤੋਂ ਹੀ ਸੰਤੋਖ ਸਿੰਘ ਬਰਾੜ ਹੈ, ਕੋਈ ਉਹ ਕਹਿੰਦਾ ਬਚ ਕੇ ਮੋੜ ਤੋਂ। ਅੱਛਾ, ਬੜੇ ਜਸਵੰਤ ਸਿੰਘ ਢੀਂਡਸਾ ਕਹਿੰਦੇ ਬੜੇ ਉਬੜ ਖਾਬੜ ਰਸਤਿਆਂ ਵਿਚੋਂ ਮੁੜ ਫੇਸਬੁੱਕ ਵਾਲੇ ਰਸਤੇ ਪੈਣਾ ਬਹੁਤ ਚੰਗਾ ਲੱਗਾ ਗਿਆਨੀ ਜੀ। ਅੱਛਾ, ਇੱਕ ਮੇਰੇ ਮਿੱਤਰ ਨੇ ਅੰਮ੍ਰਿਤਸਰ ਤੋਂ ਬੜੇ ਸੂਝਵਾਨ ਸੱਜਣ ਵਿਦਵਾਨ, ਉਹਨਾਂ ਨੇ ਬੜੀ ਨਿਰੰਕਾਰ ਅਤਾਰ ਉਪਾਇਆ ਨਾਂ ਦੀ ਨਾ ਅਰਬਦ ਨਰਬਦ ਧੁੰਦੂ ਕਾਰਾ, ਤੇ ਗੁਰਬਾਣੀ ਦੇ ਵਿੱਚ ਦੁਨੀਆਂ ਬਣਨ ਤੋਂ ਪਹਿਲਾਂ ਕੀ ਸੀ ਤੇ ਕਿਵੇਂ ਦੁਨੀਆਂ ਬਣੀ ਉਹਨੂੰ ਨਾ ਸਕੈਚ ਬਣਾ ਬਣਾ ਕੇ ਮੈਨੂੰ ਉਹਨਾਂ ਨੇ ਕਾਪੀ ਹੈਂਡ ਰਾਈਟਿੰਗ ਦਿਖਾਈ ਤੇ ਮੈਂ ਉਹਨਾਂ ਨੂੰ ਭਰਪੂਰ ਪ੍ਰੇਰਨਾ ਕੀਤੀ ਵੀ ਇਹਨੂੰ ਛਪਾਓ, ਤੇ ਉਹਨਾਂ ਨੇ ਤੁਹਾਡੀ ਨਾ ਮੁਦਾਮਣੀ ਵਾਂਗੂ ਹੀ ਬੜੀ ਭਰਪੂਰ ਕਿਤਾਬ ਛਪਾਈ ਹੈ। ਤੇ ਉਹ ਕਹਿੰਦੇ ਪਹਿਲੀ ਭੁੱਲ ਤੇ ਦੂਜੀ ਗਲਤੀ, ਦੇਖਿਓ ਕਿਤੇ ਤੀਜੀ ਗੱਲ ਨਾ ਕਰ ਪਿਓ, ਲੋਕਾਂ ਨੇ ਆਖਣਾ ਮੂਰਖਤਾ ਦੀ ਵੀ ਹੱਦ ਹੁੰਦੀ ਹੈ। ਤੇ ਮੈਂ ਫਿਰ ਉਹਨਾਂ ਨੂੰ ਜਵਾਬ ਦਿੱਤਾ, ਆਜ਼ਾਦ ਜੀ ਉਹ ਸਿਆਣਿਆਂ ਦਾ ਆਖਣਾ ਹੈ ਜਿਹੜਾ ਭੁੱਲ ਕਰਦਾ ਹੈ ਉਸ ਨੂੰ ਇਨਸਾਨ ਕਹਿੰਦੇ ਨੇ, ਜਿਹੜਾ ਭੁੱਲ ਹੀ ਕਰਦਾ ਜਾਵੇ ਉਸ ਨੂੰ ਹੈਵਾਨ ਕਹਿੰਦੇ ਨੇ, ਇਹ ਦੂਜੀ ਲਾਈਨ। ਤੀਜੀ ਲਾਈਨ ਹੈ ਜਿਹੜਾ ਭੁੱਲ ਨਹੀਂ ਕਰਦਾ ਉਸ ਨੂੰ ਭਗਵਾਨ ਕਹਿੰਦੇ ਨੇ, ਤੇ ਜਿਹੜਾ ਭੁੱਲ ਕਰਕੇ ਆਪਣੀ ਭੁੱਲ ਤੇ ਅੜ ਜਾਵੇ ਉਸਨੂੰ ਸ਼ੈਤਾਨ ਕਹਿੰਦੇ ਨੇ। ਤੇ ਮੇਰਾ ਬਚਪਨ ਵਿੱਚ ਡੰਗਰਾਂ ਨਾਲ ਵਾਹ ਵਾਸਤਾ ਰਿਹਾ ਹੋਣ ਕਰਕੇ ਹੋ ਸਕਦਾ ਮੇਰੇ ਉੱਪਰ ਸ਼ਾਇਦ ਦੂਜੀ ਪੰਗਤੀ ਲਾਗੂ ਹੋ ਜਾਵੇ। ਇਹ ਪੰਗਤੀਆਂ 1968 ਵਿੱਚ ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਜੀ ਨੇ ਅਰਧ ਕੁੰਭੀ ਦੇ ਮੇਲੇ ਸਮੇਂ ਹਰਿਦੁਆਰ ਵਿੱਚ ਸੁਣਾਈਆਂ ਸਨ, ਪਰ ਸਟੇਜ ਉੱਪਰ ਨਹੀਂ, ਆਮ ਗੱਲਬਾਤ ਵਿੱਚ।
ਤਾਜੀ ਇਹਦੇ ਚ ਇੱਕ ਹੋਰ ਵਾਧਾ ਵੀ ਹੈ ਬਣਾ ਦਿੱਤਾ ਸੀਗਾ, ਕਹਿੰਦਾ ਜਿਹੜੇ ਭੁੱਲ ਕਰਕੇ ਮੁੜ ਕੇ ਲੜਨ ਲੱਗ ਪਵੇ ਉਹਨੂੰ ਤਾਲੀਬਾਨ ਕਹਿੰਦੇ ਆ।
ਇਹ ਤਾਂ ਫਿਰ ਮੈਂ ਮੁਖਾਰਬਿੰਦ ਅਮਨਦੀਪ ਸਿੰਘ ਸਿੱਧੂ ਤੋਂ ਲਿਖਣਾ ਪਊਗਾ, ਫਿਰ ਗਿਆਨੀ ਹਰਿਚੰਦਰ
ਸਿੰਘ
ਜੀ ਤੋਂ ਲਿਖਿਆ,
ਸਾਂਝੀ ਵਾਰਤਾ ਕਰ ਲਓ ਨਾ।
ਤੇ ਕੋਈ ਲੰਡਨ ਤੋਂ ਬੀਬੀ ਸੁਰਜੀਤ ਕੌਰ ਜੀ ਉਹ ਕਹਿੰਦੇ ਨੇ ਜੀ ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਜੀ ਦੀ ਕਈ ਸਿਆਣੀ ਗੱਲ ਆਪਾਂ ਟਵਿੱਟਰ ਤੇ ਵੀ ਚਾੜ ਦਿੱਤੀ ਹੈ ਜੀ। ਤੇ ਮੈਂ ਫਿਰ ਉਹਨੂੰ ਕਿਹਾ ਜੀ ਬੀਬੀ ਸੁਰਜੀਤ ਕੌਰ ਜੀ ਸਿਆਣਿਆਂ ਦੀ ਗੱਲ ਦਾ ਜਿੰਨਾ ਵੀ ਪ੍ਰਸਾਰ ਹੋ ਸਕਦਾ ਹੋਵੇ ਕਰਨਾ ਚਾਹੀਦਾ ਹੈ। ਸੋ ਇਹ ਹੈ ਤੇ ਮੇਰੇ ਹਾਲ ਤੋਂ ਭੁੱਖੇ ਜੱਟ ਕਟੋਰੀ ਲੱਭੀ ਪਾਣੀ ਪੀ ਪੀ ਆਫਰਿਆ ਵਾਲੀ ਗੱਲ ਆ ਵੀ ਉਹ ਜਿਵੇਂ ਕਹਿੰਦੇ ਨੇ ਰੱਬ ਕਹਿੰਦਾ ਗੰਜੇ ਨੂੰ ਨਹੁੰ ਨੀ ਦਿੰਦਾ, ਉਹ ਕਹਿੰਦਾ ਕਿਉਂ ਨੀ ਦਿੰਦਾ, ਕਹਿੰਦਾ ਵੀ ਉਹ ਕਦੇ ਖੁਰਕ ਕੇ ਕੀ ਉਹਨੂੰ ਕਹਿੰਦੇ ਖੁਰਕ ਕੇ ਖੋਪੜੀ ਤੋਂ ਲਹੂ ਨਾ ਕੱਢ ਲਵੇ। ਮੈਨੂੰ ਜਿਹੜੀਆਂ ਨਾ ਪਹਿਲਾਂ ਤੇ ਮੈਂ ਈਮੇਲ ਤੇ ਹੀ ਬੜਾ ਸੀਗਾ ਤੇ ਭਾਈ ਮੈਂ ਈਮੇਲ ਵਰਤ ਰਿਹਾ ਸਾਰੀ ਦੁਨੀਆਂ ਨਾਲ ਮੇਰਾ ਸੰਪਰਕ ਹੋ ਜਾਂਦਾ ਹੈ। ਫਿਰ ਉਹ ਦੇਖਿਆ ਵੀ ਦਾਰੀ ਦੁਨੀਆਂ ਫੇਸਬੁੱਕ ਕਰੀ ਜਾਂਦੀ ਆ, ਹੌਲੀ ਹੌਲੀ ਉਹ ਸਿੱਖਿਆ। ਤੇ ਹੁਣ ਜਿਹੜਾ ਵੀ ਕਹੇ ਤੁਸੀਂ ਵਟਸਐਪ ਤੇ ਹੈਗੇ ਹੋ ਜੀ, ਵਟਸਐਪ ਉਹ ਮੈਨੂੰ ਨੀ ਆਉਂਦਾ, ਓਏ ਉਹ ਤੇ ਸਭ ਤੋਂ ਸੌਖਾ ਆ, ਤੂੰ ਕੰਪਿਊਟਰ ਵਰਤਦਾ ਆ, ਈਮੇਲ ਵਰਤਦਾ ਆ, ਫੇਸਬੁੱਕ ਵਰਤਦਾ, ਤੈਨੂੰ ਕਿਉਂ ਨੀ ਆਉਂਦਾ। ਉਹ ਨਿਆਣੇ ਮੈਨੂੰ ਦੱਸ ਦੱਸ ਕੇ ਤੇ ਹੁਣ ਉਹ ਬੁੱਢੇ ਤੋਤੇ ਨੂੰ ਪੜ੍ਹਾਉਣਾ ਵੀ ਇੰਨਾ ਸੌਖਾ ਗੱਲ ਨਹੀਂ ਨਾ। ਉਹ ਅੰਗਰੇਜ਼ੀ ਵਾਲੇ ਕਹਿੰਦੇ ਨੇ ਇਟਸ ਨਾਟ ਈਜ਼ੀ ਟਾਸਕ ਟੂ ਟੀਚ ਨਿਊ ਟ੍ਰਿਕਸ ਟੂ ਐਨ ਓਲਡ ਡੌਗ, ਉਹ ਸੌਖਾ ਕੰਮ ਨੀ ਬੁੱਢੇ ਨੂੰ ਨਵੇਂ ਟ੍ਰਿਕ ਸਿਖਾਉਣੇ। ਜੋ ਉਹਨਾਂ ਨੇ ਕਿਹਾ ਵੀ ਕਿਹਨੂੰ ਉਹ ਆਪਾਂ ਨਹੀਂ ਦੁਹਰਾਉਂਦੇ। ਤੇ ਉਹ ਗੱਲ ਇਹ ਆ ਵੀ ਹੁਣ ਮੈਂ ਬੁੱਢੇ ਬਾਰੇ ਨਾ ਉਹ ਵਟਸਐਪ ਸਿੱਖਣ ਲੱਗਿਆ ਤੇ ਉਹ ਇੰਨੀ ਕੁ ਗੱਲ ਨਾ ਮੈਨੂੰ ਵਟਸਐਪ ਤੋਂ ਨਾ ਥੋੜੇ ਜੇ ਫੇਸਬੁੱਕ ਤੇ ਚੜਾਉਣੇ ਆ ਗਏ ਤੇ ਉਹ ਮੈਂ ਸੋਚਦਾ ਵਿਚਾਰਦਾ ਹੀ ਨੀ, ਉਹ ਵਟਸਐਪ ਤੋਂ ਚੁੱਕ ਕੇ ਫੇਸਬੁੱਕ ਤੇ ਚਾੜ ਦਿੰਦਾ ਚੀਜ਼, ਤੇ ਆ ਦੋ ਵਾਰੀ ਮੈਨੂੰ ਆਇਆ ਗੁੱਲ ਹੋਇਆ। ਚਲੋ ਹੁਣ ਮੈਂ ਧਿਆਨ ਰੱਖੂਗਾ,
ਕਹਿੰਦੇ ਤਾਜੀ ਇਹ ਤਾਂ ਧੱਕਾ ਹੋ ਗਿਆ, ਇਹ ਤਾਂ ਤੁਹਾਡੇ ਨਾਲ ਬਹੁਤ ਧੱਕਾ ਹੋ ਗਿਆ ਤੇ ਫਿਰ ਅਫਸੋਸ ਕਰਨ ਆਉਣਾ ਪੈਣਾ ਲੱਗਦਾ ਸਾਨੂੰ, ਸਿਡਨੀ ਵਾਲਿਆਂ ਨੂੰ ਇਕੱਠੇ ਹੋ ਗਏ ਵੀ ਤਾਂ
ਆ ਜਾਓ, ਚਾਹ ਦਾ ਕੱਪ ਖਾਲੀ ਮਿਲੂਗਾ, ਮਠਿਆਈ ਮਠਿਊ ਕੋਈ ਨੀ ਹੈਗੀ ਮੇਰੇ ਕੋਲ, ਕਿਉਂਕਿ ਉਹ ਮੇਰੇ ਰਹਿਣ ਹੀ ਨੀ ਦਿੰਦਾ।
ਹਾਂਜੀ, ਉਹ ਤਾਂ ਉੱਦਾਂ ਕਹਿ ਦਿਆ ਕਰੋ ਨਾ ਭਾਈ, ਜੋ ਤੁਸੀਂ ਖਾਣਾ ਚਾਹੁੰਦੇ ਹੋ ਉਹ ਤੁਸੀਂ ਨਾਲ ਲਿਆਇਆ ਕਰੋ,
ਨਾਲ ਲੈ ਆਇਓ
ਮੇਰੇ ਜੋਗਾ,
ਆਓ ਜਾਓ ਪਰਾਉਣੇ ਹੋ, ਘਰ ਬਾਰ ਤੁਹਾਰਾ, ਖਾਓ ਪੀਓ ਆਪਣਾ, ਜਸ ਕਰੋ ਹਮਾਰਾ, ਰਹਿਣ ਨੂੰ ਥਾਂ ਨੀ ਬਾਹਰ ਗੁਰਦੁਆਰਾ। ਹੋ ਨਾ ਉਹ ਤਾਰਾ ਮਾਰਾ ਮੈਂ ਰਹਿੰਦਾ ਹੁੰਦਾ ਸੀ ਨਾ ਉਹ ਨਵਾਂ ਨਵਾਂ 1980 ਚ ਤੇ ਉਹ ਸੱਜਣਾ ਮਿੱਤਰਾਂ ਨੇ ਉਦੋਂ ਐਮਨੈਸਟੀ ਹੋਈ ਸੀ ਤੇ ਥੋੜੇ ਜਿਹੇ ਬੰਦੇ ਆਪਣੇ ਵੀ ਬਾਹਰ ਨਿਕਲੇ ਸੀ ਤੇ ਉਹਨਾਂ ਨੇ ਉਹ ਆਏ ਤੇ ਮੈਂ ਤੁਹਾਨੂੰ ਪਤਾ ਲੰਮਾ ਪਿਆ ਪੜ੍ਹੀ ਜਾਂਦਾ ਹੁੰਦਾ ਸੀ ਤੇ ਉਹਨੇ ਕਿਹਾ ਨੀ ਜੀ ਆਓ ਜੀ ਆਓ ਜੀ ਬੈਠੋ ਤੇ ਲੰਮੇ ਪਏ ਨੀ ਮੈਂ ਕਹਿਣਾ ਵੀ ਚਾਹ ਪੀਓਗੇ ਹਾਂ ਪੀ ਲਾਂਗੇ ਫਿਰ ਜਾਓ ਜਾ ਕੇ ਦੁੱਧ ਲੈ ਕੇ ਆਓ ਉੱਥੋਂ ਚੜਾਈ ਚੜਾਈ ਚੜ ਕੇ ਉਹਨਾਂ ਰੇਲਵੇ ਸਟੇਸ਼ਨ ਤਾਰਾ ਮਾਰਾ ਤੇ ਜਾਣਾ ਉੱਥੋਂ ਦੁੱਧ ਲੈ ਕੇ ਉਹ ਫਿਰ ਉਹਨਾਂ ਆਉਂਦੇ ਹੋਏ ਉਹ ਦੁੱਧ ਦੀ ਬੋਤਲ ਫੜੀ ਆਉਣੀ ਵੀ ਗਿਆਨੀ ਨੇ ਸਾਨੂੰ ਫੇਰ ਪਛਾਣ ਮੋੜਨਾ
ਦੂਜਾ ਗੇੜਾ ਲਵਾਉਣਾ
ਤੇ ਜੇ ਉਹ ਦੂਜਾ ਗੇੜਾ ਲਵਾਉਣਾ ਉਹ ਫਿਰ ਚਾਹ ਪੀਓਗੇ ਹਾਂਜੀ ਪੀ ਲਾਂਗੇ ਚੰਗਾ ਫਿਰ ਇੱਕ ਕੱਪ ਪਾਣੀ ਦਾ ਮੇਰੇ ਲਈ ਵੀ ਪਾ ਲਿਓ ਪੜਦੇ ਪੜਦੇ
ਤਾਂ ਜੀ ਇਹ ਇਹ ਜਿਹੜਾ ਵਰਤਾਰਾ ਆ ਲੰਬੜਦਾਰੀ ਕਰਨ ਦਾ ਜਿੱਦਾਂ ਹੁਣ ਤੁਸੀਂ ਤਸਵੀਰ ਦੱਸੀ ਕਿ ਵੀਅਤਨਾਮ ਦੀ ਜਾਂ ਕਿਤੇ ਵੀ ਆ ਇੱਕ ਬੱਚਾ ਹਲ ਵਾਹ ਰਿਹਾ ਇਹਦੇ ਵਿੱਚ ਕੀ ਇਤਰਾਜ਼ ਯੋਗ ਕੀ ਆ ਉੱਦਾਂ ਤਾਂ ਵੈਸੇ ਇਤਰਾਜ਼ ਯੋਗ ਇਹ ਆ ਕਿ ਤੁਸੀਂ ਬੱਚਿਆਂ ਦੀ ਫੋਟੋ ਪਾ ਨਹੀਂ ਸਕਦੇ ਇਹ ਕਿਸੇ ਦੇ ਬੱਚੇ ਦੀ ਇਹ ਵੀ ਇੱਕ ਇਤਰਾਜ਼
ਅੱਛਾ ਨਹੀਂ ਮੈਨੂੰ ਖਿਆਲ ਮੈਨੂੰ ਸ਼ੱਕ ਇਹ ਹੈ ਵੀ ਉਹ ਬੱਚਾ ਜਿਹੜਾ ਹੈ ਨਾ ਜਿਵੇਂ ਆਪਾਂ ਬਚਪਨ ਦੇ ਵਿੱਚ ਫਿਰਦੇ ਆ ਬਿਨਾਂ ਕੱਪੜਿਆਂ ਤੋਂ ਹੀ ਉਹ ਨਾ ਚਿੱਕੜ ਨਾਲ ਲਿਬੜਿਆ ਹੋਇਆ ਸੀਗਾ ਤੇ ਉਹ ਮੈਨੂੰ ਨਾ ਉਹ ਨਾ ਡਿੱਗ ਪਿਆ ਚਿੱਕੜ ਚ ਤਿਲਕ ਕੇ ਤੇ ਉਹਨੇ ਆਪਣਾ ਖੱਬਾ ਹੱਥ ਜਿਹੜਾ ਉਹ ਕਰਾਏ ਦੇ ਹੈਂਡਲ ਨੂੰ ਛੱਡਿਆ ਨੀ ਉਹ ਫਿਰ ਖਿੱਚ ਖੁੱਚ ਕੇ ਨਾ ਫਿਰ ਖੜਾ ਹੋ ਕੇ ਆਖੇ ਦੇ ਇਹਦੀ ਨਾ ਮੈਨੂੰ ਦ੍ਰਿੜਤਾ ਉਹਦੀ ਇਨੋਸੈਂਸ ਚਿੱਕੜ ਨਾਲ ਲਿਬੜਿਆ ਹੋਇਆ ਕਿਵੇਂ ਡੰਗਰਾਂ ਨੂੰ ਹਿੱਕ ਕੇ ਉਹ ਕੱਦੂ ਇਹ ਕੱਦੂ ਕਰਨਾ ਡੰਗਰਾਂ ਵਾਸਤੇ ਵੀ ਤੇ ਬੰਦਿਆਂ ਵਾਸਤੇ ਵੀ ਸਭ ਤੋਂ ਔਖਾ ਕੰਮ ਸਮਝਿਆ ਜਾਂਦਾ ਖੇਤੀ ਚ
ਤੇ
ਹੁਣ ਤਾਂ ਖੈਰ ਟਰੈਕਟਰਾਂ ਨਾਲ ਕਰ ਲੈਂਦੇ ਹੋਣਗੇ ਕੱਦੂ ਤੇ ਜਦੋਂ ਡੰਗਰਾਂ ਨਾਲ ਖਾਸ ਕਰਕੇ ਬਲਦਾਂ ਨੂੰ ਨਹੀਂ ਸੀ ਜਿਉਂਦੇ ਹੁੰਦੇ ਸੀ ਸੰਡਿਆਂ ਨੂੰ ਜਿਉਂਦੇ ਹੁੰਦੇ ਸੀਗੇ ਸੰਡਿਆਂ ਨਾਲ ਕੱਦੂ ਕਰਦੇ ਹੁੰਦੇ ਸੀ ਪਰ ਇਹ ਬਲਦ ਸੀ ਜੁੱਪੇ ਹੋਏ
ਪੜੇ ਲਿਖੇ ਭਤੀਜੇ ਨੇ ਸਰਮਾ ਬਦੋਣੀ ਤੇ ਉਹ ਵੀ ਤੁਹਾਨੂੰ ਫਤਿਹ ਬੁਲਾ ਰਹੇ ਨੇ ਹਾਂਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ
ਇਹ ਤੇ ਲੋੜੋਂ ਵੱਧ ਹੀ ਪੜ ਗਏ ਲੱਗਦੇ
ਹਾਂਜੀ
ਤੇ ਉਹ ਇਹਨੂੰ ਕਹੋ ਵੀ ਉਹ ਦੂਜੀ ਕਿਤਾਬ ਮੈਂ ਉਹ ਮੁੰਡੇ ਨੂੰ ਸੰਦੀਪ ਨੂੰ ਭੇਜਤੀ ਸੀ ਉਦੋਂ ਹੀ ਤੇ ਉਹ ਆਈ ਨੂੰ ਉਹ ਭੁੱਲ ਹੀ ਗਿਆ ਤੇ ਉਹਨੂੰ ਫਿਰ ਮੈਂ ਪਰਸੋਂ ਫਰਿਆਈ ਦੇ ਨੂੰ ਯਾਦ ਕਰਵਾਇਆ ਮੈਂ ਕਿਹਾ ਵੀ ਭੇਜ ਛੇਤੀ ਨਾਲ ਤੇ ਉਹ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਨਾ ਪੰਜਾਬੀ ਦੀਆਂ ਚੰਗੀਆਂ ਲਾਭਦਾਇਕ ਕਿਤਾਬਾਂ ਦੀ ਨਾ ਆਡੀਓ ਬਣਾ ਕੇ ਆਡੀਓ ਲਾਇਬ੍ਰੇਰੀ ਬਣਾਉਣ ਦਾ ਇਹਨਾਂ ਪਲਾਨ ਆ ਤੇ ਸ਼ੁਰੂ ਇਹਨਾਂ ਨੇ ਮੇਰੇ ਤੋਂ ਹੀ ਕੀਤਾ ਆ
ਤੇ
ਮੈਂ ਦੋ ਕਿਤਾਬਾਂ ਜਿਹੜੀਆਂ ਉਹ ਆਪਣੀ ਆਵਾਜ਼ ਦੇ ਵਿੱਚ ਰਿਕਾਰਡ ਕਰ ਪਈਆਂ
ਕਿਆ ਬਾਤ ਹੈ ਤੇ ਆਪਣੇ
ਤਸੱਲੀ ਹਾਂਜੀ
ਹਾਂਜੀ ਜੀ ਐਸ ਚਾਹਲ ਹੁਣੀ ਵੀ ਆਪਣਾ ਯੋਗਦਾਨ ਪਾ ਰਹੇ ਨੇ ਉਹ ਕਹਿੰਦੇ ਭਾਜੀ ਜਿਹੜੀ ਫੋਟੋ ਦੀ ਗੱਲ ਕਰ ਰਹੇ ਹੋ ਸਕਦਾ ਉਹ 'ਚ ਚਾਈਲਡ ਲੇਬਰ ਦਾ ਇਸ਼ੂ ਹੋਵੇ ਹਾਂਜੀ ਕਈ ਇਸ਼ੂ ਹੈ ਪਹਿਲਾਂ ਤਾਂ ਮੈਂ ਤਾਇਆ ਜੀ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਅਸੀਂ ਕਈ ਵਾਰੀ ਨਾ ਸਕੂਲਾਂ 'ਚ ਜਾਂਦੇ ਹਾਂ ਸਟਰੀਟਾਂ 'ਚ ਜਾਂਦੇ ਹਾਂ ਗਰਾਊਂਡਾਂ 'ਚ ਜਾਂਦੇ ਹਾਂ ਉੱਥੇ ਨਾ ਅਸੀਂ ਫੋਟੋਆਂ ਖਿੱਚ ਲਈਦੀਆਂ ਨਿਆਣਿਆਂ ਦੇ ਖੇਡਦਿਆਂ ਦੀਆਂ ਆਪਣੀਆਂ ਪਿੱਛੇ ਅਸਲ ਦੇ ਵਿੱਚ ਨਾ ਬਾਈ ਲਾਅ ਅਸੀਂ ਉਹ ਫੋਟੋਆਂ ਸਾਂਝੀਆਂ ਨਹੀਂ ਕਰ ਸਕਦੇ ਨਾ ਤਾਂ ਅਸੀਂ ਅਖਬਾਰ 'ਚ ਛਾਪ ਸਕਦੇ ਹਾਂ ਨਾ ਅਸੀਂ ਸੋਸ਼ਲ ਮੀਡੀਆ 'ਤੇ ਇਹ ਇਲੀਗਲ ਹੈ ਮਤਲਬ ਇਹਦੇ ਨਾਲ ਬਹੁਤ ਸਮੱਸਿਆ ਆ ਸਕਦੀ ਹੈ ਕੱਲ੍ਹ ਨੂੰ ਅਗਰ ਉਹ ਬੱਚੇ ਦੇ ਪੇਰੈਂਟ ਇਤਰਾਜ਼ ਕਰਨ ਜਾਂ ਈਵਨ ਚਾਈਲਡ ਅਥੋਰਟੀਜ਼ ਆ ਉਹ ਇਤਰਾਜ਼ ਕਰਨ ਤਾਂ ਉਹ ਤੁਹਾਡੇ 'ਤੇ ਕਾਰਵਾਈ ਹੋ ਸਕਦੀ ਹੈ ਸੋ ਇਸ ਕਰਕੇ ਫੋਟੋ ਪਾਉਣੀ ਹੈ ਤਾਂ ਸਿਰਫ ਆਪਣੇ ਪਰਿਵਾਰ ਦੀ ਫੋਟੋ ਅਡਲਟਸ ਦੀ ਫੋਟੋ ਪਾਓ ਬੱਚਿਆਂ ਦੀ ਫੋਟੋ ਬਿਨਾਂ ਉਹਨਾਂ ਦੇ ਪੇਰੈਂਟਸ ਦੇ ਨਾਲ ਹੋਇਆਂ 'ਤੇ ਫੋਟੋ ਦੇ ਵਿੱਚ ਨਾ ਪਾਓ ਇਹ ਮਤਲਬ ਇੱਕ ਲੈਸਨ ਹੈ ਦੂਜਾ ਤਾਂ ਜੀ ਵੀ ਜਿਹੜੀ ਇਹ ਫੋਟੋ ਪਾਕਿਸਤਾਨ ਦੀ ਤੁਸੀਂ ਗੱਲ ਕਰਦੇ ਹੋ ਕਰੋਨਾ ਦੀ ਤੇ ਇਹ ਨਾ ਇੱਕ ਇਹ ਵੀ ਫਿਲਟਰ ਲਾਇਆ ਵੀ ਕਰੋਨਾ ਦੇ ਅਗੇਂਸਟ ਕੋਈ ਵੀ ਗੱਲ ਕਰਦਾ ਨਾ ਉਹਨੂੰ ਬੰਦ ਕਰਨਾ ਆ ਮਤਲਬ ਸ਼ੋਸ਼ਣ ਹੁਣ ਗੱਲ ਇਹ ਹੈ ਵੀ ਸ਼ੋਸ਼ਣ ਇਹਦਾ ਮਤਲਬ ਜੇ
ਸ਼ੋਸ਼ਣ
ਜੇ ਸ਼ੋਸ਼ਣ ਹੋ ਰਿਹਾ ਆ ਕਰੋਨਾ ਦੇ ਨਾਂ ਤੇ ਜਿਹੜਾ ਇੰਡੀਆ 'ਚ ਵੀ ਹੁੰਦਾ ਆ ਪਾਕਿਸਤਾਨ 'ਚ ਵੀ ਹੁੰਦਾ ਬਹੁਤ ਥਾਂ 'ਤੇ ਹੁੰਦਾ ਆ ਵਿਦੇਸ਼ਾਂ 'ਚ ਵੀ ਹੁੰਦਾ ਆ ਤੇ ਕੀ ਉਹਦੇ ਅਗੇਂਸਟ ਬੋਲਣਾ ਉਹਨੂੰ ਐਕਸਪੋਜ਼ ਕਰਨਾ ਇਹ ਕੋਈ ਗੁਨਾਹ ਆ ਜੇ ਕੋਈ ਡਾਕਟਰ ਭਾਈਚਾਰਾ ਜਿਹੜਾ ਆ ਬਹੁਤ ਚੰਗੇ ਡਾਕਟਰ ਵੀ ਆ ਤੇ ਮਾੜੇ ਡਾਕਟਰ ਵੀ ਸਿਰੇ ਤੋਂ ਸਿਰੇ ਆ ਹੁਣ ਇੰਡੀਆ ਦੇ ਵਿੱਚ ਐਗਜ਼ਾਮਪਲ ਹੋਈ ਸੀ ਕਿ ਭਰੂਣ ਹੱਤਿਆ ਦੇ ਵਿੱਚ 150-200 ਬੱਚਾ ਇੱਕ ਡਾਕਟਰ ਨੇ ਮਾਰਿਆ ਸੀ ਸੋ ਡਾਕਟਰੀ ਪੇਸ਼ੇ ਦੀਆਂ ਕਮੀਆਂ ਪੇਸ਼ੀਆਂ ਜ਼ਾਹਰ ਕਰਨੀਆਂ ਮੀਡੀਆ ਦੇ ਵਿੱਚ ਕੀ ਇਹ ਗੁਨਾਹ ਆ
ਤੁਸੀਂ ਆ ਨੁਕਤਾ ਕਾਨੂੰਨੀ ਤੌਰ ਤੇ ਅਖਲਾਕੀ ਤੌਰ ਤੇ ਕਰ ਰਹੇ ਹੋ ਇਹ ਤੁਸੀਂ ਆਪਣੇ ਥਾਂ ਠੀਕ ਹੋ ਪਰ ਉਹਨਾਂ ਦੀ ਫੇਸਬੁੱਕ ਵਾਲਿਆਂ ਦੀ ਆਪਣੀ ਪਾਲਿਸੀ ਹੈ ਨਾ ਅਸਲ ਚ ਉਹ ਜਿਹੜੀ ਫੋਟੋ ਸੀ ਨਾ ਉਹ ਮੁਰਦਾਖਾਨੇ ਦੇ ਅੰਦਰ ਦੀ ਫੋਟੋ ਸੀ ਤੇ ਲਾਸ਼ਾਂ ਲੋਕਾਂ ਦੀਆਂ ਪਈਆਂ ਹੋਈਆਂ ਸੀਗੀਆਂ खून चार चपेरे लाशां पईयां होईयां कोई किसे दे लाश ते कपड़ा नहीं हैगा एहो जी करके यानी होगा
बस पे हुण तुसीं ध्यान रख्या करो ताया जी असी तुहानूं मिस नहीं करना चाहते सोशल मीडिया दे तुसीं बहुत योगदान पाउंदे हो ते चंगा मतलब आपां माड़ियां गल्लां तां सोशल मीडिया दीआं करदे आं पर मैं तुहानूं दसां कि मैं कोशिश करदा तुसीं वी करदे हो सारे कह के असीं सार्थक वरतों करिए और अज मैं जिहड़ी कविता पढ़ी सी नाडू खां ते साडू खां वाली वह भी सोशल मीडिया राहीं मेरे कोल आई सी पहुंची सी साडे गुरप्रीत सिंह सोहता साडे मित्र ने बहुत सारे साडे मित्र ने वह अपने सुख दुख पाउंदे ने वह सोशल मीडिया राहीं पता लग जांदा आ नहीं तां तुहानूं पता ही आ वे
एक मिनट मेनू भूलना जावे मैं बड़ी जोर ला के याद रखी है तुहाडी गल ते देखो परसनल परसनल गल मैं अपनी पाई है फेसबुक दी ओह चो देखो जेड़ा कानूनी नुकता मेनू भी स्पष्ट नहीं सी तुसीं कानूनी नुकता जाहिर कीता भी असीं किसे दे बच्चियां दी फोटो लै के ते ओनू नहीं पा सकते फेसबुक ते इलीगल आ मेनू इस गल का पता ही नहीं सीगा होर भी कई कई मेरे वर्गे होणगे जिन्हां नूं नहीं पता होगा सो अपनी निजी गल नाल भी इह किन्ने लोकां दा ज्ञान दे विच वाधा हो गया ते मैनूं इह सी ख्याल रफली मैनूं कानून दा नहीं पता जां कि ते मैं सुणिया होगा कि असीं किसे दी रजामंदी तों बिना किसे दी फोटो नहीं खिंच सकदे
कि इह
सच है
बिल्कुल सच है जी तुसीं तुसीं नहीं खिंच सकदे इत्थों तक कि अपने वर्क प्लेस दे विच जां किते आ तुसीं किसी बंदे वालू देख के गल्ला भी नहीं कर सकते उंगली तो एक पासे कई बार सानू पंजाबियों आदत होंगी ना असी उंगली करके गल करते हैं है ना ते ओ तो जमा ही नहीं कर सकते ते इत्थों तक भी हैगा भी तुसी जिदा असी दोए जने गल्लां करदे आ असी मतलब हुण रविंदर तां नहीं खड़ा असी उहदे वल देख देख के नाले हसी जाइए नाले गल्लां करी जाइए वह भी इंटीमीडेशन ते हैरेसमेंट दे विच आ जांदी आ हरास कर रहे
बिलकुल
बिलकुल हाँ। वैसे
हम गुरुद्वारे पहला बहुत साल पहला नेट गड्या हुंदा सी ना वालीबाल दा ते ओथे ही खेड रहे सीगे मैं भी बेच सीगा एक सुरजीत सिंह भी सीगा पता नहीं किन फोटो खिंची ते इतना सोशल मीडिया ते पाती ते मैं ओ सुरजीत से उहनां नूं बड़ा हुब के गुरुद्वारे दस्या मैं कहा भी आपां जदों वालीबाल खेडदे सी ओह किने फोटो ते ओ बड़ी बड़ा नाराज गुस्से हो गया के फोटो क्यों पाई है किन पाई है क्यों मेरी फोटो उत्थे पाई गई है ये मतलब नाराज ने मैं कहा भाई मैं ते पता नहीं कित्थों आई है किन्ने पाई है मैं वेखी है ते मेनू तू भी दसिया मैं भी दसिया विच खेडदा
उंगली करना यह गैर कानूनी है थानू तुसी जरा एक्स्ट्रा केयरफुल इत्थे भी रहो थानू भी उंगली की प्रॉब्लम है थोड़ी उंगली तो पहले टेढ़ी है ना
मेनू ना गल करन वेले भी ते लेक्चर करन वेले भी ना मैं ओ चेचा खब्बे हथ नाल खब्बे हथ दी उंगली गां करदा आदत हुंदी सज्जे दी हुण सज्जी मेरी विंगी आ उंगल ते ओ भी जे इन्ना कुछ बंदा टोकरा किताबां दा गड्डा किताबां दा पढ़ के ओहदा निचोड़ लेक्चर करना हुंदा इक लेख दे विच इक लेख इक लेक्चर दे पिछे बहुत सारियां किताबां दा निचोड़ हुंदा ते ओ करदा होया बंदे दसदा ते बंदा बंदे दा ध्यान नुक्स वल जांदा ਉਹ ਮੇਰਾ ਲੈਕਚਰ ਜਾਂ ਮੇਰੀ ਗੱਲ ਸੁਣਦੇ ਸੁਣਦੇ ਜਦੋਂ ਉਹਨਾਂ ਦਾ ਧਿਆਨ ਮੇਰੀ ਉਂਗਲ ਤੇ ਪਊਗਾ ਤੇ ਉਧਰ ਉਹਨਾਂ ਦਾ ਧਿਆਨ ਵੰਡਿਆ ਜੂ ਜੇ ਮੇਰਾ ਸੱਜਾ ਮੈਂ ਸੱਜਾ ਹੱਥ ਕਰਨਾ ਤੇ ਫਿਰ ਪੂਰਾ ਪੂਰੇ ਦਾ ਪੂਰਾ ਹੱਥ ਕਰਦਾ
ਪੂਰਾ ਹੱਥ ਉਹ ਨਹੀਂ ਤਾਂ ਲੋਕਾਂ ਦਾ ਧਿਆਨ ਤੁਹਾਡੇ ਲੈਕਚਰ ਤੋਂ ਹਟ ਕੇ ਤੁਹਾਡੀ ਉਂਗਲ ਆ ਜਾ ਫਿਰ ਗਿਆਨੀ ਜੀ ਟੇਢੀ ਉਂਗਲ ਕੱਲੇ ਕਰੀ ਜਾਂਦੇ ਆ
ਇਹੋ ਹੀ ਫਿਰ ਉਹਦੇ ਫਿਰ ਮੇਰੇ ਤੇ ਇਹ ਵੀ ਕੇਸ ਹੋ ਸਕਦਾ ਵੀ ਇਹ ਲੈਕਚਰ ਕਰਦਾ ਇੰਨੀ ਸੰਗਤ ਨੂੰ ਉਂਗਲ ਕਰ ਰਿਹਾ ਵਾ
ਕੇਸ ਹੋ ਸਕਦਾ ਆਪਣੇ ਆਪਣੇ ਅਮਰੀਕ ਫਲੋਰਾ ਭਾਜੀ ਹੈ ਨਾ ਇਹ ਟੀਚਰ ਹੈ ਇਹ ਨਾ ਇਹਨਾਂ ਨੂੰ ਸਕੂਲਾਂ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਹ ਓਫੈਂਸ ਹੈ ਜੇ ਤੁਸੀਂ ਕਿਸੇ ਵੀ ਵਿਅਕਤੀ ਨੂੰ 9 ਸੈਕਿੰਡ ਤੋਂ ਬਾਅਦ ਲਗਾਤਾਰ ਦੇਖਦੇ ਹੋ ਤਾਂ ਉਹ ਇਤਰਾਜ਼ ਕਰਦਾ ਹੈ ਹਾਂਜੀ ਸਮਝਦੇ ਨਾ, ਜਿੱਦਾਂ ਹੁਣ ਆਪਾਂ ਫੋਰ ਐਗਜ਼ਾਮਪਲ ਇਹਦੀ ਐਪਲੀਕੇਸ਼ਨ ਕੀ ਹੈ, ਐਪਲੀਕੇਸ਼ਨ ਇਹ ਆ ਕਿ ਸਾਡੇ ਬੰਦਿਆਂ ਨੂੰ ਆਦਤ ਹੈ ਐਵੇਂ ਬਿਟ ਬਿਟ ਦੱਕੀ ਜਾਣਾ, ਸ਼ੋਪਿੰਗ ਸੈਂਟਰਾਂ 'ਚ ਖੜ੍ਹ ਜਾਣਾ, ਦੇਖੀ ਜਾਣਾ ਉੱਧਰ ਨੂੰ, ਟ੍ਰੇਨਾਂ 'ਚ ਜਾਣਾ ਆ, ਕਿਸੇ ਵੱਲ ਨੂੰ ਦੇਖੀ ਜਾਣਾ। ਮੈਂ ਖੁਦ ਦੇਖਿਆ ਆ ਟ੍ਰੇਨਾਂ ਦੇ ਵਿੱਚ ਸਾਡੇ ਨੌਜਵਾਨ ਇੱਦਾਂ ਕਰਦੇ, ਈਵਨ ਕਿ ਕੁੜੀਆਂ ਵੀ ਇੱਦਾਂ ਕਰਦੀਆਂ, ਬੀਬੀਆਂ ਵੀ ਇੱਦਾਂ ਕਰਦੀਆਂ, ਕਿਸੇ ਵੱਲ ਨੂੰ ਦੇਖ ਕੇ ਗੱਲਾਂ ਕਰੀਆਂ, ਉਹ ਦੇਖੋ ਕੀ ਕਰਦੀ ਆ, ਉਹਦੇ ਨਾਲੇ ਉਹਦੇ ਵੱਲ ਇਸ਼ਾਰੇ ਕਰੀ ਜਾਣ, ਨਾਲੇ ਉਹ ਦੇਖੀ ਜਾਣਾ, ਅਗਲੇ ਨੂੰ ਪਤਾ ਹੁੰਦਾ ਮੇਰੀਆਂ ਗੱਲਾਂ ਕਰਦੇ ਆ ਉਹ, ਹੈ ਨਾ। ਅਤੇ ਉਹ ਇਹ ਅਫੈਂਸ ਹੈ। ਬਹੁਤ ਵਧੀਆ ਜੀ ਭਾਅ ਜੀ, 9 ਸੈਕਿੰਡ ਟਾਈਮ ਹੈ ਜੀ, ਅਗਰ ਉਹ ਵੀਡੀਓ ਬਣਾ ਲਵੇ ਨਾ ਤੁਹਾਡਾ 9 ਸੈਕਿੰਡ ਦਾ, ਤੁਸੀਂ ਜੇਲ੍ਹ 'ਚ ਜਾ ਸਕਦੇ ਹੋ ਦੇਖਣ।
ਨੇ ਉਹ ਮੇਰੀ ਬੇਟੀ ਨੋ ਬੇਟੀ ਟੀਚਰ ਆ ਨਾ ਇੱਥੇ, ਤੇ ਉਹ ਉਹਨੇ ਦੱਸਿਆ ਵੀ ਸਾਨੂੰ ਟੀਚਰਾਂ ਨੂੰ ਹੁੰਦਾ ਵੀ ਅਸੀਂ ਬੱਚੇ ਦਾ ਨਾ ਇਹ ਮੋਢੇ ਤੋਂ ਲੈ ਕੇ ਤੇ ਅਰਕ ਤੱਕ, ਯਾਨੀ ਜਿਹੜਾ ਡੌਲਾ ਆ ਨਾ ਸਿਰਫ ਉਹਨੂੰ ਹੀ ਟੱਚ ਕਰ ਸਕਦੇ ਹਾਂ, ਅਸੀਂ ਬੱਚੇ ਦੀ ਬਾਡੀ ਦੇ ਕਿਸੇ ਹੋਰ ਥਾਂ ਤੇ ਉਂਗਲ ਨਹੀਂ ਅਸੀਂ ਲਾ ਸਕਦੇ, ਨਾ ਸਿਰ ਤੇ, ਨਾ ਮੂੰਹ ਤੇ, ਨਾ ਮੋਢੇ ਤੇ, ਮੋਢੇ ਤੋਂ ਲੈ ਕੇ ਤੇ ਅਰਕ ਤੱਕ ਸਿਰਫ ਇੰਨੇ ਹਿੱਸੇ ਤੇ ਅਸੀਂ ਟੱਚ ਕਰ ਸਕਦੇ, ਤੇ ਉਹ ਬੱਚਾ ਸ਼ਿਕਾਇਤ ਕਰ ਦੂਗਾ ਵੀ ਇਹਨੇ ਮੈਨੂੰ ਟੱਚ ਕੀਤਾ। ਯਾਨੀ ਇੰਨੇ ਸਖ਼ਤ ਕਾਨੂੰਨ ਹੈ ਇੱਥੇ, ਤੇ ਇਹਨਾਂ ਨੂੰ ਹੌਲੀ ਸਮਝਣਾ ਤੇ ਇਹਨਾਂ ਤੇ ਅਮਲ ਕਰਨਾ ਥੋੜੀ ਹੌਲੀ ਹੌਲੀ। ਰੰਗ ਲਾਗਤ 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 ਹੈ ਭਰਮ ਭਾਗਤ ਭਾਗਤ। ਆਹ ਲੱਖੋ ਹੁਣ ਮੈਨੂੰ ਇੱਥੇ 40 ਸਾਲ ਤੋਂ ਉੱਤੇ ਹੋ ਗਏ ਆਸਟ੍ਰੇਲੀਆ ਰਹਿੰਦੇ ਨੂੰ, ਤੇ ਅੱਜ ਮੈਨੂੰ ਤੁਹਾਡੇ ਤੋਂ ਪਤਾ ਲੱਗਿਆ ਤੇ ਅਸੀਂ ਕਿਸੇ ਬੱਚੇ ਦੀ ਫੋਟੋ ਖਿੱਚ ਕੇ ਤੇ ਉਹਨੂੰ ਉਹ ਮਤਲਬ ਫੋਟੋ ਖਿੱਚਣਾ ਹੀ ਗੁਨਾਹ, ਫੇਸਬੁੱਕ ਤੇ ਪਾਉਣੀ ਜਾਂ ਉਹ ਤੇ ਵੱਖਰੀ ਗੱਲ ਆ, ਖਿੱਚਣਾ ਹੀ ਗਲਤ ਗੱਲ ਆ ਵੀ ਅਗਲੇ ਨੂੰ ਦੱਸਿਆ ਤੋਂ ਬਿਨਾਂ, ਉਹਦੀ ਆਗਿਆ ਲਿਆ ਤੋਂ ਬਿਨਾਂ, ਕਿਉਂਕਿ ਬੱਚੇ ਨੂੰ ਤੇ ਪਤਾ ਨੀ ਗਾ ਤੇ ਬੱਚੇ ਦੇ ਤੇ ਜਿਹੜਾ ਮਾਈਨਰ ਹੈ ਉਹ ਤੇ ਬਿਲਕੁਲ ਹੀ ਹੋਇਆ ਵੀ ਤੁਸੀਂ ਖਿੱਚ ਹੀ ਨੀ ਸਕਦੇ ਫੋਟੋ, ਤੇ ਸਿਆਣੇ ਬੰਦਾ ਜਿਹੜਾ ਉਹਦੀ ਆਗਿਆ ਲੈ ਕੇ ਜੇ ਉਹ ਕਵੇ ਵੀ ਹਾਂ ਮੈਨੂੰ ਕੋਈ ਇਤਰਾਜ਼ ਨੀ ਖਿੱਚ ਤੇ ਫੇਰ ਫੋਟੋ ਖਿੱਚ ਸਕਦੇ।
ਇਹਦੇ ਵਿੱਚ ਨਾ ਦੇਖੋ ਸਰਕਾਰ ਸੀਸੀਟੀਵੀ ਕੈਮਰੇ ਲਾਉਂਦੀ ਆ, ਉੱਥੇ ਵੀ ਇਹ ਜ਼ਰੂਰੀ ਆ ਕਿ ਅਗਰ ਤੁਸੀਂ ਕੈਮਰੇ ਲਾਏ ਹੋਏ ਆ ਤੁਹਾਨੂੰ ਸਾਈਨ ਲਾਉਣਾ ਪੈਣਾ ਕਿ ਸੀਸੀਟੀਵੀ ਕੈਮਰੇ ਲਾਏ ਹੋਏ ਨੇ, ਔਰ ਉਹ ਸਿਰਫ ਜਿਹੜੀ ਉਹਨਾਂ ਦੀ ਵਰਤੋਂ ਹੈ ਉਹ ਸਿਕਿਉਰਿਟੀ ਤੇ ਮੋਨੀਟਰਿੰਗ ਪਰਪਸਿਸ ਲਈ ਕਰ ਸਕਦੇ ਹੋ, ਤੁਸੀਂ ਉਹ ਵੀਡੀਓ ਛਾਪ ਨਹੀਂ ਸਕਦੇ, ਸੋਸ਼ਲ ਮੀਡੀਆ ਤੇ ਨਹੀਂ ਚੜਾ ਸਕਦੇ, ਇਹ ਕੰਡੀਸ਼ਨ ਹੁੰਦੀ ਆ। ਸੋ ਇਦਾਂ ਦੀਆਂ ਚੀਜ਼ਾਂ ਤੋਂ ਆਪਾਂ ਨੂੰ ਸਤਰਕ ਰਹਿਣਾ ਚਾਹੀਦਾ। ਤੇ ਰਵਿੰਦਰ ਧਨੀ ਕਹਿ ਰਹੇ ਨੇ ਕਿ 3-4 ਵੀਡੀਓ ਮੈਂ ਫੇਸਬੁੱਕ ਉੱਤੇ ਕਰ ਦਿੱਤੀਆਂ ਸੀ ਪੋਸਟ, ਫੇਸਬੁੱਕ ਦੇ ਜੱਕਰਵਰਗ ਨੇ ਭੇਜ ਦਿੱਤਾ ਸੀ ਮੈਨੂੰ ਨੋਟਸ, ਕਵਿਤਾ ਲਿਖਤੀ ਉਹਨਾਂ ਨੇ, ਕਹਿੰਦੇ ਸਾਰੀ ਕਹਾਣੀ ਅੱਜ ਹਰਮਨ ਰੇਡੀਓ ਤੇ ਅਮਨਦੀਪ ਸੋਹ ਨੂੰ ਸੁਣਾਈ ਤਾਏ ਨੇ, ਤੇ ਤੁਹਾਡੇ ਤਾਏ ਦੀ ਫੇਸਬੁੱਕ ਤੇ ਫੁੱਲ ਚੜਾਈ ਆ ਤੇ ਵੱਲੋਂ ਤਾਇਆ ਜੀ, ਬਹੁਤ ਵਧੀਆ। ਇੱਕ ਵਾਰੀ ਫੇਰ ਪੜ੍ਹ ਦਵਾਂ, 3-4 ਵੀਡੀਓ ਮੈਂ ਫੇਸਬੁੱਕ ਕਰ ਦਿੱਤੀਆਂ ਸੀ ਪੋਸਟ, ਫੇਸਬੁੱਕ ਦੇ ਜੱਕਰਵਰਗ ਨੇ ਭੇਜ ਦਿੱਤਾ ਸੀ ਮੈਨੂੰ ਨੋਟਸ, ਠੀਕ ਹੈ ਕਿਆ ਬਾਤ ਹੈ। ਤੇ ਜੀ ਐਸ ਚਾਹ ਲੈਣੀ ਕਹਿੰਦੇ ਭਾਅ ਜੀ, ਕਹਿੰਦੇ ਗੱਲਾਂ ਨਾਲ ਮਿੱਟੀ ਪੱਟੀ ਜਾਓ, ਪੁੱਟ ਲਓ ਰੇਡੀਓ ਤੇ, ਕਹਿੰਦੇ ਬਿਲਕੁਲ ਜੀ। ਦੇਖੋ ਇਹ ਵੀ ਇੱਕ ਇਸ਼ੂ ਸੀ ਜਿਹੜਾ ਅੱਜ ਅਸੀਂ ਕਰਨਾ ਸੀ, ਜੇ ਸਾਡਾ ਤਾਇਆ ਬਹੁਤ ਸਾਨੂੰ ਗੱਲਾਂ ਸੁਣਾਉਂਦਾ ਤੇ ਉਸਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ, ਤੇ ਉਸਦਾ ਕਾਰਨ ਆਪਾਂ ਅੱਜ ਲੱਭ ਲਿਆ। ਤੇ ਬਾਕੀ ਰਵਿੰਦਰ ਸਿੰਘ ਕਹਿ ਰਹੇ ਨੇ ਮਿਲ ਮਿਲਣ ਕੇ ਲੱਗਦਾ ਤਾਏ ਨੇ ਬਹੁਤ ਘੇ ਖਾਧਿਆ ਉਂਗਲੀ ਨਾਲ, ਸੋ ਉਂਗਲ ਟੇਢੀ ਹੋ ਗਈ, ਟੇਢੀ ਕਰ ਕਰਕੇ ਕਹਿੰਦੇ ਖਾਂਦੇ ਰਹੇ ਤੇ ਉਂਗਲ ਨਹੀਂ। ਇਹਦੀ ਇੱਕ ਹਿਸਟਰੀ, ਇਹਦਾ ਆਪਣਾ ਇਤਿਹਾਸ ਹੈ ਉਂਗਲੀ ਦਾ, ਉਹ ਆਪਾਂ ਪਹਿਲਾਂ ਵੀ ਦੱਸਿਆ, ਕਿਤੇ ਫੇਰ ਸੁਣਾਵਾਂਗੇ। ਸੋ ਤਾਇਆ ਜੀ, ਇਹ ਤਾਂ ਅੱਜ ਆਪਾਂ ਬਹੁਤ ਚਲੋ ਗਿਆਨ ਦੀਆਂ ਗੱਲਾਂ ਕੀਤੀਆਂ, ਆਪਾਂ ਸਿੱਖ ਇਤਿਹਾਸ ਦੀ ਗੱਲ ਨਹੀਂ ਕੀਤੀ, ਪਰ ਆਪਾਂ ਸੋਸ਼ਲ ਗਿਆਨ ਦੀ ਗੱਲ ਕੀਤੀ ਆ ਕਿ ਸਾਨੂੰ ਸਾਰਿਆਂ ਨੂੰ ਸਤਰਕ ਰਹਿਣਾ ਚਾਹੀਦਾ, ਤੇ ਤੁਹਾਡੇ ਨਿੱਜੀ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਕੀਤੀ ਆ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਸਮਾਂ ਹੋ ਗਿਆ ਹੁਣ ਬਿੱਟਾ ਸਾਹਿਬ ਦੇ ਆਉਣ ਦਾ ਤਾਇਆ ਜੀ। ਮਿੱਤਰ ਪਿਆਰਿਓ, ਸਾਨੂੰ ਬੜਾ ਸਤਰਕ ਰਹਿਣਾ ਚਾਹੀਦਾ ਆ ਇਹਨਾਂ ਮਸਲਿਆਂ ਤੋਂ, ਕਿ ਆਪਾਂ ਬੜੇ ਸਹਿਜ ਦੇ ਨਾਲ ਚੱਲਣਾ ਆ ਤੇ ਸਤਰਕੀ ਨਾਲ ਚੱਲਣਾ ਹੈ, ਕਿ ਇਹੋ ਜਿਹੀ ਹਾਲਤ ਨਾ ਹੋਵੇ ਕਿ ਲੀਗਲੀ ਤੌਰ ਦੇ ਉੱਤੇ ਅਸੀਂ ਕਿਸੇ ਨਾ ਕਿਸੇ ਪਾਸਿਓਂ ਸਮੱਸਿਆ ਦੇ ਵਿੱਚ ਆ ਜਾਈਏ। ਸਾਡੇ ਨਾਲ ਸਾਡੇ ਸਤਿਕਾਰਯੋਗ ਸ਼ਿਵਦੇਵ ਕਲੇਰ ਜੀ ਜੁੜੇ ਸਨ, ਸਤਿ ਸ਼੍ਰੀ ਅਕਾਲ ਬੁਲਾਈਏ ਉਹਨਾਂ ਨੇ। ਲਿਸਨਿੰਗ ਟੂ ਪ੍ਰੋਗਰਾਮ ਇਜ਼ ਅ ਗ੍ਰੇਟ ਪਲੇਅਰ, ਇੰਟਰਨੈਸ਼ਨਲ ਵੁਮੈਨ ਡੇ, ਕਹਿੰਦੇ ਟੁਮਾਰੋ ਆਈ ਸੈਂਟ ਯੂ ਸ਼ਾਰਟ ਪੋਇਮ, ਇਫ ਯੂ ਹੈਵ ਅ ਟਾਈਮ ਕੈਨ ਰੀਡ ਇਟ, ਅਦਰਵਾਈਜ਼ ਇਟਸ ਓਕੇ। ਭੇਜੋ ਜੀ, ਜ਼ਰੂਰ ਭੇਜੋ। ਤੇ ਇਫ ਮਿਸ ਯੂਅਰ ਬਰਥਡੇ ਵਿਸ਼ਿਜ਼ ਯੈਸਟਰਡੇ, ਵਿਸ਼ ਯੂ ਬਿਲੇਟਡ। ਹਾਂਜੀ, ਕੱਲ੍ਹ ਬਰਥਡੇ ਪੈਣ ਜੀ ਉਹਨਾਂ ਦਾ ਸੀਗਾ, ਆਪਣੇ ਗੌਰਵ ਸ਼ਰਮਾ ਹੋਣਾ ਦੇ ਛੋਟੇ ਬੇਟੇ ਦਾ। ਹਾਂਜੀ, ਤੇ ਪਰ ਤੁਸੀਂ ਕਵਿਤਾ ਜ਼ਰੂਰ ਭੇਜੋ, ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਤੇ ਹੋਰ ਵੀ ਸੱਜਣ ਮਿੱਤਰ ਜੁੜੇ ਨੇ, ਸੁਖਦੇਵ ਸਿੰਘ, ਹਾਂਜੀ ਉਹਨਾਂ ਦਾ ਮੈਸੇਜ ਪੜ੍ਹ ਲਿਆ। ਸੋ ਤੁਸੀਂ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੋ, एक छोटी जी ब्रेक लैने ते ब्रेक तो उस पार फिर असी जसविंदर बट्टा भाजी नाल गलबात करन दी कोशिश करदे हां जी।
ब्रिस्बेन तो जसपाल संधु हरमन रेडियो की दिलों सपोर्ट करते हैं जिन्हों के कोल माइग्रेशन ला की मास्टर डिग्री के क्षेत्र लंबा चौड़ा तजर्बा भी है। हर प्रकार की वीजा प्रॉब्लम स्टूडेंट वीजा पीआर एमआरटी एम्पलायर वीजा इंडिया तो स्पाउस वीजा स्टूडेंट वीजा से वख-वख कॉलेजों में दाखिले लिए संपर्क करो जसपाल संधु को फोन नंबर 04117263 48 वधेरे जानकारी लिए लॉग इन करो www.jaspalsandhu.com माइग्रेशन एजेंट रजिस्ट्रेशन नंबर 0851410।
दिल ना दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा। मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल। की ने दुनिया भर दीआं खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल।
जी एक बार फिर स्वागत सारे स्रोतों का जिहड़े देश विदेश तों साडे नाल जुड़े हुए ने प्रोग्राम दे विच दिल वालियां गल्लां सांझियां कर रहे हैं ते सुन रहे ने सारयां दा स्वागत है। मेरे नाल भारत तों जुड़ चुके ने जसविंदर बट्टा भाजी मैं उन्हां दा स्वागत करदा हां जी आया कहना सत श्री अकाल भाजी गुड मॉर्निंग वेरी गुड मॉर्निंग।
जी बहुत मेहरबानी तुसीं सुन रहे हो रेडियो हरमन
जी पाजी कित्थों बोल रहे हो फिर आप अजे आउट ऑफ स्टेशन है जा करे आ गए
हुण तां कोई घर घट मैनूं लगदा रहा ही नहीं जी सारे हर जगह ते अवेलेबिलिटी किसानी अंदोलन पहला पंजाब तो शुरू होया फिर हौली हौली ਸ਼ੰਭੂ ਬਾਰਡਰ ਤੇ ਆ ਗਿਆ ਤੇ ਹੌਲੀ ਹੌਲੀ ਦਿੱਲੀ ਆ ਗਿਆ ਤੇ ਦਿੱਲੀ ਤੋਂ ਬਾਅਦ ਹੁਣ ਸਾਰੇ ਦੇਸ਼ ਦੇ ਵਿੱਚ ਮਹਾਂ ਪੰਚਾਇਤਾਂ ਹੋਣ ਲੱਗ ਪਈਆਂ
ਜੀ
ਮੈਨੂੰ ਲੱਗਦਾ ਵੀ ਜੇ ਥੋੜਾ ਜਿਹਾ ਹੋਰ ਤੁਸੀਂ ਧੱਕਾ ਮਾਰਦਾ ਤੇ ਕਿਤੇ ਇੱਕ ਬਸਤਾ ਟਕੈਰ ਸਾਹਿਬ ਦੇ ਨਾਲ ਇੱਕ ਜੋਗਿੰਦਰ ਯਾਦਵ ਨਾਲ ਇੱਕ ਜੋਗਿੰਦਰ ਉਗਰਾਹਾ ਨਾਲ ਇੱਕ ਬਲਵੀਰ ਸਿੰਘ ਰਾਜੋਵਾਲ ਨਾਲ ਇਸ ਤਰ੍ਹਾਂ ਨਾਲ ਲੈਣਾ ਪੈ ਜੇ ਇਸ ਵਕਤ ਮੈਂ ਦਿੱਲੀ ਹਾਂ ਜੀ।
ਅੱਛਾ ਕੀ ਬਾਤ ਇਹ ਤੁਸੀਂ ਗੱਲ ਕਰ ਰਹੇ ਹੋ ਜਿਹੜਾ ਕਿਸਾਨੀ ਅੰਦੋਲਨ ਦਾ ਸਫ਼ਰ ਹੈ ਕਿੱਥੋਂ ਸ਼ੁਰੂ ਹੈ ਕਿੱਥੇ ਜਾ ਰਿਹਾ ਹੈ ਅਤੇ ਸਾਨੂੰ ਸਵੇਰੇ ਨਾ ਸਾਡੇ ਪਰਮ ਮਿੱਤਰ ਵਰਿੰਦਰ ਇੰਗਲੈਂਡ ਦੇ ਨੇ ਅਤੇ ਉਹ ਵੀ ਨਿਗਾਹ ਰੱਖਦੇ ਨੇ ਉਹਨਾਂ ਨੇ ਪੋਸਟਰ ਭੇਜਿਆ ਕਿ ਯੂਕੇ ਪਾਰਲੀਮੈਂਟ ਟੂ ਡਿਬੇਟ ਫਾਰਮਰ ਪ੍ਰੋਟੈਸਟ 8 ਮਾਰਚ 4:30 PM ਯੂਕੇ ਟਾਈਮ ਹਾਊਸ ਆਫ ਕਾਮਨਸ ਦੇ ਵਿੱਚ ਨਾ ਯਾਨੀ ਕਿ ਲੋਕ ਸਭਾ ਦੇ ਵਿੱਚ ਉਹਨਾਂ ਦੀ ਕੱਲ੍ਹ ਨੂੰ ਬਹਿਸ ਹੈ ਡਿਬੇਟ ਹੋਣਾ ਆ ਹਾਲ ਦੇ ਵਿੱਚ ਅਤੇ ਕਿਸਾਨੀ ਮੋਰਚੇ ਨੂੰ ਲੈ ਕੇ ਸੋ ਇੰਗਲੈਂਡ ਤੱਕ ਵੀ ਧੁੰਮਾਂ ਪਈਆਂ। ਦੂਜੇ ਪਾਸੇ ਟਾਈਮ ਮੈਗਜ਼ੀਨ ਨੇ ਫਰੰਟ ਪੇਜ ਦੇ ਉੱਤੇ ਕਿਸਾਨੀ ਬੀਬੀਆਂ ਦੀਆਂ ਫੋਟੋਆਂ ਲਾਈਆਂ ਬਿੱਟਾ ਸਾਹਿਬ ਉਹਦੇ ਬਾਰੇ ਕੀ ਪ੍ਰਤੀਕਿਰਿਆ ਤੁਹਾਡੀ?
ਬਿਲਕੁਲ ਜੀ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਇਸ ਤਰ੍ਹਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ
ਜੀ
ਔਰ ਪਿਛਲੇ ਸਾਲਾਂ ਦੇ ਵਿੱਚ ਇੱਕ ਫੋਟੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਲੱਗੀ ਸੀ ਟਾਈਮ ਮੈਗਜ਼ੀਨ ਤੇ
ਜੀ
ਤੇ ਹੁਣ ਜਿਹੜੀ ਇਹ ਫੋਟੋ ਲੱਗੀ ਹੋਈ ਹੈ ਬੀਬੀਆਂ ਦੀ ਬੱਚੇ ਖੜੇ ਨੇ
ਜੀ
ਇੱਕ ਛੋਟੀ ਬੇਟੀ ਖੜੀ ਹੈ
ਜੀ
ਯੰਗ ਬੱਚੇ ਖੜੇ ਨੇ
ਜੀ
ਔਰ ਬਜ਼ੁਰਗ ਮਾਤਾ ਖੜੀ ਹੈ ਇਹ ਫੋਟੋਆਂ ਕਾਫੀ ਵਾਇਰਲ ਹੋ ਰਹੀਆਂ ਟਾਈਮ ਮੈਗਜ਼ੀਨ ਦੀਆਂ
ਜੀ
ਔਰ ਦਿੱਲੀ ਮੋਰਚਾ ਜਿਹੜਾ ਹੁਣ 100 ਦਿਨ ਕੱਲ ਪੂਰੇ ਹੋ ਚੁੱਕੇ ਨੇ
ਜੀ
ਉਸ ਸਮੇਂ ਟਾਈਮ ਮੈਗਜ਼ੀਨ ਵੱਲੋਂ ਇਸ ਤਰ੍ਹਾਂ ਦੀ ਕਵਰੇਜ ਦੇਣੀ ਕਿਉਂਕਿ ਪਹਿਲਾਂ ਤਾਂ ਗੋਦੀ ਮੀਡੀਆ ਇਹ ਕਹੀ ਗਿਆ ਵੀ ਇਹ ਤਾਂ ਅੱਤਵਾਦੀ ਨੇ ਇਹ ਤਾਂ ਨਕਸਲਾਈਟ ਨੇ ਇਹ ਤਾਂ ਫੰਡਿੰਗ ਇਹਨਾਂ ਨੂੰ ਆਉਂਦੀ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਹੀ ਕਰੀ ਗਿਆ ਪਰ ਜੇ ਟਾਈਮ ਮੈਗਜ਼ੀਨ ਨੇ ਜਿਹੜੀ ਜਗ੍ਹਾ ਦਿੱਤੀ ਹੈ ਜੇ ਉਹ ਫੋਟੋ ਸਹੀ ਹੈ ਤਾਂ ਹੁਣ ਹੋ ਸਕਦਾ ਇਹ ਵੀ ਜ਼ੋਰ ਲੱਗਿਆ ਹੋਇਆ ਹੈ ਕਿ ਉਹ ਸਿੱਧ ਕਰ ਦਿੱਤਾ ਜਾਵੇ ਕਿ ਨਹੀਂ ਇਹ ਟਾਈਮ ਮੈਗਜ਼ੀਨ ਦੀ ਫੋਟੋ ਨਹੀਂ ਮੈਂ ਕਾਫੀ ਲੋਕਾਂ ਨਾਲ ਇੱਥੇ ਮੀਡੀਆ ਜਿਹੜੇ ਲੋਕਲ ਮੀਡੀਆ ਇਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਭਾਜੀ ਪੁਸ਼ਟੀ ਨੀ ਹੋ ਸਕੀ ਉਹ ਤਾਂ ਇਹ ਦੋ ਚੀਜ਼ਾਂ ਹੀ ਆ ਕੋਈ ਹੋਰ ਤਾਂ ਨੀ ਦਿਸ ਰਿਹਾ ਮੈਂ ਕਿਹਾ ਕੋਈ ਨੀ ਪੁਸ਼ਟੀ ਹੋ ਜੂਗੀ ਪੁਸ਼ਟੀ ਤਾਂ ਮੈਂ ਵੀ ਨੀ ਮੈਂ ਕਿਹਾ ਕਰਦਾ ਕਿਉਂਕਿ ਕਿ ਗੱਲ ਠੀਕ ਹੈਗੀ ਮੈਂ ਕਿਹਾ ਤੁਹਾਡੀ, ਪਰ ਤੁਸੀਂ ਮੈਂ ਕਿਹਾ ਲੱਗੇ ਹੋਏ ਹੋ ਕਿ ਇਹ ਪੁਸ਼ਟੀ ਇਹਦੀ ਪੁਸ਼ਟੀ ਹੋ ਜਾਵੇ ਵੀ ਇਹ ਉਹ ਫੋਟੋ ਨਹੀਂ ਗੀ ਜਾਂ ਅਸਲੀ ਹੱਥ ਫੋਟੋ ਨਹੀਂ।
ਨਹੀਂ ਜੇ ਨਾ ਵੀ ਹੋਈ, ਜੇ ਮਤਲਬ ਨਾ ਵੀ ਹੋਈ ਤਾਂ ਬੀਬੀਆਂ ਤਾਂ ਗਈਆਂ ਹੋਈਆਂ, ਬੱਚੇ ਵੀ ਗਏ ਹੋਏ ਨੇ ਮੋਰਚੇ ਦੇ
ਉੱਤੇ। ਬਿਲਕੁਲ ਹਾਂ, ਉੱਥੇ ਮੈਂ ਕਿਹਾ ਤੁਸੀਂ ਜਾ ਕੇ ਦੇਖ ਲਓ ਉੱਥੇ। ਮੈਂ ਥੋੜੇ ਦਿਨ ਹੋ ਗਏ ਦੁਸ਼ੰਤ ਗੌਤਮ ਹੈ ਬੀਜੇਪੀ ਦੇ ਇੰਚਾਰਜ ਹੈ, ਰਾਜ ਸਭਾ ਮੈਂਬਰ ਹੈ, ਉਹਨਾਂ ਕੋਲ ਬੈਠਾ ਸੀਗਾ ਇੱਥੇ ਦਿੱਲੀ ਦੇ ਵਿੱਚ। ਤਾਂ ਉਹਨਾਂ ਨੇ ਮੇਰੇ ਨਾਲ ਕਾਫ਼ੀ ਇਸੇ ਮੁੱਦੇ ਤੇ ਬਹਿਸ ਕੀਤੀ ਤੇ ਕਹਿੰਦੇ ਜੀ ਆਹ ਦੇਖੋ ਸਾਡੇ ਕੋਲ ਸਰਵੇ ਆਇਆ ਹੋਇਆ ਵੀ ਇੰਨੇ ਲੋਕ ਕਿਸਾਨੀ ਜਿਹੜੇ ਬਿੱਲਾਂ ਦੇ ਹੱਕ ਵਿੱਚ ਹੈ। ਕਿਸੇ ਦੀ ਉਹ ਮੈਨੂੰ ਗ੍ਰਾਫਿਕਸ ਜੇ ਦਿਖਾ ਰਹੇ ਸੀ ਉਹਨਾਂ ਦੇ ਵਟਸਐਪ ਤੇ ਆਇਆ। ਮੈਂ ਕਿਹਾ ਜੀ ਦੱਸੋ ਤੁਸੀਂ ਸਰਵੇ ਦੀ ਗੱਲ ਕਰਦੇ ਹੋ ਤੇ ਆਪਾਂ ਚੱਲਦੇ ਇੱਥੋਂ ਗੱਡੀਆਂ ਚੱਕੋ ਸਰਕਾਰੀ ਤੇ ਇੱਥੋਂ ਤੁਹਾਡੇ ਨਾਲ ਜਾਣ ਲੱਗਿਆ ਤਾਂ ਮੈਨੂੰ ਲੱਗਦਾ 20 ਮਿੰਟ ਹੀ ਲੱਗਣੇ ਆ ਤੇ ਆਪਾਂ ਉੱਥੇ ਖੜ ਕੇ ਸਰਵੇ ਕਰ ਲੈਂਦੇ ਹਾਂ। ਆਪਾਂ ਦੇਖ ਲੈਂਦੇ ਹਾਂ ਵੀ ਕਿਹੜੇ ਲੋਕ ਬਿੱਲ ਦੇ ਹੱਕ ਵਿੱਚ ਹੈ ਤੇ ਕਿਹੜੇ ਬਿੱਲ ਦੇ ਵਿਰੋਧ ਵਿੱਚ ਹੈ। ਮੈਂ ਕਿਹਾ ਜੇ ਸਰਵੇ ਤਾਂ ਜਿੰਨੇ ਮਰਜ਼ੀ ਕਰਾ ਲਓ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਲੱਗਿਆ ਹੋਇਆ ਸਾਰਾ ਸਿਸਟਮ ਤਾਮ ਝਾਮ ਲੱਗਿਆ ਹੋਇਆ ਹੈ ਕਿ ਜਿਹੜੀ ਵੀ ਕੋਈ ਗੱਲ ਸਾਡੇ ਹੱਕ ਚ ਆਉਂਦੀ ਹੈ ਤੇ ਅਸੀਂ ਉਸ ਨੂੰ ਇਸ ਗੱਲ ਦੇ ਵਿੱਚ ਮੋੜਿਆ ਜਾਵੇ ਕਿ ਨਹੀਂ ਜੀ ਇਹ ਤਾਂ ਗੱਲ ਗਲਤ ਹੈ ਜੀ, ਇਹ ਤਾਂ ਇਸ ਤਰ੍ਹਾਂ ਨਹੀਂ, ਇਹ ਤਾਂ ਇਸ ਤਰ੍ਹਾਂ ਨਹੀਂ। ਕਿਸਾਨੀ ਬਿੱਲਾਂ ਦੀ ਗੱਲ ਤੁਸੀਂ ਦੇਖ ਲਓ ਵੀ 100 ਦਿਨ ਹੋ ਗਈ, ਕੱਲ ਮੇਰੀ ਇੱਥੇ ਭਾਜਪਾ ਦੇ ਇੱਕ ਮੰਤਰੀ ਨਾਲ ਵੀ ਕਾਫੀ ਬੈਠੇ ਰਹੇ ਤਾਂ ਉਹਨਾਂ ਨੇ ਆਖਿਆ ਕਿ ਮੈਂ ਪੰਜਾਬ ਦਾ ਹੋਣ ਦੇ ਨਾਤੇ ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ ਉਹਨਾਂ ਕੋਲ ਇੱਕ ਫਾਈਲ ਪਈ ਸੀ, ਉਹਨਾਂ ਦੇ ਮੂਹਰੇ ਇਹਨਾਂ ਦੇ ਟੇਬਲ ਤੇ ਫਾਈਲ ਪਈ ਸੀ ਤੇ ਜਿਹਦੇ ਚ ਲਿਖਿਆ ਹੋਇਆ ਸੀਗਾ ਕਿ J&K ਦੇ ਵਿੱਚ ਇੰਡਸਟਰੀ ਨੂੰ ਪ੍ਰਮੋਟ ਕਰਨ ਦੇ ਲਈ ਕੇਂਦਰ ਸਰਕਾਰ ਕੀ ਕਰ ਰਹੀ ਹੈ। ਤੇ ਮੈਂ ਕਿਹਾ ਜੀ ਤੁਸੀਂ ਪੰਜਾਬ ਦੇ ਜੰਮੇ ਜਾਏ ਹੋ, ਪੰਜਾਬ ਦੇ ਵਿੱਚ ਤੁਸੀਂ DC ਰਹੇ ਹੋ, ਪੰਜਾਬ ਦੇ ਵਿੱਚ ਤੁਸੀਂ ਗਾਹਣੂ ਫਿਊਚਰ ਦੇ ਵਿੱਚ BJP ਸੋਚਦੀ ਹੈ ਕਿ ਅਸੀਂ ਸਰਕਾਰ ਬਣਾਉਣੀ ਹੈ, ਇਲੈਕਸ਼ਨ ਲੜਨਾ ਕੱਲਿਆਂ ਨੇ, ਤੁਸੀਂ ਪੰਜਾਬ ਬਾਰੇ ਵੀ ਕੋਈ ਇੰਡਸਟਰੀ ਸੋਚੋ, ਪੰਜਾਬ ਕਿਉਂ ਇੰਡਸਟਰੀ ਸਾਰੀ ਪਲਾਇਨ ਹੋ ਰਹੀ ਹੈ। ਉਹ ਕਹਿੰਦੇ ਜੀ ਪਹਿਲਾਂ ਤਾਂ ਸਾਨੂੰ ਜਿਹੜਾ ਜੰਮੂ ਕਸ਼ਮੀਰ ਹੁਣ ਅਸੀਂ ਬਣਾਇਆ ਲੇਹ ਲਦਾਖ, ਅਸੀਂ ਉੱਧਰ ਨੂੰ ਸੋਚਣਾ ਤੇ ਉਦੋਂ ਬਾਅਦ ਪੰਜਾਬ ਨੂੰ ਸੋਚਣਾ ਤੇ ਪੰਜਾਬ ਦਾ ਕਹਿੰਦੇ ਬਹੁਤ ਨੁਕਸਾਨ ਹੋ ਗਿਆ, ਇੰਡਸਟਰੀ ਨਹੀਂ ਆਏਗੀ, ਟਰੈਕ ਹਾਊਸ ਨਹੀਂ ਆਉਣਗੇ ਤੇ ਕਿਸਾਨਾਂ ਦੀ ਜਿਹੜੀ ਜਿੱਦ ਹੈ ਉਹ ਬਹੁਤ ਨੁਕਸਾਨ ਕਰ ਰਹੀ ਹੈ। ਮੈਂ ਕਿਹਾ ਕਿੰਨੀਆਂ ਮੀਟਿੰਗਾਂ ਹੋ ਗਈਆਂ, 11-12 ਮੀਟਿੰਗਾਂ ਹੋ ਗਈਆਂ, ਫਿਰ ਕੀ ਲੱਗਦਾ ਕੀ ਹੁਣ ਨਿਕਲਦਾ ਕੀ ਹੈ। ਉਹ ਕਹਿੰਦੇ ਜੀ ਜਿਹੜੀ ਗੱਲ ਅਸੀਂ ਕਰਦੇ ਹਾਂ ਉਹ ਗੱਲ ਉਹ ਨੀ ਤੁਹਾਨੂੰ ਤਿਆਰ, ਜਿਹੜੀ ਗੱਲ ਉਹ ਕਰਦੇ ਹੈ ਉਹ ਸਾਡੇ ਫਿੱਟ ਨਹੀਂ ਬੈਠਦੀ। ਤੇ ਮੈਂ ਕਹਿੰਦੇ ਨਿੱਜੀ ਤੌਰ ਤੇ ਮੈਂ ਬੜਾ ਜ਼ੋਰ ਲਾਇਆ ਕਿਉਂਕਿ ਮੈਂ ਵੀ ਪੰਜਾਬ ਦੀ ਰੋਟੀ ਖਾਧੀ ਹੈ, ਪੰਜਾਬ ਦਾ ਕਰਜ਼ ਮੇਰੇ ਸਿਰ ਹੈਗਾ ਹੈ ਕਿ ਮੈਂ ਪੰਜਾਬ ਦਾ ਜਿਹੜਾ ਕਰਜ਼ ਮੋੜਾਂ। ਨਿੱਜੀ ਤੌਰ ਦੇ ਉੱਤੇ ਮੇਰੀ ਹਮਦਰਦੀ ਹੈ, ਕਿਸਾਨਾਂ ਨਾਲ ਵੀ ਹਮਦਰਦੀ ਹੈ, ਮੌਸਮ ਵੀ ਕਹਿ ਜਾ ਗਿਆ, ਪਰ ਕਹਿੰਦੇ ਜਦੋਂ ਵੀ ਕੋਈ ਗੱਲ ਨਿਕਲਦੀ ਹੈ ਤੁਰਦੀ ਹੈ ਅੱਧੇ ਉੱਧਰ ਹੋ ਜਾਂਦੇ ਅੱਧੇ ਉੱਧਰ ਹੋ ਜਾਂਦੇ ਹੈ, ਉਹਨਾਂ ਦੇ ਦੱਸਣ ਮੁਤਾਬਕ ਹੈ।
ਅੱਛਾ
ਜੀ, ਇੱਕ ਤਾਂ ਉਹ ਕਹਿੰਦੇ ਕਮੇਟੀ ਜਦ ਤਾਂ ਹੋਵੇ ਛੋਟੀ।
ਹਾਂਜੀ,
ਗੱਲ ਮੈਂ ਮੈਨੂੰ ਪੁੱਛਿਆ ਸੀ, ਮੈਂ ਕਿਹਾ ਗੱਲ ਸਵੇਰੇ ਕਿਉਂ ਨੀ ਲੱਗਦੀ, ਤੁਸੀਂ ਕੀ ਸੋਚਦੇ ਹੋ? ਕਹਿੰਦੇ ਜੀ ਗੱਲ ਸਵੇਰੇ ਲੱਗਦੀ ਹੈ, ਕਈ ਵਾਰੀ ਗੱਲ ਸਵੇਰੇ ਲੱਗਦੀ ਹੈ, ਕਈ ਵਾਰੀ ਕਹਿ ਜਾਂਦੇ ਨੇ। ਕਹਿੰਦੇ ਉਹ 2 ਸਾਲ ਲਈ ਪ੍ਰਪੋਜ਼ਲ ਬਿਲਕੁਲ ਸਵੇਰੇ ਲੱਗਦੀ, 2 ਸਾਲ ਲਈ ਪ੍ਰਪੋਜ਼ਲ ਜਿਹੜੀ ਕੀਤੀ ਸੀ ਇਹਨੇ ਅਸੀਂ ਉਹ 100% ਸਵੇਰੇ ਲੱਗ ਗਈ ਸੀ, ਪਰ ਉਦੋਂ ਬਾਅਦ ਉਹ ਕੀ ਬਣਿਆ, ਗੱਲ ਕਿੱਥੇ ਗੱਲ ਚੱਲੀ ਗਈ ਤਾਂ ਸਾਨੂੰ ਸਮਝ ਨੀ ਲੱਗੀ ਗੱਲ ਦੀ, ਵੀ ਉਹਦੇ ਪਿੱਛੇ ਕੌਣ ਹੈ ਗੱਲ। ਫਿਰ ਹੁਣ ਕੁਝ NRIs ਵੀ ਕੱਲ ਆਏ ਸੀਗੇ, ਉਹਨਾਂ ਨੇ ਵੀ ਰਾਬਤਾ ਕਾਇਮ ਕੀਤਾ, ਉਹਨਾਂ ਨੇ ਆਖਿਆ ਵੀ ਅਸੀਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕਰਦੇ ਹੈ ਵੀ ਤੁਸੀਂ ਗੱਲ ਕਰਨ ਨੂੰ ਤਿਆਰ ਹੋ। ਉਹ ਕਹਿੰਦੇ ਹਾਂ ਅਸੀਂ ਗੱਲ ਕਰਨ ਨੂੰ ਤਿਆਰ ਹੈ, ਤੁਸੀਂ ਲਿਆਓ ਬੰਦੇ ਲਿਆਓ, ਸਾਨੂੰ ਦੱਸੋ ਕਿੱਥੇ ਕਿੱਥੇ ਸੋਧ ਕਰਨੀ ਹੈ, ਕੀ ਕਰਨਾ ਹੈ, ਜੇ ਕੋਈ ਨਵੀਂ ਕੋਈ ਅਮੈਂਡਮੈਂਟ ਕਰਨੀ ਹੈ ਅਸੀਂ ਉਹ ਕਰ ਦਿੰਦੇ ਹਾਂ, ਜੇ ਉਹਨਾਂ ਨੂੰ ਪੁਰਾਣੀ ਕੋਈ ਲੱਗਦੀ ਹੈ ਕਿ ਜੇ ਡਾਊਟ ਹੈ ਤਾਂ ਅਸੀਂ ਉਹਨੂੰ ਠੀਕ ਕਰ ਦਿੰਦੇ ਹਾਂ। ਪਰ ਮੈਨੂੰ ਲੱਗਦਾ ਨੀ ਗੱਲ ਜਿਹੜੀ ਇਸ ਤੇ ਲੱਗੂਗੀ ਹਜੇ।
ਬਿੱਟਾ ਸਾਹਿਬ ਨਹੀਂ ਨਹੀਂ MSP ਤੇ ਕੀ ਵਿਚਾਰ ਸੀ ਉਹਨਾਂ ਦੇ? ਪੇ ਉਹ ਕਹਿੰਦੇ ਵੀ ਇਹਨੂੰ ਕਲਮਬੱਧ ਕਰਨਾ ਹੈ, ਆਪਾਂ ਇਹਨੂੰ ਕਾਨੂੰਨ ਬਣਾਉਣਾ ਹੈ।
ਨਹੀਂ ਉਹ ਕਹਿੰਦੇ MSP ਦਾ ਬਹੁਤ ਲੰਬਾ ਵਿਸ਼ਾ ਹੈਗਾ, MSP ਵਾਲੀ ਗੱਲ ਤਾਂ ਬਹੁਤ ਦੂਰ ਦੀ ਹੈ, ਕਾਨੂੰਨ ਬਣਾਉਣ ਦੀ ਗੱਲ ਤਾਂ ਸਰਕਾਰ ਨਹੀਂ ਮੰਨੂਗੀ, ਕਿਉਂਕਿ ਉਹ ਕਹਿੰਦੇ ਵੀ ਸਾਡੇ ਕੋਲੇ MSP ਦਾ ਨਾ ਪਹਿਲਾਂ ਕੋਈ ਇਸ ਤਰ੍ਹਾਂ ਦੀ ਵਿਵਸਥਾ ਸੀ ਨਾ ਹੁਣ ਹੈ। ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਅਸੀਂ ਲਾਗੂ ਕਰਦੀ, ਅੱਧੀ ਲਾਗੂ ਕਰਦੀ, ਪੂਰੀ ਲਾਗੂ ਕਰਦੀ, ਭੰਬਲ ਭੂਸਾ ਪੈਦਾ ਹੁੰਦਾ। ਉਹ ਕਹਿੰਦੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਵੀ ਬਹੁਤ ਸਾਰੀਆਂ ਸੋਧਾਂ ਨੇ ਜਿਹੜੀਆਂ ਹੋ ਰਹੀਆਂ ਨੇ ਤੇ ਹੋਈਆਂ ਵੀ ਨੇ, ਪਰ ਜੇ ਤੁਸੀਂ ਕਹੋ ਵੀ ਸਾਰਾ ਕੁਛ ਇੰਨ ਬਿੰਨ ਲਾਗੂ ਹੋਊਗਾ ਤੇ ਅੱਜ ਨੀ ਹੋਊਗਾ, ਅੱਜ ਅਸੀਂ ਏਡੇ ਸਮਰੱਥ ਨਹੀਂ ਗੇ। ਤੇ ਦੂਜੀ ਗੱਲ ਇਹ ਹੈ, ਉਹ ਕਹਿੰਦੇ ਕਿ ਕਿਸਾਨ ਜਥੇਬੰਦੀਆਂ ਨਾਲ ਸਾਡਾ ਕੋਈ ਦੁਸ਼ਮਣੀ ਨਹੀਂ, ਸਾਡਾ ਕੋਈ ਰੌਲਾ ਝਗੜਾ ਨਹੀਂ ਗਾ, ਇੱਕ ਦੋ ਵਾਰੀ ਪਹਿਲਾਂ ਮਿਲੇ ਅਸੀਂ ਵੱਧ ਤੋਂ ਵੱਧ, ਪਰ ਅੱਜ ਦੀ ਘੜੀ ਬੀਜੇਪੀ ਨੂੰ ਇਹ ਲੱਗ ਰਿਹਾ ਕਿ ਕਿਸਾਨ ਜਥੇਬੰਦੀਆਂ ਦੇ ਪਿੱਛੇ ਕੋਈ ਸਿਆਸੀ ਤਾਕਤ ਹੈਗੀ ਹੈ, ਉਹਨਾਂ ਨੂੰ ਇਹ ਲੱਗ ਰਿਹਾ। ਹੁਣ ਜਾਂ ਤਾਂ ਰਾਜਨੀਤਿਕ ਲੋਕ ਜਾਣ ਕੇ ਗੱਲ ਕਰਦੇ ਨੇ, ਤੇ ਜਾਂ ਉਹਨਾਂ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਕੋਲ ਇਸ ਤਰ੍ਹਾਂ ਦੀ ਪਿਕਚਰ ਹੈ, ਉਹ ਇਹਨੂੰ ਨਹੀਂ ਕਰਨਾ ਚਾਹੁੰਦੇ। ਪਰ ਉਹ ਕੇਂਦਰੀ ਰਾਜ ਮੰਤਰੀ ਨੇ ਸੋਮ ਪ੍ਰਕਾਸ਼ ਤਾਂ, ਪਰ ਬੀਜੇਪੀ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾ ਲੈਣੀ ਹੈ, ਆਉਂਦੇ ਇਲੈਕਸ਼ਨ ਲੜਨਾ, ਇਕੱਲਿਆਂ ਨੇ ਇਲੈਕਸ਼ਨ ਲੜਨਾ, ਸਿੱਖ ਜਿਹੜੇ ਤੁਸੀਂ ਲੱਭ ਰਹੇ ਹੋ ਜਿਹਦੇ ਦਸਤਾਰ ਬੰਨੀ ਹੈ, ਜਿਹਦੇ ਦਾੜੀ ਕੇਸ ਰੱਖੇ ਹੈ, ਉਹਦਾ ਤੁਸੀਂ ਆਪ ਕਹਿੰਦੇ ਹੋ, ਆਪਦੇ ਮਨੋਂ ਕਹਿੰਦੇ ਹੋ ਵੀ ਮੈਂ ਬਹੁਤ ਸਤਿਕਾਰ ਕਰਦਾ ਜਾਂ ਬਾਕੀ ਬੀਜੇਪੀ ਵਾਲੇ ਸਤਿਕਾਰ ਕਰਦੇ ਆ, ਤੇ ਫਿਰ ਹੁਣ ਤੁਸੀਂ ਇਹ ਕਿਉਂ ਕਰ ਰਹੇ ਹੋ? ਇੰਨਾ ਲੰਬਾ ਵੀ ਹੋ ਗਿਆ, ਗਰਮੀ ਉੱਪਰੋਂ ਆ ਗਈ, ਸਰਦੀ ਲੰਘ ਗਈ, ਤੁਸੀਂ ਦੇਖੋ ਪਹਿਲਾਂ ਤਾਂ ਦੀਵਾਲੀ ਲੰਘ ਗਈ, ਦੁਸਹਿਰਾ, ਦੀਵਾਲੀ, ਫਿਰ ਨਵਾਂ ਸਾਲ, ਫਿਰ ਉਦੋਂ ਬਾਅਦ ਹੁਣ ਹੋਲੀ ਆਉਣ ਵਾਲੀ ਹੈ, ਹਲੇ ਵੀ ਕਿਸੇ ਤਲ ਪੱਤਨ ਗੱਲ ਲੱਗੀ ਕਹਿੰਦੀ ਸੀਗੀ। ਪਰ ਮੈਨੂੰ, ਮੈਂ ਇਹ ਵੀ ਸੋਚਦਾ ਕਿ ਪੰਜਾਬ ਦੀ ਨੁਮਾਇੰਦਗੀ ਵੀ ਘੱਟ ਹੈ ਕੇਂਦਰ ਦੇ ਵਿੱਚ। ਹੁਣ ਹਰਦੀਪ ਸਿੰਘ ਪੁਰੀ ਬਾਰੇ ਗੱਲ ਚੱਲ ਰਹੀ ਸੀ, ਕੱਲ ਦੀ ਗੱਲ ਚੱਲ ਰਹੀ ਸੀ, ਜਦੋਂ ਹਰਸਿਮਰਤ ਕੌਰ ਬਾਦਲ ਨੂੰ ਹੁਣ ਹਟਾ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਇੱਕ ਨੁਮਾਇੰਦਗੀ ਚਾਹੀਦੀ ਹੈ, ਤਾਂ ਬੀਜੇਪੀ ਕੋਲ ਕੋਈ ਐਸਾ ਬੰਦਾ ਨੀ ਪੰਜਾਬ ਦੇ ਵਿੱਚੋਂ ਜਿਹੜਾ ਕੋਈ ਐਸਾ ਸਿਰਕਟ ਬੰਦਾ ਹੋਵੇ ਜਿਹੜਾ ਕਿਸਾਨ ਜਥੇਬੰਦੀਆਂ ਨਾਲ ਵੀ ਸਿੱਧੇ ਤੌਰ ਤੇ ਬੈਠ ਸਕੇ ਤੇ ਸਰਕਾਰ ਨੂੰ ਵੀ ਸਿੱਧੇ ਤੌਰ ਤੇ ਕਿਸਾਨਾਂ ਦੀ ਗੱਲ ਦੱਸ ਸਕੇ।
ਬਿੱਟਾ ਸਾਹਿਬ
ਜੀ, ਤੁਸੀਂ
ਹਾਂਜੀ ਜਿਹੜੀ ਇਹ ਪੁਰੀ ਸਾਹਿਬ ਦਿੱਲੀ ਬੇਸਡ ਨੀ ਹੈਗੇ?
ਪੁਰੀ ਸਾਹਿਬ ਦਿੱਲੀ ਬੇਸਡ ਨੇ, ਹਰਦੀਪ ਪੁਰੀ ਦਾ ਨਾ ਪਤਾ ਪ੍ਰੋਬਲਮ ਕੀ ਹੈ ਜੀ, ਹਰਦੀਪ ਪੁਰੀ ਇੱਕ ਤਾਂ ਕਿਸਾਨੀ ਨੂੰ ਸੰਬੰਧ ਨੀ ਰੱਖਦੇ ਕਿ ਜੱਟ ਭਾਈਚਾਰੇ ਨਾਲ ਸੰਬੰਧ ਨੀ ਰੱਖਦੇ
ਜੀ,
ਦੂਜੀ ਗੱਲ ਇਹ ਹੈ ਕਿ ਉਹ ਅੰਬੈਸਡਰ ਰਹੇ ਨੇ ਔਰ ਉਹ ਇੰਡੀਅਨ ਫੋਰਨ ਸਰਵਿਸ ਦੇ IFS ਰਹੇ ਨੇ
ਜੀ।
IFS ਦਾ ਤੇ ਸਿਆਸੀ ਵਾਲੇ ਬੰਦੇ ਦਾ ਬਹੁਤ ਫਰਕ ਹੁੰਦਾ, IFS ਨੇ ਤਾਂ ਹਮੇਸ਼ਾ ਹੁਕਮ ਚਲਾਇਆ ਹੁੰਦਾ ਔਰ ਅੱਗੋਂ ਉਹਨਾਂ ਨੂੰ ਯੈਸ ਸਰ 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 ਐਂ ਮਤਲਬ ਜਿਹਨੂੰ ਵੀ ਫੋਨ ਕਰਦਾ ਉਹਨਾਂ ਨੇ, ਉਹ ਜ਼ਮੀਨੀ ਹਕੀਕਤਾਂ ਨੂੰ ਨੀ ਸਮਝਦੇ। ਦੂਜੀ ਗੱਲ ਉਹ ਪੰਜਾਬੀ ਸਿੱਖ ਰਹੇ ਨੇ, ਹਾਲੇ ਮੈਨੂੰ ਪਤਾ ਲੱਗਿਆ ਕਿ ਇੱਥੇ ਪੰਜਾਬੀ ਸਿੱਖ ਰਹੇ ਨੇ, ਪ੍ਰੋਬਲਮ ਹੈਗੀ ਹੈ। ਜਦੋਂ ਅੰਮ੍ਰਿਤਸਰੋਂ ਉਹਨਾਂ ਨੂੰ ਭੇਜਿਆ ਗਿਆ ਅਮਿਤ ਸ਼ਾਹ ਔਰ ਉਦੋਂ ਜਿਹੜੇ ਅਰੁਣ ਜੇਟਲੀ ਸੀਗੇ ਤੇ ਉਹਨਾਂ ਨੇ ਉੱਥੇ ਲੈਕਚਰ ਵੀ ਕੀਤੇ ਸੀ ਅੰਮ੍ਰਿਤਸਰ ਜਾ ਕੇ ਵੀ ਤੁਹਾਨੂੰ ਮੰਤਰੀ ਦੇ ਚੱਲੇ ਹੈ, ਇਹ ਮੰਤਰੀ ਨੇ ਸਾਡੇ ਆਉਣ ਵਾਲੇ, ਤੁਸੀਂ ਜਿੱਤ ਗਏ ਹਾਰ ਗਏ ਇਹ ਮੰਤਰੀ ਅਸੀਂ ਬਣਾਵਾਂਗੇ ਇਹਨਾਂ ਨੂੰ, ਤੇ ਹੁਣ ਤੁਸੀਂ ਦੇਖਣਾ ਵੀ ਮੰਤਰੀ ਨੂੰ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ, ਮੰਤਰੀ ਤੁਸੀਂ ਪੱਕੀ ਮੋਹਰ ਲਾਉਣੀ ਹੈ ਕਿ ਨਹੀਂ ਪਾਉਣੀ। ਪਰ ਉਦੋਂ ਉੱਥੇ ਗੁਰਜੀਤ ਸਿੰਘ ਗੋਜਲਾ ਜਿੱਤ ਜਾਂਦੇ ਆ
ਜੀ
ਔਰ ਗੁੱਸਾ ਉਹਦਾ ਹੈਗਾ ਰਜਿੰਦਰ ਮੋਹਨ ਸਿੰਘ ਛੀਨਾ ਨੂੰ, ਰਜਿੰਦਰ ਮੋਹਨ ਸਿੰਘ ਛੀਨਾ ਜਿਹੜੇ ਨੇ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਜਿਹੜੀ ਖਾਲਸਾ ਸੋਸਾਇਟੀ ਆ ਉਹਦੇ ਜਨਰਲ ਸੈਕਟਰੀ ਨੇ ਬੜੇ ਲੰਬੇ ਸਮੇਂ ਤੋਂ, ਉਹ ਚਾਹੁੰਦੇ ਸੀਗੇ ਕਿ ਅੰਮ੍ਰਿਤਸਰ ਦੇ ਵਿੱਚ ਮੈਂ ਬੈਠਾ, ਇੱਕੋ ਕਿਸਾਨੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ, ਜੱਟ ਭਾਈਚਾਰੇ ਨਾਲ ਸੰਬੰਧ ਰੱਖਦੇ ਆ, ਅੰਮ੍ਰਿਤਸਰ ਮਾਝੇ ਦਾ ਏਰੀਆ ਹੈਗਾ, ਤਾਂ ਉਹਨਾਂ ਨੂੰ ਟਿਕਟ ਦੇਣ ਦੀ ਬਜਾਏ ਹਰਦੀਪ ਸਿੰਘ ਪੁਰੀ ਨੂੰ ਟਿਕਟ ਦਿੱਤੀ। ਤੇ ਉਹ ਤੋਂ ਬਾਅਦ ਅਰੁਣ ਜੇਟਲੀ ਦੀ ਜਦੋਂ ਡੈਥ ਹੁੰਦੀ ਹੈ ਤਾਂ ਉਦੋਂ ਟਿਕਟ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ, ਰਜਿੰਦਰ ਮੋਹਨ ਸਿੰਘ ਛੀਨਾ ਨੂੰ, ਤਾਂ ਉਦੋਂ ਵੀ ਉਹ ਹਾਰ ਜਾਂਦੇ ਆ ਤੇ ਹਰਦੀਪ ਪੁਰੀ ਵਾਰੀ ਉਹਨਾਂ ਦੀ ਟਿਕਟ ਕੱਟੀ ਜਾਂਦੀ ਹੈ ਤੇ ਹਰਦੀਪ ਪੁਰੀ ਵੀ ਹਾਰ ਜਾਂਦੇ ਆ। ਸੋ ਇਹ ਬਦਕਿਸਮਤੀ ਕਹਿ ਲਓ ਪੰਜਾਬ ਦੀ, ਇਹ ਵੀ ਕਹਿ ਸਕਦੇ ਹਾਂ ਕਿ ਜੇ ਕਿਤੇ ਪੰਜਾਬ ਚੋਂ ਜਿੱਤ ਕੇ ਗਏ ਹੁੰਦੇ ਤਾਂ ਸ਼ਾਇਦ ਹੁਣ, ਕੱਲ ਅਸੀਂ ਗੱਲ ਇਹੀ ਕਰ ਰਹੇ ਸੀ, ਬੰਦੇ ਜਿਹੜੇ ਉਹ ਬੈਠੇ ਸੀ ਉਹ ਕਹਿੰਦੇ ਜੀ, ਕਹਿੰਦੇ ਤੁਸੀਂ ਨਾ ਜਿਹੜਾ ਅੰਮ੍ਰਿਤਸਰ ਏਅਰਪੋਰਟ ਬਣਾਤਾ ਉਹਦਾ ਬੜਾ ਨੁਕਸਾਨ ਕੀਤਾ। ਉਹ ਕਹਿੰਦੇ ਕਿਵੇਂ? ਕਹਿੰਦੇ ਜੀ ਅੱਗੇ ਹੁੰਦਾ ਸੀਗਾ ਬੰਦਾ ਚੰਡੀਗੜ੍ਹੋਂ ਚੱਲਦਾ ਸੀ, ਰਾਜਪੁਰੇ ਜਾਂਦਾ ਸੀ, ਰਾਜਪੁਰੇ ਬਠਿੰਡੇ ਜਾਂਦਾ ਸੀ, ਬਠਿੰਡਿਓਂ ਮੁਕਤਸਰ ਜਾਂਦਾ ਸੀ, ਮੁਕਤਸਰੋਂ ਫਿਰੋਜ਼ਪੁਰ ਹੋ ਕੇ ਤੇ ਫਿਰ ਜਲੰਧਰੋਂ ਹੋ ਕੇ ਤੇ ਫਿਰ ਦੁਬਾਰਾ ਚੰਡੀਗੜ੍ਹ ਜਾਂਦਾ ਸੀ ਲੀਡਰ, ਤੇ ਬਾਕੀ ਜਿਹੜੇ ਪੋਲੀਟੀਕਲ ਬੰਦੇ ਆ ਉਹਨਾਂ ਨੂੰ ਵੀ ਪਤਾ ਲੱਗਦਾ ਸੀ। ਹੁਣ ਕਹਿੰਦੇ ਤੁਸੀਂ ਕੀ ਕਰਦੇ ਹੋ, ਦਿੱਲੀਓਂ ਚੜ੍ਹਦੇ ਹੋ, ਅੰਮ੍ਰਿਤਸਰ ਉਤਰਦੇ ਹੋ, ਹਰਿਮੰਦਰ ਸਾਹਿਬ ਮੱਥਾ ਟੇਕ ਲਿਆ, ਜਲਿਆਂ ਵਾਲੇ ਬਾਗ ਮੱਥਾ ਟੇਕ ਲਿਆ, ਰਾਮ ਤੀਰਥ ਮੱਥਾ ਟੇਕ ਲਿਆ, ਵਾਹਗਾ ਬਾਰਡਰ ਤੇ ਤੁਸੀਂ ਸਲਾਮੀ ਲੈ ਲਈ, ਤੇ ਸ਼ਾਮ ਨੂੰ ਤੁਸੀਂ ਆ ਕੇ ਦਿੱਲੀ ਵੱਜੇ। ਉਹ ਨਾ ਤਾਂ ਸਾਨੂੰ ਮਾਲਵੇ ਵਾਲਿਆਂ ਨੂੰ ਪਤਾ ਲੱਗਦਾ, ਨਾ ਮਾਝੇ ਵਾਲਿਆਂ ਨੂੰ ਪਤਾ ਲੱਗਦਾ, ਨਾ ਦੁਆਬੇ ਵਾਲਿਆਂ ਨੂੰ ਪਤਾ ਲੱਗਦਾ, ਉਹ ਕੱਲਾ ਅੰਮ੍ਰਿਤਸਰ ਹੀ ਗੱਲ ਘੁੰਮ ਕੇ ਇੱਕ ਮੈਸੇਜ ਦੇਣਾ ਤੁਹਾਡਾ ਸਾਨੂੰ ਹੋ ਜਾਂਦਾ ਵੀ ਅਸੀਂ ਹਮ ਤੋਂ ਅੰਮ੍ਰਿਤਸਰ ਗਏ ਸੀ ਜੀ, ਹਮ ਤੋਂ ਪੰਜਾਬ ਮੇ ਚੱਕਰ ਲਗਾਇਆ ਸਾਹਮਣੇ ਤੋਂ, ਤੇ ਹੁਣ ਪੰਜਾਬ ਦੇ ਵਿੱਚ ਚੱਕਰ ਲਾ ਕੇ ਉਹਨਾਂ ਨੇ ਕੀ ਕਰਨਾ।
ਦੇਖੋ ਆਪਣੇ ਐਮ ਐਸ ਪੀ ਦੇ ਬਾਰੇ ਆਪਾਂ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸੁਖਦੀਪ ਸਿੰਘ ਮਿੱਠਾ ਜੀ ਮਿੱਠਾਪੁਰੀ ਹੈ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਸੁਖਦੀਪ ਜੀ। ਰੁਪਿੰਦਰ ਗਿੱਲ ਵੀ ਪ੍ਰੋਗਰਾਮ 'ਚ ਆ ਗਏ ਨੇ, ਘਾਲ ਕਲਾਂ ਵਾਲੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਦੋ ਮਸਲੇ ਸਾਂਝੇ ਕੀਤੇ ਆ। ਇੱਕ ਤਾਂ ਕਿ ਜੇਕਰ ਕਿਸਾਨ ਵੱਲੋਂ ਕੀਤੇ ਗਏ ਉਤਪਾਦ ਨੂੰ ਜਦੋਂ ਪੈਕ ਕਰਕੇ ਬਾਜ਼ਾਰ ਵਿੱਚ ਵੇਚਿਆ ਜਾਂਦਾ ਤਾਂ ਉਸ 'ਤੇ ਐਮ ਐਸ ਪੀ ਲਿਖਿਆ ਹੁੰਦਾ ਹੈ, ਜਾਣੀ ਕਿ ਐਮ ਆਰ ਪੀ। ਤਾਂ ਕਿਸਾਨ ਦੀ ਫਸਲ ਦੀ ਐਮ ਐਸ ਪੀ ਦੇਣ 'ਤੇ ਕਿਸਾਨ ਸਰਕਾਰ ਕਿਉਂ ਚੁੱਪ ਹੈ? ਇਹ ਤਾਂ ਚਲੋ ਆਪਣਾ ਕੁਐਸਚਨ ਹੀ ਹੈ, ਤਾਂ ਸਰਕਾਰ ਨਹੀਂ ਆਂਸਰ ਕਰ ਰਹੀ। ਪਰ ਬਿੱਟਾ ਸਾਹਿਬ ਇੱਕ ਬੜੀ ਹੋਰ ਡਿਵੈਲਪਮੈਂਟ ਹੋਈ ਆ ਵਰਲਡ ਪੱਧਰ 'ਤੇ, ਅੰਤਰਰਾਸ਼ਟਰੀ ਪੱਧਰ 'ਤੇ, ਉਹ ਹੈ ਕਿ ਇਹ ਮਸਲੇ ਜਿਹੜੇ ਨੇ ਇਹ ਸਾਰੇ ਪਾਸੇ ਸੇਮ ਹੀ ਹੈ ਕਿਸਾਨੀ ਦੇ। ਆਸਟ੍ਰੇਲੀਆ ਦੇ ਵਿੱਚ ਵੀ, ਯੂਰਪ 'ਚ, ਅਮੈਰੀਕਾ 'ਚ, ਇੰਗਲੈਂਡ 'ਚ, ਕਿਤੇ ਵੀ। ਤਾਂ ਸਪੇਨ ਨੇ ਨਾ ਇਹ ਪਹਿਲਾ ਕੰਟਰੀ ਬਣਿਆ ਜਿੱਥੇ ਇਹਨੂੰ ਕਾਨੂੰਨੀ ਤੌਰ 'ਤੇ ਲਾਗੂ ਕਰ ਦਿੱਤਾ ਐਮ ਐਸ ਪੀ ਨੂੰ, ਔਰ ਇਹ ਤੈਅ ਕੀਤੀ ਜਾਊਗੀ ਉਹਨਾਂ ਦੀ ਰਜਾਮੰਦੀ ਨਾਲ ਪ੍ਰਾਈਸਿਸ। ਅਤੇ ਉੱਥੇ ਗੈਰ ਕਾਨੂੰਨੀ ਹੋਏਗਾ ਅਗਰ ਤੁਸੀਂ ਐਮ ਐਸ ਪੀ ਤੋਂ ਹੇਠਾਂ ਖਰੀਦਦੇ ਹੋ, ਜਾਂ ਤੁਸੀਂ, ਇੱਥੋਂ ਤੱਕ ਕਿਸਾਨ ਨੂੰ ਵੀ ਫਾਈਨ ਹੋਊਗਾ ਜੇ ਉਹ ਐਮ ਐਸ ਪੀ ਤੋਂ ਹੇਠਾਂ ਵੇਚਦਾ ਆ ਆਪ। ਸੋ ਇਹ ਅਸੀਂ ਇਹੀ ਚੀਜ਼ ਪਹਿਲਾਂ ਤੋਂ ਪ੍ਰਪੋਜ਼ ਕਰ ਰਹੇ ਹਾਂ ਕਈ ਮਹੀਨਿਆਂ ਤੋਂ, ਵੀ ਮਿਨੀਮਮ ਸਪੋਰਟ ਪ੍ਰਾਈਸ ਦੀ ਬਜਾਏ ਮਿਨੀਮਮ ਸੈਲਿੰਗ ਪ੍ਰਾਈਸ ਤੈਅ ਕੀਤੀ ਜਾਵੇ ਕਿ ਅਗਰ ਉਹਦੀ ਲੋੜ ਨਹੀਂ ਹੈਗੀ ਤਾਂ ਖਰੀਦਣ ਨਾ, ਉਹ ਚੀਜ਼ ਕੰਪਨੀਆਂ ਖਰੀਦਣ ਨਾ ਜੇ ਲੋੜ ਨਹੀਂ ਹੈਗੀ, ਵਾਧੂ ਉਤਪਾਦ ਹੋ ਰਹੀ ਹੈ। ਪਰ ਜੇ ਕੰਪਨੀ ਖਰੀਦ ਰਹੀ ਹੈ ਤਾਂ ਜਿੰਨਾ ਵੀ ਉਹ ਖਰੀਦ ਰਹੀ ਹੈ ਤਾਂ ਉਹ ਐਮ ਆਰ ਪੀ 'ਤੇ ਖਰੀਦੇ। ਇਹਦੇ ਇਹ ਕਾਨੂੰਨ ਬਣਨਾ ਚਾਹੀਦਾ, ਔਰ ਸਪੇਨ ਦੇ ਵਿੱਚ ਬਣ ਗਿਆ ਆ। ਅਤੇ ਇਸਦਾ ਜਿਹੜਾ ਫਾਈਨ ਹੈ ਉਹ ਤਕਰੀਬਨ 9 ਕਰੋੜ ਰੁਪਏ ਤੱਕ ਕੰਪਨੀ ਨੂੰ ਫਾਈਨ ਹੋ ਸਕਦਾ ਆ ਇੰਡੀਆ ਦੇ, 9 ਕਰੋੜ ਰੁਪਏ ਤੱਕ ਜੇ ਉਹ ਇਹ ਕਾਨੂੰਨ ਨੂੰ ਤੋੜਦਾ ਆ। ਜਿਹੜੀ ਕਿ ਇੱਕ ਮੈਨੂੰ ਲੱਗਦਾ ਇਨ ਦਾ ਐਂਡ ਇਹ ਕਰਨਾ ਹੀ ਪਏਗਾ, ਯੂਰਪੀਅਨ ਕੰਟਰੀ ਲੱਗ ਗਿਆ ਕਰਨ, ਹੌਲੀ ਹੌਲੀ ਇਹ ਕਰਨਾ ਹੀ ਪਏਗਾ ਕਿਉਂਕਿ ਲੁੱਟ ਖਸੁੱਟ ਬਹੁਤ ਜ਼ਿਆਦਾ ਹੋ ਜਾਏਗੀ। ਅਤੇ ਜੇ ਹੁਣ ਫਾਈਲਾਂ ਖੁੱਲੀਆਂ ਹੀ ਨੇ, ਕਾਨੂੰਨ ਲੱਗੇ ਹੀ ਆ ਬਣਾਉਣ, ਤਾਂ ਪਹਿਲਾਂ ਹੀ ਕਾਨੂੰਨ ਵਧੀਆ ਬਣਾਉਣਾ ਚਾਹੀਦਾ। ਬਿੱਟਾ ਸਾਹਿਬ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਹੋਰ ਕੰਟਰੀ ਵੀ ਇਹਦੇ ਪਿੱਛੇ ਹੁਣ ਸੋਚ ਰਹੇ ਨੇ ਇਹ ਕੰਮ ਕਰਨ ਦੇ।
ਦੇਖੋ ਬਿਲਕੁਲ ਇਹ ਗੱਲ ਤੁਹਾਡੀ ਦਰੁਸਤ ਹੈਗੀ ਹੈ, ਸਪੇਨ ਨੇ ਜੇ ਪਹਿਲ ਕੀਤੀ ਹੈ ਤਾਂ ਇਹਦੀ ਨਕਲ ਮਾਰ ਲੈਣੀ ਚਾਹੀਦੀ ਹੈ ਬਾਕੀ ਜਗ੍ਹਾ ਦੇ ਉੱਤੇ ਵੀ। ਤੇ ਸਪੇਨ ਨੇ ਵੀ ਕੋਈ ਜਮਾ ਘਟਾਓ ਕੀਤਾ ਹੋਣਾ, ਜਿਹਦੇ ਨਾਲ ਕਿਸਾਨ ਵੀ ਖੁਸ਼, ਸਰਕਾਰ ਵੀ ਖੁਸ਼, ਜਿਹੜੇ ਪ੍ਰੋਡਕਸ਼ਨ ਕਰਨ ਵਾਲੇ ਨੇ, ਪ੍ਰੋਸੈਸਿੰਗ ਕਰਨ ਵਾਲੇ ਨੇ, ਉਹ ਵੀ ਖੁਸ਼ ਹੋਣਗੇ। ਮੈਂ ਬਾਹਲੀ ਦੂਰ ਨੀ ਜਾਂਦਾ, ਲੁਧਿਆਣੇ ਸਾਡੇ ਇੱਕ ਦੋਸਤ ਦਾ ਪਲਾਟ ਹੈ ਖਾਲੀ ਪਿਆ, ਉਹਨੂੰ ਕੁਛ ਬੰਦੇ ਕਹਿੰਦੇ, ਕਿਸੇ ਨੇ ਸਰਵੇ ਸੁਰਵੇ ਕੀਤਾ, ਉਹ ਕਹਿੰਦੇ ਯਾਰ ਵੀ ਉਹ ਪਲਾਟ ਸਾਨੂੰ ਦੇ ਦੇ। ਉਹ ਕਹਿੰਦੇ ਜੀ ਉਹ ਤਾਂ ਕੰਧਾਂ ਕੱਢੀਆਂ ਹੋਈਆਂ, ਤੁਸੀਂ ਦੱਸੋ ਕੀ ਕਰਨਾ। ਉਹ ਕਹਿੰਦੇ ਜੀ ਲੁਧਿਆਣੇ ਜਿੰਨੇ ਜੂਸ ਵਾਲੇ ਨੇ, ਗੰਨੇ ਦੇ ਜੂਸ ਵਾਲੇ, ਰੇਹੜੀਆਂ ਲੱਗਦੀਆਂ ਨੇ, ਉੱਥੇ ਇੱਕੋ ਹੀ ਜਾਂ ਦੋ ਬੰਦੇ ਐਸੇ ਨੇ ਜਿਹੜੇ ਸਾਰੇ ਲੁਧਿਆਣੇ ਦੇ ਵਿੱਚ ਗੰਨੇ ਦੀ ਸਪਲਾਈ ਕਰਦੇ।
ਅੱਛਾ।
ਤੇ ਅਸੀਂ ਉਹ ਉੱਥੇ ਗੰਨੇ ਦਾ ਕੰਮ ਕਰਨਾ, ਵੀ ਗੰਨਾ ਉੱਥੋਂ ਕਿਤੋਂ ਵੀ ਚੱਕ ਲੈਣਾ, ਮਹਾਰਾਸ਼ਟਰ ਚੋਂ ਚੱਕ ਲਓ ਜਾਂ ਕਿਤੇ ਹੋਰ ਚੱਕ ਲਓ, ਤਾਂ ਉੱਥੇ ਗੰਨਾ ਰੱਖ ਕੇ ਤੇ ਉਹ ਗੰਨਾ ਜੀ ਸਪਲਾਈ ਕਰਨੀ।
ਅੱਛਾ।
ਉਹ ਜਦੋਂ ਅਮਨਦੀਪ ਜੀ ਉਹਨਾਂ ਨੇ ਸੋਚੀ ਨਾ ਇਹ ਗੱਲ, ਪਤਾ ਨੀ ਉਹ ਕਿੱਥੋਂ ਗੱਲ ਨਿਕਲੀ ਰੱਬ ਜਾਣੇ, ਤਾਂ ਉਹਨਾਂ ਨੇ ਕੋਈ ਇੱਕ ਦੋ ਟਰੱਕ ਉੱਥੇ ਗੰਨੇ ਦੇ ਸਟਵਾ ਲਏ।
ਅੱਛਾ।
ਤਾਂ 2-4 ਦਿਨਾਂ ਦੇ ਵਿੱਚ ਜਿੱਦਾਂ ਮਾਫੀਆ ਹੁੰਦਾ ਹੈ, ਉਹ ਉਹਨਾਂ ਦਾ ਨੁਕਸਾਨ ਵੀ ਕਰਕੇ ਤੇ ਗੰਨਾ ਵੀ ਉਹਨਾਂ ਦਾ ਵਿਕਣ ਨਹੀਂ ਦਿੱਤਾ, ਤੇ ਜਿਹੜੇ ਬੰਦੇ ਪੁਰਾਣੇ ਉੱਥੇ ਬੈਠੇ ਨੇ ਗੰਨੇ ਵਾਲੇ, ਜਿਹੜੇ ਵੇਚਦੇ ਨੇ ਗੰਨਾ, ਸਪਲਾਈ ਕਰਦੇ ਨੇ, ਉਹਨਾਂ ਨੇ ਛੋਟੇ 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 ਹਾਥੀ ਟੈਂਪੂ ਰੱਖੇ ਹੋਏ ਨੇ, ਔਰ ਉਹ ਹਰੇਕ ਰੇਹੜੀ ਦੇ ਉੱਤੇ ਜਾ ਕੇ ਡਿਲੀਵਰੀ ਕਰਦੇ ਆ, 2 ਕੁਇੰਟਲ 3 ਕੁਇੰਟਲ 4 ਕੁਇੰਟਲ ਜਿੰਨੀ ਅਗਲੇ ਦੀ ਲੋੜ ਹੈਗੀ। ਤੇ ਉਹ ਬੰਦਿਆਂ ਦੇ ਤੁਸੀਂ ਦੇਖ ਲਓ ਵੀ ਉਹਨਾਂ ਨੇ ਪੈਰ ਨਹੀਂ ਲੱਗਣ ਦਿੱਤੇ, ਤੇ ਬਾਅਦ ਚੋਂ ਪਤਾ ਲੱਗਿਆ ਹੌਲੀ ਹੌਲੀ ਕਿ ਉਹ ਗੰਨੇ ਦਾ ਜਿਹੜਾ ਕੰਮ ਕਰਦੇ ਆ ਪਿਛਲੇ ਕਈ ਸਾਲਾਂ ਤੋਂ, ਤੇ ਉਹਦੇ ਚ ਰਾਜਨੀਤਿਕ ਪਾਰਟੀਆਂ ਦਾ ਵੀ ਹਿੱਸਾ ਹੈਗਾ, ਔਰ ਉਹਨਾਂ ਦੀ ਸ਼ਹਿ ਹੈਗੀ ਹੈ, ਔਰ ਗੈਂਗ ਬਣਿਆ ਹੋਇਆ ਪੂਰਾ,
ਬਿਲਕੁਲ
ਉਹ ਕਹਿੰਦੇ ਵੀ ਸਾਨੂੰ ਇਹ ਹੈਰਾਨੀ ਹੋਈ ਵੀ ਜਿਹੜੀ ਕੰਮ ਅਸੀਂ ਛੋਟੇ ਤੋਂ ਛੋਟਾ ਲੈਵਲ ਸੋਚਿਆ ਸੀ ਵੀ ਗੰਨੇ ਦੀ ਸਪਲਾਈ ਰੋਜ਼ ਰੋਜ਼ ਦੀ ਹੋਇਆ ਕਰੂਗੀ, ਕੋਈ 100 ਬੰਦੇ ਨੂੰ ਰੁਜ਼ਗਾਰ ਅਸੀਂ ਦੇਵਾਂਗੇ ਤੇ, ਪਰ ਉਹਨਾਂ ਦਾ ਪੈਰ ਉੱਤੇ ਨਹੀਂ ਲੱਗਣ ਦਿੱਤੇ ਗਏ। ਤੁਸੀਂ ਦੇਖ ਲਓ ਵੀ ਗੰਨਾ ਕਿੱਡੀ ਕੁ ਆਈਟਮ ਹੈਗੀ ਹੈ, ਤੇ ਗੰਨਾ ਇਹ ਵੀ ਹੈ ਨਹੀਂ ਵੀ ਫਸਲ ਜਿਹੜੀ ਹੈ ਅਸੀਂ ਕਹਿ ਸਕਦੇ ਹਾਂ ਵੀ ਚੱਲ ਦਾਲਾਂ ਤਾਂ ਸਾਡੇ ਪੰਜਾਬ 'ਚ ਘੱਟ ਹੁੰਦੀਆਂ ਨੇ ਜਾਂ ਸੂਰਜਮੁਖੀ ਘੱਟ ਹੁੰਦਾ ਜਾਂ ਮੱਕੀ ਸਾਡੇ ਘੱਟ ਹੁੰਦੀ ਹੈ, ਘੱਟ ਬੀਜਦੇ ਹੈ, ਤਾਂ ਰਾਜਸਥਾਨ ਤੋਂ ਔਰ ਸੋਰੀ ਆਪਣਾ ਹਰਿਆਣੇ 'ਚ ਅੱਜ ਤੋਂ ਹੁਣ ਤੁਸੀਂ ਲੰਘਦੇ ਆ ਨਾ ਤੁਸੀਂ ਇੱਧਰ ਨੂੰ ਅੰਬਾ ਆਪਣਾ ਸੋਰੀ ਸਰਸਾ ਹਾਰ ਜੀਂਦ ਵਾਲੀ ਸੜਕ ਤੇ ਇੱਥੇ ਆ ਕੇ ਸਾਰੀਆਂ ਗੰਨੇ ਆਪਣਾ ਕਮਾਦ ਦੀ ਜਿਹੜੀ ਹੈਗੀ ਆ ਖੇਤੀ ਹੈਗੀ ਆ। ਆ ਹੁਣ ਵੀ ਤੁਸੀਂ ਗਰਮੀ 'ਚ ਦੇਖੋਗੇ ਜਿੰਨੇ ਵੀ ਬਾਰਡਰ ਨੇ ਚਾਹੇ ਟਿੱਕਰੀ ਹੈ ਚਾਹੇ ਸਿੰਘੂ ਹੈ ਚਾਹੇ ਗਾਜੀਪੁਰ ਹੈ ਉੱਥੇ ਲੋਕਾਂ ਨੇ ਉਹ ਲਾ ਦਿੱਤੇ ਨੇ ਭੀੜਨ ਵਾਲੇ ਆਪਣੇ ਲੋਕੀ ਬੋਲਦੇ ਆ
ਜੂਸ ਵਾਲੇ
ਨਹੀਂ ਕੁਛ ਹੋਰ ਸਾਡੇ ਇੱਥੇ ਬੜਾ ਹੋਰ ਕੱਲ ਸ਼ਬਦ ਮੈਨੂੰ
ਕਿਹੜੇ ਗੰਨੇ ਨੇ ਗਲਾੜੀ
ਨਹੀਂ ਕਲਾੜੀ ਦਾ ਚਲੋ ਆਪਾਂ ਕਹਿ ਦਿੰਦੇ ਹਾਂ ਨਾ ਇੱਕ ਹੋਰ ਉਹਨਾਂ ਨੇ ਸੈੱਟ ਪਤਾ ਨੀ ਕੀ ਉਹ ਕਹਿ ਰਹੇ ਸੀ ਕਿਹੜਾ ਸੈੱਟ ਮੈਂ ਕਿਹਾ ਸੈੱਟ ਸੈੱਟ ਕਿਉਂ ਕਹਿ ਰਹੇ ਉਹ ਕਹਿੰਦੇ ਜੀ ਸੈੱਟ ਸਾਰੇ ਸੈੱਟ ਨੂੰ ਕਹਿੰਦੇ ਗੰਨੇ ਦਾ ਸੈੱਟ ਜਿਹਦੇ ਜੂਸ ਨਿਕਲਦਾ ਰੋਹ ਨਿਕਲਦਾ
ਠੀਕ ਠੀਕ
ਕਲਾੜੀ ਨੀ ਕਲਾੜੀ ਨੀ ਕੁਛ ਹੋਰ ਹੈ
ਅੱਛਾ
ਗੰਨੇ ਦੀ ਮਸ਼ੀਨ ਹਾਂਜੀ ਤੇ ਉਹ ਹੁਣ ਤੁਸੀਂ ਦੇਖੋ ਵੀ ਕਿੱਡੀ ਆਈਟਮ ਹੈਗੀ ਹੈ। ਸੋ ਹਰ ਬੰਦੇ ਨੇ ਆਪਣੇ ਆਪਣੇ ਤੌਰ ਤਰੀਕੇ ਦੇ ਨਾਲ ਇਸ ਤਰ੍ਹਾਂ ਦਾ ਜੁਗਾੜ ਉਹਦਾ ਬਣਾਇਆ ਉਹਦੇ ਚ ਉਹ ਕੰਮ ਚੱਲ ਰਿਹਾ। ਹੁਣ ਕੱਲ ਕੱਲ ਵਿਧਾਨ ਸਭਾ ਚ ਗੱਲ ਉੱਠੀ ਉਹਨਾਂ ਨੇ ਆਖਿਆ ਜੀਰੇ ਜਿਹੜੀ ਸ਼ੂਗਰ ਮਿੱਲ ਹੈ ਉੱਥੇ ਕੋਈ ਇੰਡਸਟਰੀ ਲਾ ਦੋ। ਕੁਲਵੀਰ ਸਿੰਘ ਜੀਰਾ ਨੇ ਗੱਲ ਕੀਤੀ ਤੇ ਉਹ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਮੰਤਰੀ ਨੇ ਕੋਪਰੇਸ਼ਨ ਦੇ ਉਹ ਕਹਿੰਦੇ ਵੀ ਉਹ ਨੀ ਲੱਗ ਸਕਦੀ। ਕੁਲਵੀਰ ਸਿੰਘ ਜੀਰੇ ਦਾ ਵਿਧਾਨ ਸਭਾ ਚ ਜਵਾਬ ਸੀ ਚੰਗਾ ਫਿਰ ਕਹਿੰਦੇ ਇੱਥੇ ਜੇਲ੍ਹ ਹੀ ਬਣਾ ਦਿਓ ਮੰਗਿਆ ਵੇਖੋ ਤੁਸੀਂ ਕੀ ਸ਼ੂਗਰ ਮਿੱਲ ਲੱਗੀ ਸੀ ਫਰੀਦਕੋਟ, ਸ਼ੂਗਰ ਮਿੱਲ ਲੱਗੀ ਸੀ ਨਕੋਦਰ, ਸ਼ੂਗਰ ਮਿੱਲ ਲੱਗੀ ਸੀ ਜਗਰਾਓ, ਸ਼ੂਗਰ ਮਿੱਲ ਲੱਗੀ ਸੀ ਫਾਜ਼ਿਲਕਾ, ਜਿਹਦੇ ਵੀ ਸ਼ੂਗਰ ਮਿੱਲ ਲੱਗੀ ਸੀ ਸਾਰੀਆਂ ਸ਼ੂਗਰ ਮਿੱਲਾਂ ਸਰਕਾਰੀ ਫੇਲ ਹੋ ਗਈਆਂ ਜਾਂ ਪੱਟਤੀਆਂ ਜਾਂ ਕੋਪਰੇਟਿਵ ਸਿਸਟਮ ਸੀ। ਅੱਜ ਸ਼ੂਗਰ ਮਿੱਲਾਂ ਦਾ ਕਬਜ਼ਾ ਕਿਹਦਾ ਹੈਗਾ? ਰਾਣੇ ਗੁਰਜੀਤ ਦਾ। ਸਭ ਤੋਂ ਜ਼ਿਆਦਾ ਸ਼ੂਗਰ ਮਿੱਲਾਂ ਉਹਦੀਆਂ, ਡਿਸਟਿਲਰੀ ਸ਼ਰਾਬ ਉਹ ਬਣਾਉਂਦੇ ਨੇ। ਹੁਣ ਪਿੱਛੇ ਸੈਨੇਟਾਈਜ਼ਰ ਦਾ ਜਦੋਂ ਚੱਲਿਆ ਕੋਰੋਨਾ ਦਾ ਚੱਲਿਆ ਤਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਜਿਹੜਾ ਉਹ ਸੈਨੇਟਾਈਜ਼ਰ ਉਹਨਾਂ ਨੇ ਦਿੱਤਾ ਸੀਗਾ ਉਹ ਦੇਸੀ ਸ਼ਰਾਬ ਜਿਹੜਾ ਸੌਂਫ ਜਾਂ ਸੰਤਰਾ ਉਹਦੇ ਉੱਤੇ ਫੋਟੋ ਲਾਈ ਸੀ ਕੈਪਟਨ ਅਮਰਿੰਦਰ ਸਿੰਘ ਦੀ ਸੀ, ਉਹਦਾ ਰੰਗ ਬਦਲਿਆ ਸੀ।
ਅੱਛਾ, ਉਹ ਤਾਂ ਫਿਰ ਪੈਗ ਲਾਇਆ ਵੀ ਜਾ ਸਕਦਾ ਸੀ, ਉਹਦਾ ਅੰਦਰੋਂ ਵੀ ਸਫਾਈ ਕਰ ਸਕਦਾ ਸੀ।
ਬਿਲਕੁਲ ਲਾਏ ਸੀ ਲੋਕਾਂ ਨੇ, ਜਿਹੜੇ ਬੰਦਿਆਂ ਨੂੰ ਪਤਾ ਸੀ ਉਹਨਾਂ ਨੇ ਲਾਏ ਆ। ਜਿਹੜੇ ਛੋਟੇ ਲੈਵਲ ਦੇ ਲੋਕ ਗਰੀਬ ਲੋਕ ਹੈ ਜਿਹਨਾਂ ਨੂੰ ਰੋਜ਼ ਪਤਾ ਸੀ ਵੀ ਆ ਪਊਗਾ 35 ਦਾ ਆਉਂਦਾ, 17 ਦਾ ਜਿਹੜਾ ਵੀ ਆਉਂਦਾ ਤੇ ਬੋਤਲ ਜਿਹੜੀ 135 ਦੀ ਆਉਂਦੀ ਹੈ, ਤੇ ਮੈਂ ਕਿਹਾ ਸੈਨੇਟਾਈਜ਼ਰ ਹੀ ਦੇ ਦਿਓ ਸਾਨੂੰ, ਨਾਲੇ ਕੈਪਟਨ ਦੀ ਫੋਟੋ ਲੱਗੀ ਨਾਲੇ ਤੁਹਾਡੀ ਜਾਇਜ਼ ਕਰਾਂਗੇ। ਤੇ ਉਹ ਰੰਗ ਉਹਦਾ ਬਦਲਿਆ ਸੀ, ਰੰਗ ਉਹਦਾ ਹਰਾ ਜਿਹਾ ਰੰਗ ਉਹਦੇ ਪਾਇਆ ਹੋਇਆ ਸੀਗਾ।
ਜੇ ਬਿੱਟਾ ਸਾਹਿਬ ਜੇ ਰੰਗ ਉਹ ਹੁੰਦਾ ਫੇਰ ਬਹੁਤ ਸੈਨੇਟਾਈਜ਼ਰ ਚੱਲਣਾ ਸੀ ਹਨਾ, ਜੇ ਕਿਤੇ ਰੰਗ ਵੀ ਉਹੀ ਹੁੰਦਾ ਅਸਲੀ।
ਵੈਸੇ ਵੀ ਚੱਲਿਆ ਜੀ, ਹਰ ਹਰੇਕ ਬੰਦਾ ਪਹਿਲਾਂ ਜਿਹੜਾ ਦੱਸਿਆ ਜਾਂਦਾ ਪਹਿਲਾਂ ਕਹਿੰਦਾ ਸੈਨੇਟਾਈਜ਼ਰ ਕਰੋ ਜੀ, ਸੈਨੇਟਾਈਜ਼ਰ ਕਰੋ ਜੀ। ਤਾਂ ਹੀ ਤਾਂ ਤੁਸੀਂ ਦੇਖੋ ਵੀ ਰਾਣਾ ਗੁਰਜੀਤ ਨੇ ਇੱਕ ਇੱਕ ਟਰੱਕ ਸਾਰੇ ਜ਼ਿਲ੍ਹਿਆਂ ਚ ਭਜਵਾਇਆ, ਉਹਨਾਂ ਨੂੰ ਸਪਲਾਈ ਮਿਲੀ ਸੀਗੀ ਤੇ ਉਹਨਾਂ ਨੇ ਕਿੰਨੀ ਸ਼ਰਾਬ ਹੈ ਜਿਹੜੀ ਉਹ ਇਸ ਤਰ੍ਹਾਂ ਸਪਲਾਈ ਕੀਤੀ ਸਰਕਾਰੀ ਤੌਰ ਦੇ ਉੱਤੇ। ਔਰ ਉਹ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਸੀਗਾ ਕਿ ਬਹੁਤ ਸਾਰੀ ਸ਼ਰਾਬ ਜਿਹੜੀ 2 ਨੰਬਰ ਦੀ ਜਿਹਦਾ ਕੋਈ ਬਿੱਲ ਨੀ ਸੀ ਕੋਈ ਕੁਛ ਨੀ ਸੀਗਾ ਯੂਪੀ ਦੇ ਵਿੱਚ ਔਰ ਦਿੱਲੀ ਦੇ ਵਿੱਚ ਸਪਲਾਈ ਹੋਈ ਹੈ ਸੈਨੇਟਾਈਜ਼ਰ ਦੇ ਤੌਰ ਦੇ ਉੱਤੇ।
ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕਹਿੰਦੇ ਨੇ ਕਹਿੰਦੇ ਵੀ ਜਗਰਾਓ ਵਾਲੀ ਸ਼ੂਗਰ ਮਿੱਲ ਦੀਆਂ ਤਾਂ ਇੱਟਾਂ ਵੀ ਲੋਕ ਚੱਕ ਕੇ ਲੈ ਗਏ ਜੀ, ਇੱਥੋਂ ਤੱਕ ਹਾਲਾਤ ਸਨ। ਤੇ
ਪਲਾਟ ਕੱਟਦੇ ਸੀ ਉੱਥੇ, ਉੱਡਾ ਨੇ ਕਲੋਨੀ ਕੱਟਤੀ, ਲਾਈਟਾਂ ਲਾ ਦਿੱਤੀਆਂ। ਹੁਣ ਤੁਸੀਂ
ਅੱਛਾ
ਗੂਗਲ ਚ ਪਾ ਕੇ ਤਾਂ ਤੁਹਾਨੂੰ ਪਤਾ ਲੱਗ ਜੂਗਾ, ਉੱਥੇ ਪੁੱਡਾ ਨੇ ਪਲਾਟ ਕੱਟਤੇ, ਜਿਹੜੀ ਜ਼ਮੀਨ ਉਹਨੇ ਐਕਵਾਇਰ ਕੀਤੀ ਸੀ ਉਹ ਪਹਿਲਾਂ ਤਾਂ ਮਸ਼ੀਨਰੀ ਵੇਚੀ ਕਬਾੜ ਵਾਲੀ, ਉਹਦਾ ਟੈਂਡਰ ਹੋਇਆ, ਫਿਰ ਉਦੋਂ ਬਾਅਦ ਉੱਥੇ ਮਿੱਟੀ ਵੇਚੀ, ਮਿੱਟੀ ਤੋਂ ਬਾਅਦ ਫਿਰ ਉਹਨੂੰ ਡਿਜ਼ਾਇਨ ਕੀਤਾ ਤੇ ਹੁਣ ਮੇਰੇ ਖਿਆਲ ਮੈਨੂੰ ਲੱਗਦਾ ਵੀ ਘੱਟੋ ਘੱਟ 10,000 ਰੁਪਇਆ ਗਾਜ ਉੱਥੇ ਜਗ੍ਹਾ ਹੋ।
ਅੱਛਾ,
ਜਿਹੜੀ ਜਗਰਾਓ ਵਾਲੀ ਸ਼ੂਗਰ ਮਿੱਲ ਤੇ
ਠੀਕ
ਉਹ ਧੁੰਦਲੀ ਜੀ ਮੈਨੂੰ ਯਾਦ ਹੈ ਜਦੋਂ ਜਾਂਦੇ ਸੀ ਨਾਨਕ ਸ਼ਾਹ ਕੋਰਲੇ ਪਾਸੇ ਤਾਂ ਉੱਥੇ ਗੰਨੇ ਦੀਆਂ ਟਰਾਲੀਆਂ ਲਗਾਤਾਰ ਖੜੀਆਂ ਹੁੰਦੀਆਂ ਸੀ। ਫਰੀਦਕੋਟ ਸ਼ੂਗਰ ਮਿੱਲ ਸੀ ਬਹੁਤ ਵੱਡੀ।
ਇਹ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿੰਦੇ ਨੇ ਕਿ ਫਗਵਾੜੇ ਵਾਲੀ ਗੰਨਾ ਮਿੱਲ ਵੀ ਕਿਸਾਨਾਂ ਦੇ ਪੈਸੇ ਦੂਸਰੇ ਸਾਲ ਹੀ ਦਿੰਦੇ ਆ। ਹਾਂਜੀ, ਇਹ ਵੀ ਬੜੀ ਸਮੱਸਿਆ ਆ। ਤੇ ਅਮਰੀਕ ਸਿੰਘ ਫਲੋਰਾ ਭਾਜੀ ਕਹਿੰਦੇ ਨੇ MSP ਇਜ਼ ਅ ਪ੍ਰੋਟੈਕਸ਼ਨ ਟੂ ਫਾਰਮਰ, ਲਿਟਰਲੀ ਇਟ ਵਿਲ ਪੁਸ਼ ਈਟੇਬਲ ਪ੍ਰੋਡਕਟਸ ਪ੍ਰਾਈਜ਼ਸ ਟੂ ਐਨ ਅਫੋਰਡੇਬਲ ਲੈਵਲ, ਟੋਟਲ ਕੇਆਸ। ਪਾਰਸ਼ਲੀ ਸਹਿਮਤ ਹਾਂ ਜੀ ਤੁਹਾਡੇ ਨਾਲ ਬਾਈ ਜੀ। ਤੇ ਉੱਧਰ ਸਾਡੇ ਨਾਲ ਅਰਸ਼ ਮੱਲੀ ਤਸਮਾਨਪੁਰੀ ਵਾਲੇ ਜੁੜੇ ਨੇ, ਜਾਣੀ ਕਿ ਤਸਮੇਨੀਆਂ ਤੋਂ। ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਮੈਨੂੰ ਵੀ ਕਵਿਤਾ ਉੱਤਰ ਆਈ। ਕਹਿੰਦੇ ਜਦੋਂ ਸਾਥੀ ਅਮਨਦੀਪ ਨੇ ਕਿਹਾ ਤੁਹਾਨੂੰ ਲੈ ਚੱਲਦੇ ਹਾਂ ਖਬਰਾਂ ਵਾਸਤੇ ਭਾਰਤ, ਪਰਿੰਡ ਮੇਰੇ ਟਰੱਕ ਤੇ ਆ ਕੇ ਬਹਿ ਗਈ। ਇਹ ਖੁੱਲੀ ਕਵਿਤਾ ਸ਼ੇਅਰ ਭੇਜਿਆ ਉਹਨਾਂ ਨੇ, ਸ਼ਾਇਰ ਅਰਸ਼ ਮੱਲੀ ਤਸਮਾਨਪੁਰੀ, ਫੋਟੋ ਵੀ ਨਾਲ ਭੇਜੀ ਆ ਉਹਨਾਂ ਨੇ, ਮੈਂ ਸ਼ੇਅਰ ਕਰ ਦਿੱਤੀ ਆ। ਔਰ ਬਿੱਟਾ ਸਾਹਿਬ, ਗੁਰਿੰਦਰ ਸਿੰਘ ਵਰਜੀਨੀ ਵਾਲਿਆਂ ਨੇ ਸਵਾਲ ਪੁੱਛਿਆ ਸੀ ਵੀ ਜਿਹੜੇ ਕਹਿੰਦੇ ਬੀਬੀਆਂ ਦੇ ਜਥੇ ਨਾਲ 2-3 ਸਾਲ ਦੀ ਬੱਚੀ ਦੀ ਗ੍ਰਿਫਤਾਰੀ ਕੀਤੀ ਹੈ, ਉਸ ਖਬਰ ਦੀ ਕਿੰਨੀ ਕੁ ਸੱਚਾਈ ਹੈ?
ਹਾਂ, ਬਹੁਤ ਮੈਨੂੰ ਨਾ ਹੈਰਾਨੀ ਹੈ, ਔਰ ਬਹੁਤ ਚੰਗੀ ਗੱਲ ਕੀਤੀ ਤੁਸੀਂ ਅਮਨਦੀਪ ਜੀ, ਇਹ ਨਾ ਜਿਹੜਾ ਜ਼ਿਕਰ ਕਰਨਾ ਬੜਾ ਜ਼ਰੂਰੀ ਸੀ। ਔਰ ਕੁਦਰਤੀ ਦੇਖੋ ਵੀ ਤੁਸੀਂ ਜ਼ਿਕਰ ਕਰ ਰਹੇ ਹੋ ਤੇ ਮੈਂ ਉਹਦੇ ਲਈ ਜਮਾਂ ਅੱਖਾਂ ਦੇਖਣ ਵਾਲਾ ਗਵਾਹ, ਜਿਵੇਂ ਕਹਿੰਦੇ ਨੇ ਕਿ ਉਹ ਕਹਿੰਦੇ ਵੀ ਲਿਆਓ ਲਿਆਓ ਇੱਥੇ ਰੱਖੋ ਹੱਥ, ਤੁਸੀਂ ਬੋਲੋ ਵੀ ਜਿਹੜਾ ਕੁਝ ਬੋਲੋਗੇ ਸੱਚ ਬੋਲੋਗੇ, ਸੱਚ ਤੋਂ ਇਲਾਵਾ ਕੁਛ ਨੀ ਬੋਲੋਗੇ। ਹੁਣ ਤੁਸੀਂ ਪਲਾ ਖਾ ਲਓ ਹੱਥ ਮੇਰੇ ਤੋਂ,
ਹਾਂਜੀ ਹਾਂਜੀ,
ਤੁਸੀਂ ਲਿਆਓ ਕਿਹੜੀ
ਚੀਜ਼ ਸਾਨੂੰ ਉਦਾਂ ਹੀ ਯਕੀਨ ਹੈ ਤੁਹਾਡੇ ਤੇ।
ਮੈਂ ਨਾ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚੋਂ, ਮੈਨੂੰ ਪਤਾ ਨੀ ਸੀਗਾ ਵੀ ਇਹ ਕੀ ਹੋ ਰਿਹਾ ਤੇ ਕਿਵੇਂ ਹੋ ਰਿਹਾ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋਲੇ ਮੈਂ ਖੜਾ ਗੇਟ ਤੇ, ਮੈਂ ਤੁਹਾਨੂੰ ਵੀਡੀਓ ਵੀ ਭੇਜਦਾ, ਉਹ ਵੀਡੀਓ ਐਕਸਕਲੂਸਿਵ ਮੇਰੇ ਕੋਲੇ ਹੈ, ਕਿਸੇ ਹੋਰ ਕੋਲੇ ਵੀ ਹੋਊਗੀ ਵੈਸੇ ਤਾਂ, ਪਰ ਉਹ ਜਿਹੜੀ ਉਹ ਸੀਨ ਹੈ ਉਹ ਮੇਰੇ ਕੋਲੇ ਹੈ। ਹੁਣ ਭੈਣ ਭਾਈ ਕਈ ਗੁੱਸਾ ਕਰ ਜਾਂਦੇ ਆ ਵੀ ਇਹ ਕਿਸੇ ਪਾਰਟੀ ਪ੍ਰਤੀ ਜਾਂ ਇਸ ਤਰ੍ਹਾਂ ਨੀ, ਜਿਵੇਂ ਰਕੇਸ਼ ਟਕੈਤ ਰੋਇਆ
ਤੇ
ਉਦੋਂ ਬਾਅਦ ਇੱਕ ਹੋਰ ਲੀਡਰ ਰੋਇਆ, ਤਾਂ ਇਹ ਰੋਣ ਵਾਲਾ ਜਿਹੜਾ ਮਸਲਾ ਨਾ, ਇਹ ਸਾਰੇ ਲੀਡਰਾਂ ਨੇ ਇਸ ਤਰ੍ਹਾਂ ਕਰ ਲਿਆ ਕਿ ਸ਼ਾਇਦ ਹੁਣ ਸਾਨੂੰ ਲੋਕ ਪਸੰਦ ਕਰਨ ਲੱਗ ਪੈਣ।
ਅੱਛਾ,
ਸ਼੍ਰੋਮਣੀ ਅਕਾਲੀ ਦਲ ਮਾਨ ਦਾ ਬੰਦਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੁਰਿਆ ਆਉਂਦਾ, 4-5-6 ਬੀਬੀਆਂ ਆਉਂਦੀਆਂ ਨਾਲ ਤੁਰੀਆਂ ਆਉਂਦੀਆਂ ਤੇ ਨਾਰੇ ਲਾਉਂਦੀਆਂ ਆਉਂਦੀਆਂ, ਗਲਾਂ ਦੇ ਵਿੱਚ ਸਰੋਪੇ ਪਾਏ ਹੋਏ ਨੇ, ਨੰਗੇ ਪੈਰ ਨੇ ਉਹਨਾਂ ਦੇ, ਪਿੰਡੋਂ ਆਈਆਂ ਉਹ। ਪਹਿਲਾਂ ਤਾਂ ਜਦੋਂ ਉਹ ਪਿੰਡੋਂ ਆਈਆਂ ਤਾਂ ਰਾਹ ਚ ਉਹਨਾਂ ਨੂੰ ਕਿਤੇ ਰੋਕ ਲਿਆ ਗਿਆ, ਰੋਕਣ ਉਹ ਵੀਡੀਓ ਵੀ ਹੈਗੀ ਹੈ, ਪਰ ਇਹ ਵੀਡੀਓ ਤਾਂ ਮੈਂ ਆਪਦੇ ਅੱਖਾਂ ਨਾਲ ਦੇਖੀ ਹੈ। ਤੇ ਉਹ ਬੀਬੀਆਂ ਦੇ ਲਈ ਜਿਹੜਾ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਗੇਟ ਹੈ, ਜਦੋਂ ਤੁਸੀਂ ਬਾਹਰ ਨਿਕਲਦੇ ਹੋ ਤਾਂ ਹਾਰਡਲੀ ਉੱਥੋਂ 200 ਮੀਟਰ ਤੇ ਰਾਸ਼ਟਰਪਤੀ ਦਾ ਘਰ ਹੈਗਾ, ਜਿੱਥੇ ਵਾਇਸ ਰਾਏ ਬੈਠਦਾ ਸੀ ਜਦੋਂ ਅਣਵੰਡੇ ਪੰਜਾਬ ਤੋਂ ਪਹਿਲਾਂ ਦੀ ਗੱਲ ਕਰਦੇ। ਤੇ ਬਾਹਰ ਇੱਕ ਬੱਸ ਲੱਗੀ ਖੜੀ ਹੈ, ਪੁਲਿਸ ਦੀ ਬੱਸ ਹੈ, ਤੇ ਦੋਨੇ ਪਾਸੇ ਬੈਰੀਕੇਡਿੰਗ ਲਾਏ ਹੋਏ ਨੇ ਗੇਟ ਦੇ ਵਿਚਾਲੇ, ਮਤਲਬ ਗੇਟ ਬੰਦ ਕੀਤਾ ਹੋਇਆ ਆਮ ਲੋਕਾਂ ਲਈ, ਗੇਟ ਦੇ ਵਿਚਾਲੇ ਪੀਲੇ ਰੰਗ ਦੇ ਦਿੱਲੀ ਪੁਲਿਸ ਨੇ ਬੈਰੀਕੇਡਿੰਗ ਲਾਏ ਹੋਏ, ਔਰ ਬੈਰੀਕੇਡਿੰਗ ਲਾਏ ਹੈ ਤੇ ਕਿਸੇ ਪੁਲਿਸ ਵਾਲੇ ਨੇ, ਕਿਸੇ ਵੀ ਲੇਡੀ ਪੁਲਿਸ ਮੁਲਾਜ਼ਮ ਨੇ ਉਹਨਾਂ ਬੱਚਿਆਂ ਨੂੰ, ਉਸ ਬੀਬੀਆਂ ਨੂੰ ਕੁਝ ਵੀ ਨਹੀਂ ਕਿਹਾ।
ਅੱਛਾ,
ਸਿੱਧੇ ਬੱਸ ਲਾਈ ਵੀ ਹੈ ਵੀ ਤੁਸੀਂ ਆ ਬੱਸ ਚ ਚੜ ਜਾਓ, ਬਸ ਹੋਰ ਕੁਛ ਨੀ ਕਰਨਾ, ਨਾ ਕੋਈ ਡੰਡਾ, ਨਾ ਕੋਈ ਦਬਕਾ, ਨਾ ਕੋਈ ਗਾਲ, ਨਾ ਕੋਈ ਹੋਰ ਮੰਦੇ ਸ਼ਬਦ, ਕੁਛ ਵੀ ਨੀ ਬੋਲੇ। ਤੇ ਉਹ ਨਾਰੇ ਲਾਉਂਦੀਆਂ ਬੀਬੀਆਂ ਉਹਦੇ ਚ ਚੜ ਗਈਆਂ, ਤੇ ਮੈਨੂੰ ਹੈਰਾਨੀ ਹੋਈ ਉਸ ਗੱਲ ਦੀ, ਉਹ ਬੱਸ ਤਾਂ ਤੁਰ ਗਈ ਤੇ ਜਿਹੜਾ ਬੰਦਾ ਉਹਨੂੰ ਅਗਵਾਈ ਕਰਕੇ ਲਿਆ ਗਿਆ ਸ਼ਾਇਦ ਕੁਛ ਜਿਹਨੇ ਗ੍ਰਿਫਤਾਰੀ ਨਾਲ ਦੇਣੀ ਸੀ, ਤਾਂ ਉਹ ਥੱਲੇ ਖੜਾ ਹੈ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਉਹ ਥੱਲੇ ਖੜਾ ਹੈ, ਤੇ ਉੱਥੇ 2 ਦਿਨ ਪੱਤਰਕਾਰ ਬੁਲਾਏ ਹੋਏ ਹੈ। ਮੈਂ ਵੀ ਪਿੱਛੇ ਖੜ ਗਿਆ, ਮੈਂ ਕਿਹਾ ਚਲੋ ਪਹਿਲਾਂ ਇਹਨਾਂ ਨੂੰ ਕੋਈ ਇੰਟਰਵਿਊ ਕਰ ਲੈਣ ਦੋ, ਤਾਂ ਉੱਥੇ ਉਹ ਇੰਟਰਵਿਊ ਦੇ ਜਾਂਦਾ ਬੈਠਾ, ਗੱਲਾਂ ਬਾਤਾਂ ਕਰੀ ਜਾਂਦਾ ਜੀ, ਕਿਸਾਨੀ ਅੰਦੋਲਨ ਚ ਆਏ ਆ ਜੀ, ਇੱਦਾਂ ਹੋ ਗਿਆ ਜੀ, ਇੱਦਾਂ ਹੋ ਗਿਆ ਜੀ, ਧੱਕਾ ਕਰਤਾ ਜੀ, ਸਾਡੇ ਨਾਲ ਗ੍ਰਿਫਤਾਰੀ ਹੋ ਗਈ ਜੀ, ਨਾ ਕੋਈ ਗ੍ਰਿਫਤਾਰੀ ਹੋਈ ਹੈ, ਨਾ ਕਿਸੇ ਨੇ ਕੁਛ ਸ਼ਬਦ ਬੋਲਿਆ। ਉਹਨਾਂ ਨੂੰ ਬਾਅਦ ਦੇ ਵਿੱਚ 1-2 ਘੰਟੇ ਬਾਅਦ ਕਿਤੇ ਹੋਰ ਜਾ ਕੇ ਛੱਡ ਦਿੱਤਾ, ਕਿਉਂਕਿ ਇੱਥੇ ਰੂਟ ਲੱਗਿਆ ਹੁੰਦਾ ਜੀ। ਅਸੀਂ, ਮੈਨੂੰ ਯਾਦ ਹੈ, ਜੰਤਰ ਮੰਤਰ ਤੇ ਨਾ ਜੀ, ਅੱਜ ਤੋਂ ਮਹੀਨਾ ਕੁ ਪਹਿਲਾਂ ਦੀ ਗੱਲ ਹੈ, ਸ਼ਾਮ ਨੂੰ ਮੈਂ ਚਲਾ ਗਿਆ ਜਿੱਥੇ ਰਵਨੀਤ ਬਿੱਟੂ ਤੇ ਆਹ ਆਪਣੇ ਗੁਰਜੀਤ ਔਜਲਾ, ਜਸਵੀਰ ਸਿੰਘ ਲਿੰਪਾ, ਤੇ ਇਹ ਸਾਰੇ ਬੈਠੇ ਓਦਣ ਮੇਰੇ ਖਿਆਲ ਸ਼ਾਇਦ 50 ਦਿਨ ਹੋਏ ਸੀ ਇਹਨਾਂ ਦੇ ਅੰਦੋਲਨ ਨੂੰ। ਸ਼ਾਮ ਨੂੰ ਕੁਲਬੀਰ ਮੈਨੂੰ ਕਹਿੰਦਾ ਵੀ ਆਪਾਂ ਨਾ ਗੁਰਦੁਆਰਾ ਰਕਾਬਗੰਜ ਸਾਹਿਬ ਮੱਥਾ ਟੇਕ ਕੇ ਆਉਣਾ ਤੇ ਆਪਾਂ ਆ ਕੇ ਬਾਅਦ ਚ ਗੱਲ ਕਰਦੇ। ਮੈਂ ਠੀਕ ਹੈ, ਜੰਤਰ ਮੰਤਰ ਤੋਂ ਜੇ ਤੁਸੀਂ ਪੈਦਲ ਆਉਣਾ ਜੀ ਗੁਰਦੁਆਰਾ ਰਕਾਬਗੰਜ ਸਾਹਿਬ ਨੂੰ ਤਾਂ ਤੁਹਾਨੂੰ ਇੱਕ 1.25 ਕਿਲੋਮੀਟਰ ਪੈਂਦਾ।
ਅੱਛਾ,
ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਨਾਲ ਸਾਡੇ ਗਨਮੈਨ ਰਵਨੀਤ ਬਿੱਟੂ, ਮੈਂ ਕੁਲਬੀਰ ਜੀਰਾ ਤੇ ਇੱਕ ਗੁਰਜੀਤ ਔਜਲਾ, ਇੱਕ ਬੰਦਾ ਹੋਰ ਸੀਗਾ। ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਆਏ। ਅਸੀਂ ਤੁਰੇ ਆਈ ਜਾਂਦੇ ਆ ਤੇ ਪਿੱਛੇ ਜੀ ਕਦੇ ਮੋਟਰਸਾਈਕਲ ਆ ਗਿਆ ਪੁਲਿਸ ਦਾ, ਕਦੇ ਜਿਪਸੀ ਆ ਗਈ, ਕਦੇ ਮੂਹਰੋਂ ਗੱਡੀ ਆ ਗਈ, ਤੇ ਉਹ ਸਾਰੇ ਕੋਈ CID ਵਾਲਾ ਆ ਗਿਆ ਕੋਈ, ਹਾਂਜੀ ਕਿੱਧਰ ਜਾ ਰਹੇ ਸਾਹਿਬ, ਕਿੱਧਰ ਜਾ ਰਹੇ ਹੋ ਸਾਹਿਬ, ਕਿੱਧਰ ਜਾ ਰਹੇ ਸਾਹਿਬ, ਏਦਾਂ ਪੁੱਛਣ ਲੱਗ ਪਈ।
ਅੱਛਾ,
ਉਹਨਾਂ ਨੂੰ ਇਉਂ ਲੱਗਿਆ ਕਿ ਕਿਤੇ ਕਿਸੇ ਦਾ ਘਰਾਓ ਕਰਨ ਚੱਲੇ ਆ। ਕੁਦਰਤੀ ਕਿਸੇ ਦਾ ਉਦਣ ਰਾਸ਼ਟਰਪਤੀ ਨੇ ਕੋਈ ਮੀਟਿੰਗ ਰੱਖੀ ਸੀ, ਗ੍ਰਹਿ ਮੰਤਰੀ, ਡਿਫੈਂਸ ਮੰਤਰੀ, ਉਹ ਸਾਰਿਆਂ ਦਾ ਰੂਟ, ਉਹ ਗੱਡੀਆਂ ਉਧਰੋਂ ਦੀ ਜਾ ਕੇ ਉਹ ਰਾਸ਼ਟਰਪਤੀ ਭਵਨ ਵੱਲ ਜਾਣੀਆਂ ਸੀ, ਉਹਨਾਂ ਦਾ ਰੂਟ ਲੱਗਿਆ ਸੀ, ਗੱਡੀਆਂ ਉੱਥੋਂ ਨੀ ਲੱਗਣੀਆਂ।
ਅੱਛਾ,
ਤੇ ਪੁਲਿਸ ਦਾ ਹੱਥਾਂ ਪੈਰਾਂ ਜਾ ਗਈ, ਵਿਆਹ ਸੀ ਹੋ ਗਿਆ ਵੀ ਇਹ ਕਿੱਧਰੋਂ ਨਿਕਲੇ ਬੰਦੇ। ਵੀ ਤੁਸੀਂ ਦੇਖੋ ਜੰਤਰ ਮੰਤਰ ਤੋਂ 4-5 ਬੰਦੇ ਉੱਠੇ ਆ ਤੇ ਉਹ ਤੁਰੇ ਆਏ, ਤੁਰੇ ਆਉਂਦੇ ਫੁੱਟਪਾਥ ਤੇ, ਤੇ ਵਾਹਿਗੁਰੂ ਵਾਹਿਗੁਰੂ ਕਰਦੇ ਆਉਂਦੇ ਤੇ ਲੋਕ ਦੇਖੀ ਜਾਂਦੇ ਤੇ ਉੱਧਰ ਵੀ ਇਹ ਬੰਦੇ ਕੌਣ ਹੈ। ਉਦੋਂ ਕਿਸਾਨੀ ਅੰਦਰ ਵੀ ਪੂਰੇ ਸਿੱਖਾਂ ਦੇ ਸੀਗਾ, ਜੋ ਬੰਦੇ ਸੀ ਪੂਰਾ। ਤਾਂ ਉਹ ਫਿਰ ਉਹ ਰਵਨੀਤ ਬਿੱਟੂ ਨੇ ਉਹਨੂੰ ਆਖਿਆ, ਰਵਨੀਤ ਬਿੱਟੂ ਦੀ ਸਿਕਿਉਰਿਟੀ ਨੇ ਆਖਿਆ ਵੀ ਇਹ ਤਾਂ ਜੀ ਗੁਰਦੁਆਰਾ ਰਕਾਬਗੰਜ ਸਾਹਿਬ ਮੱਥਾ ਟੇਕਣ ਚੱਲੇ ਆ, ਕੋਈ ਐਸੀ ਗੱਲ ਨੀ ਗੀ। ਉਹਦਾ ਡਰ ਕਿਉਂ ਸੀਗਾ? ਉਦੋਂ ਪਹਿਲਾਂ ਤੁਹਾਨੂੰ ਯਾਦ ਹੋਣਾ, ਆਮ ਆਦਮੀ ਪਾਰਟੀ ਦੇ ਵਿਧਾਇਕ ਇਕੱਠੇ ਹੋ ਕੇ ਆਏ ਸੀ, ਉਹਨਾਂ ਨੇ ਪ੍ਰਧਾਨ ਮੰਤਰੀ ਦਾ ਘਰ ਘੇਰਨਾ ਸੀਗਾ ਤੇ ਪੁਲਿਸ ਨੇ ਕਾਫੀ ਸਖ਼ਤੀ ਕੀਤੀ ਸੀ ਤੇ ਪ੍ਰਧਾਨ ਮੰਤਰੀ ਦੇ ਘਰ ਦੇ ਨੇੜੇ ਪਹੁੰਚ ਗਏ ਸੀ। ਸਿਕਿਉਰਿਟੀ ਲੈਵਲ ਦਾ ਵੀ ਘਟਨਾ ਉਦੋਂ ਬਣ ਗਈ
ਸੀ।
ਜਿਹੜੀ ਉਹ ਗ੍ਰਿਫ਼ਤਾਰੀ ਹੋਈ ਹੈ ਬੱਚੀ ਦੀ, ਬਿਲਕੁਲ ਗ੍ਰਿਫ਼ਤਾਰੀ ਨਹੀਂ ਹੋਈ। ਮੈਨੂੰ ਕੱਲ ਇੱਕ ਬੰਦੇ ਦਾ ਫੋਨ ਆਇਆ, ਜਗਬਾਣੀ ਅਖਬਾਰ ਦੇ ਪੱਤਰਕਾਰ ਦਾ, ਉਹਨੂੰ ਪਤਾ ਨੀ ਕਿੱਥੋਂ ਮੁਸ਼ਕ ਆ ਗਿਆ, ਮੈਨੂੰ ਕਦੇ ਨੀ ਉਹਨੇ ਫੋਨ ਕੀਤਾ। ਮੈਂ ਜਦੋਂ ਦਿੱਲੀ ਆਇਆ ਸੀ, ਮੈਂ ਬਹੁਤ ਸਾਰੇ ਮੀਡੀਆ ਵਾਲਿਆਂ ਨੂੰ ਇਹ ਕਹਿਣਾ ਹੁੰਦਾ ਕਿ ਯਾਰ ਤੁਹਾਡੇ ਸੋਰਸ ਹੈਗੇ ਇੱਥੇ, ਤੁਸੀਂ ਮੈਨੂੰ ਦੱਸ ਦਿਆ ਕਰੋ ਵੀ ਮੈਂ ਵੀ ਆ ਜਾਇਆ ਕਰੂੰਗਾ ਤੇ ਮੈਨੂੰ ਪਤਾ ਲੱਗ ਜਾਇਆ ਕਰੂੰਗਾ। ਤੇ ਉਹਨਾਂ ਨੇ ਮੈਨੂੰ ਕਦੇ ਨੀ ਦੱਸਿਆ ਕਿ ਆਹ ਫਲਾਨੀ ਜਗ੍ਹਾ ਪ੍ਰੈਸ ਕਾਨਫਰੰਸ ਹੋ ਰਹੀ ਹੈ, ਉਹ ਜਗ੍ਹਾ ਹੋ ਰਹੀ ਹੈ। ਉਹ ਬਾਅਦ ਚ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੇ ਨਿੱਜੀ ਕਾਰਨ ਹੈਗੇ ਨੇ, ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਬੰਦੇ ਜਿਹੜੇ ਹੈਗੇ ਆ ਸੈੱਟ ਕੀਤੇ ਆ। ਜਦੋਂ ਪੇ ਉਹਨਾਂ ਨੂੰ ਪੇ ਕਰਦੇ ਲੱਗਦਾ ਕਿ ਯਕੀਨ ਨਾ ਹੋਵੇ ਕਿ ਸਾਡਾ ਭੇਤ ਖੁੱਲ ਜੇ। ਮੈਂ ਤਾਂ 500-700 ਰੁਪਇਆ ਰੋਜ਼ ਖਰਚ ਕੇ ਜਾਂਦਾ, ਜਿਵੇਂ ਕੱਲ ਤੁਸੀਂ ਮੈਨੂੰ ਫੋਨ ਕੀਤਾ ਤੇ ਤੁਸੀਂ ਮੈਨੂੰ ਪੁੱਛਿਆ ਵੀ ਕਿੱਥੇ ਜਾ ਰਹੇ ਹੋ, ਮੈਂ ਕਿਹਾ ਜੀ ਓਬਰ ਵਾਲਾ ਵੀ 100 ਰੁਪਇਆ ਮੰਗਦਾ ਤੇ ਆਟੋ ਵਾਲੇ ਨਾਲ ਮੈਂ 80 ਰੁਪਇਆਂ ਦੀ ਗੱਲ ਨੂੰ ਨਿਬੇੜੀ ਜਾਂਦਾ ਜਦੋਂ ਤੁਹਾਡਾ ਫੋਨ ਆਇਆ। ਸੋ ਉਹ ਘਟਨਾ ਕੀ ਸੀਗੀ? ਘਟਨਾ ਸੀਗੀ ਵੀ ਉਹਨਾਂ ਨੇ ਸੰਕੇਤਕ ਵਿਰੋਧ ਕੀਤਾ, ਪੁਲਿਸ ਨੇ ਉਹਨਾਂ ਨੂੰ ਇੱਕ ਸੇਫਲੀ ਵੀ ਕੋਈ ਰੌਲਾ ਝਗੜਾ ਨਾ ਪਵੇ ਉਹਨਾਂ ਨੂੰ ਇੱਕ ਬੱਸ ਚ ਬਿਠਾ ਲਿਆ। ਪੋਲੀਟੀਕਲ ਬੰਦੇ ਨੇ ਉੱਥੇ 2 ਇੰਟਰਵਿਊਆਂ ਦੇ ਦਿੱਤੀਆਂ ਤੇ ਨਾਲ ਉੱਥੇ ਆਪਦੇ ਹੰਝੂ ਅੱਖਾਂ ਚ ਹੰਝੂ ਕੱਢ ਲਏ, ਡਰਾਮਾ ਪੂਰਾ ਕਰ ਲਿਆ, ਖਬਰਾਂ ਲਵਾ ਲਈਆਂ। ਤੇ ਉਸੇ ਦਿਨ ਰਾਤ ਨੂੰ ਮੈਨੂੰ ਜਸਵੀਰ ਸਿੰਘ ਰੋਡੇ ਮਿਲੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਉਹ ਮਿਲੇ ਮੈਨੂੰ ਢੀਂਡਸਾ ਸਾਹਿਬ ਦੇ ਘਰ। ਉੱਥੇ ਮਨਜੀਤ ਸਿੰਘ ਜੀ ਕੇ ਆਏ ਸੀ ਤੇ ਮਨਜੀਤ ਸਿੰਘ ਜੀ ਕੇ ਮੈਨੂੰ ਕਹਿੰਦੇ ਆਪਾਂ ਉੱਥੇ ਇੰਟਰਵਿਊ ਕਰ ਲੈਂਦੇ ਹਾਂ। ਮੈਂ ਕਿਹਾ ਠੀਕ ਹੈ
ਜੀ।
ਤੇ ਮਨਜੀਤ ਸਿੰਘ ਜੀ ਕੇ ਨੂੰ ਉਹਨਾਂ ਨੇ, ਜਸਵੀਰ ਸਿੰਘ ਰੋਡੇ ਨੇ ਜਦੋਂ ਕੋਈ ਗੱਲ ਕਹੀ ਤਾਂ ਅੱਖ ਮੇਰੀ ਜਦੋਂ ਰਲੀ ਮਨਜੀਤ ਸਿੰਘ ਜੀ ਕੇ ਨਾਲ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਕੀ ਕਹਿੰਦਾ ਤੇ ਮੈਨੂੰ ਵੀ ਪਤਾ ਲੱਗ ਗਿਆ। ਕਈ ਵਾਰੀ ਆਪਾਂ ਅੱਖ ਦੇ ਇਸ਼ਾਰੇ ਸਮਝ ਜਾਂਦੇ ਨੇ ਬੰਦੇ ਨੂੰ ਤੁਸੀਂ ਕੀ ਕਰੀ ਜਾਂਦੇ ਹੋ। ਮੈਂ ਕਿਹਾ ਜੀ ਕੀ ਕਰੀ ਜਾਂਦੇ ਹੋ? ਉਹ ਕਹਿੰਦਾ ਜੀ ਕਈ ਵਾਰੀ ਕਰਨਾ ਪੈਂਦਾ, ਮਜਬੂਰੀ ਹੁੰਦੀ ਹੈ ਸਾਡੀ ਵੀ। ਮੈਂ ਕਿਹਾ ਜੀ ਏ ਕੇ ਘਰ ਦੀ ਕਿਤਾਬ ਪੜ੍ਹੀ ਹੈ, ਓਪਨ ਸੀਕ੍ਰੇਟ? ਕੀ ਲਿਖਿਆ ਉਹਦੇ ਚ? ਮੈਂ ਕਿਹਾ ਤੁਹਾਨੂੰ ਕਿਹੜਾ ਪਤਾ ਨੀ? ਜਸਵੀਰ ਸਿੰਘ ਰੋਡੇ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਕਿਤਾਬ ਲਿਖੀ ਹੈ ਇੱਕ, ਉਹਦਾ ਨਾਮ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੰਪੂਰਨ, ਕੋਈ ਸੰਪੂਰਨ ਸ਼ਖਸੀਅਤ ਕੋਈ ਇਸ ਤਰ੍ਹਾਂ ਦੀ ਸ਼ਬਦ ਲਿਖਿਆ। ਪਰ ਇਹ ਤੁਸੀਂ ਦੇਖੋ ਵੀ ਇਹ ਉਹੀ ਬੰਦੇ ਨੇ ਜਿਹੜੇ ਬੰਦਿਆਂ ਨੇ ਏ ਕੇ ਧਲ ਦੀ ਕਿਤਾਬ ਦੇ ਵਿੱਚ ਇਹ ਖੁਲਾਸਾ ਹੋਇਆ ਹੋਇਆ ਹੈ ਇਹ ਕਿਵੇਂ ਦਿੱਲੀ ਸਰਕਾਰ ਦੇ ਨਾਲ ਰਾਬਤਾ ਵੀ ਕਾਇਮ ਕਰਦੇ ਰਹੇ, ਦਿੱਲੀ ਸਰਕਾਰ ਦੇ ਉੱਤੋਂ ਗੱਫੇ ਵੀ ਲੁੱਟਦੇ ਰਹੇ, ਤੇ ਦੂਜੇ ਪਾਸੇ ਇਹ ਕਹਿੰਦੇ ਰਹੇ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਇਹ ਕਹਿੰਦੇ ਰਹੇ ਕਿ ਅਸੀਂ ਖਾਲਿਸਤਾਨ ਬਣਾਉਣਾ ਹੈ, ਅਸੀਂ ਖਾਲਿਸਤਾਨ ਤੋਂ ਘੱਟ ਸਾਡੀ ਕੋਈ ਮੰਗ ਨਹੀਂ। ਔਰ ਉਹ ਖੁਲਾਸਾ ਉਹ ਜਿਹੜਾ ਏ ਕੇ ਧਲ ਦੀ ਕਿਤਾਬ ਚ ਹੋਇਆ ਔਰ ਪਤਾ ਲੱਗਿਆ ਉਹਦੇ ਚ ਵੀ ਕਿਵੇਂ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਿੱਲੀ ਸਰਕਾਰ ਨਾਲ ਕਿਹੜੀਆਂ ਲੁਕਣ ਮੀਚੀਆਂ ਖੇਡਦੇ ਰਹੇ ਤੇ ਦੂਜੇ ਪਾਸੇ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਸੀ ਮੈਂ ਇਹ ਕਹੂੰਗਾ ਕਿ ਉਹਨਾਂ ਨੂੰ ਇਹ ਗਮਰਾਹ ਕਰਕੇ ਉਹਨਾਂ ਦੀਆਂ ਇਹਨਾਂ ਨੇ ਛਿਵਿਆਂ ਤੇ ਇਹਨਾਂ ਨੇ ਕਿਵੇਂ ਸਿਆਸੀ ਰੋਟੀਆਂ ਸੇਕੀਆਂ ਸੋ ਮੈਨੂੰ ਇਸ ਗੱਲ ਦਾ ਇਹ ਇਹ ਆਹ ਜਿਹੜੀ ਖ਼ਬਰ ਹੈ ਨਾ ਜੀ ਉਹ ਮੈਨੂੰ ਜਗਮਣੀ ਵਾਲਾ ਬੰਦਾ ਕਹਿ ਰਿਹਾ ਭਾਜੀ ਉਹ ਮੈਨੂੰ ਵੀਡੀਓ ਚਾਹੀਦੀ ਹੈ ਮੈਂ ਕਿਹਾ ਮੈਂ ਨੀ ਆ ਤੈਨੂੰ ਦੇਣੀ
ਅੱਛਾ
ਮੈਂ ਕਿਹਾ ਮੈਨੂੰ ਪਤਾ ਤੁਸੀਂ ਕੀ ਬਣਾਓਗੇ ਇਹਦਾ ਤੁਸੀਂ ਸਾਡੇ ਤੁਸੀਂ ਬਦਨਾਮ ਕਰੋਗੇ ਸਿੱਖਾਂ ਨੂੰ ਪੁਲਿਸ ਨੂੰ ਸਾਡੇ ਵਿਰੋਧ ਖੜਾ ਕਰੋਗੇ ਯਾਰ ਦੇਖੋ ਜੀ ਦਿੱਲੀ ਪੁਲਿਸ ਆਏ ਜੇ ਤੇ ਮੈਂ ਕਿਹਾ ਉਧਰੋਂ ਸਾਡੇ ਬੰਦਿਆਂ ਦੀਆਂ ਜਮਾਨਤਾਂ ਹੋਈ ਜਾਂਦੀਆਂ ਤੇ ਅਦਾਲਤ ਦੇ ਵਿੱਚ ਇਹ ਜਦੋਂ ਵੀਡੀਓ ਜਾਊਗੀ ਛੱਬੀ ਜਨਵਰੀ ਵਾਲੇ ਦਿਨ ਵੀ ਇਹਨਾਂ ਨੇ ਇਹ ਕੀਤਾ ਔਰ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਜਦੋਂ ਡੇਰਾ ਸਰਸਾ ਦਾ ਬਠਿੰਡੇ ਰੌਲਾ ਪੈਂਦਾ ਸਲਾਮਪੁਰੇ ਇਹਨਾਂ ਨੇ ਆਖਿਆ ਡੇਰਾ ਸਰਸਾ ਕੀ ਸਿੱਖੋ ਕੇ ਸਾਥ ਲੜਾਈ ਸਿੱਖਾਂ ਨਾਲ ਤਾਂ ਉਹਦੀ ਲੜਾਈ ਕੋਈ ਨੀ ਸੀ ਉਹਨੂੰ ਉਸ ਸਮੇਂ ਤਾਂ ਸਿੱਖਾਂ ਨਾਲ ਕੋਈ ਲੜਾਈ ਨੀ ਸੀ ਜਲ ਰਿਹਾ ਪੰਜਾਬ ਇਹਨਾਂ ਨੇ ਇੱਦਾਂ ਦੇ ਗ੍ਰਾਫਿਕ ਲਾ ਕੇ ਉਹ ਅੱਧੇ ਅੱਧੇ ਘੰਟੇ ਦੇ ਦੋ ਦੋ ਘੰਟਿਆਂ ਦੇ ਇਹਨਾਂ ਨੇ ਲਾਈਵ ਜਿਹੜੇ ਵੀਡੀਓ ਬਣਾ ਕੇ ਇਹਨਾਂ ਨੇ ਪੇਸ਼ ਕੀਤੀਆਂ ਤੇ ਉਦੋਂ ਬਾਅਦ ਟਕਰਾਅ ਕਿੱਡਾ ਵਧਿਆ ਇਹ ਬਿਲਕੁਲ ਗਲਤ ਗੱਲ ਹੈਗੀ ਮੈਂ ਤੁਹਾਨੂੰ ਵੀਡੀਓ ਉਹ ਪੁਸ਼ਟੀ ਦੇ ਤੌਰ ਤੇ ਮੈਂ ਤੁਹਾਨੂੰ ਵੀਡੀਓ ਭੇਜਦਾ ਵੀ ਹੈ ਤੇ ਤੁਸੀਂ ਉਹ ਚੈੱਕ ਕਰਿਓ ਵੀ ਕਿੱਥੇ ਗਲਤੀ ਹੈਗੀ ਹੈ ਪੁਲਿਸ ਦੀ ਕਿੱਥੇ ਗਲਤੀ ਹੈਗੀ ਹੈ ਸਿਆਸੀ ਲੋਕਾਂ ਦੀ
ਸੋ ਸਾਰ ਇਹੀ ਨਿਕਲਦਾ ਕਿ ਉਹ ਕੋਈ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਇੱਕ ਸੁਰਖੀ ਬਣਾਈ ਗਈ ਸਿੰਪਥੀ ਲੈਣ ਵਾਸਤੇ
ਬਿਲਕੁਲ ਉਵੇਂ ਸੁਰਖੀ ਬਣਾਈ ਗਈ ਜਿਵੇਂ ਬਜਟ ਸੈਸ਼ਨ ਨਾ ਜੀ ਪਿੱਛੇ ਚੱਲ ਰਿਹਾ ਸੀ ਹੁਣ 8 ਮਾਰਚ ਤੋਂ ਕੱਲ ਤੋਂ ਬਜਟ ਸੈਸ਼ਨ ਸ਼ੁਰੂ ਹੋਣਾ ਹੈ ਕਿਉਂਕਿ ਕੋਰੋਨਾ ਕਰਕੇ ਅੱਧ ਦੇ ਵਿੱਚ ਇਸ ਤੋਂ ਪਹਿਲਾਂ ਵੀ ਪੰਜਾਬ ਭਵਨ ਦੇ ਵਿੱਚ ਮੀਟਿੰਗ ਸੱਦ ਲਈ ਪ੍ਰੈਸ ਕਾਨਫਰੰਸ ਸੱਦ ਲਈ ਉਸ ਦਿਨ ਜਿਸ ਦਿਨ ਦੀਪ ਸਿੱਧੂ ਫੜਿਆ ਜਾਂਦਾ ਦੀਪ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਹੈ ਸ਼ਾਇਦ 23 ਜਨਵਰੀ ਡੇਟ ਹੈ ਜਾਂ ਇਸ ਤਰ੍ਹਾਂ ਦੀ ਕੋਈ ਡੇਟ ਹੈ
ਜੀ
ਸਵੇਰੇ ਸਵੇਰੇ ਆ ਜਾਂਦੀ ਹੈ ਖ਼ਬਰ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਗਈ
ਅੱਛਾ
ਤਾਂ ਮੈਂ ਕਿਹਾ ਚਲੋ ਵੀ ਮੈਂ ਕੁਦਰਤੀ ਮੈਂ ਪੰਜਾਬ ਭਵਨ ਠਹਿਰਿਆ ਸੀ ਉਸ ਦਿਨ ਦਿੱਲੀ ਤੇ ਪੰਜਾਬ ਭਵਨ ਠਹਿਰਿਆ ਸੀ ਤੇ ਉੱਥੇ ਮੀਡੀਆ ਦੋ ਤਿੰਨ ਬੰਦੇ ਆ ਕੇ ਇਹਨਾਂ ਦੀਆਂ ਬਾਈਟਾਂ ਕਰਨ ਕਾਂਗਰਸ ਦੀਆਂ ਬੀਜੇਪੀ ਦੀਆਂ ਤੇ ਮੈਨੂੰ ਪਹਿਲਾਂ ਆਈਡੀਆ ਨਾਲ ਸਮਝ ਲੱਗੇ ਖ਼ਬਰ ਦਾ ਵੀ ਆਈਡੀਆ ਕੀ ਹੈਗਾ ਦੀਪ ਸਿੱਧੂ ਮੈਂ ਕਿਹਾ ਫੜਿਆ ਗਿਆ ਤੇ ਇਹਦਾ ਕੀ ਹੈ ਵੀ ਪੋਲੀਟੀਕਲ ਬੰਦਿਆਂ ਨੂੰ ਕੀ ਕਰਾਉਣਾ ਹੈ ਉਹ ਬਾਅਦ ਚ ਮੈਨੂੰ ਪਤਾ ਲੱਗਿਆ ਵੀ ਜਿਹੜੇ ਨਿਊਜ਼ ਚੈਨਲ ਨੇ ANI ਜਾਂ ਕੁਛ ਹੋਰ ਉਹ ਇੱਕ ਮੁੱਦਾ ਲੈਂਦੇ ਆ ਜੀ ਇੱਕ ਟੈਗ ਲਾਈਨ ਲੈਂਦੇ ਆ ਸਵੇਰੇ ਸਵੇਰੇ ਪ੍ਰਧਾਨ ਮੰਤਰੀ ਨੇ ਕੀ ਬੋਲਿਆ ਦੋ ਚਾਰ ਮੈਂਬਰ ਪਾਰਲੀਮੈਂਟਾਂ ਦੇ ਮੂੰਹ ਚੋਂ ਘੁਆ ਦਿੰਦੇ ਆ ਦੋ ਚਾਰ ਵਿਰੋਧੀ ਪਾਰਟੀਆਂ ਦੇ ਮੂੰਹ ਚੋਂ ਘੁਆ ਦਿੰਦੇ ਤੇ ਉਦੋਂ ਬਾਅਦ ਅੱਗੇ ਥੱਲੇ ਦੇ ਥੱਲੇ ਮੈਸੇਜ ਉਹ ਚਲਾ ਜਾਂਦਾ ਕਿ ਉਹ ਖ਼ਬਰ ਬਣ ਜਾਂਦੀ ਹੈ ਤੇ ANI ਉਹ ਖ਼ਬਰ ਵੇਚ ਦਿੰਦਾ ANI ਇੱਕ ਦੁਕਾਨ ਹੈਗੀ ਹੈ ਖ਼ਬਰਾਂ ਦੀ ਤਾਂ ਉਹ ਮੁੰਡਾ ਇੱਕ ਇੰਟਰਵਿਊ ਕਰ ਰਿਹਾ ਸੀਗਾ ਤੇ ਉਹਨੇ ਉੱਥੇ ਮੈਨੂੰ ਕਹਿੰਦੇ ਕੁਲਵੀਰ ਮੈਨੂੰ ਕਹਿੰਦੇ ਤੁਸੀਂ ਵੀ ਕਰ ਲਓ ਮੈਂ ਕਿਹਾ ਕਾਹਦਾ ਕਹਿੰਦਾ ਜੀ ਦੀਪ ਸਿੱਧੂ ਫੜਿਆ ਗਿਆ ਤੇ ਮੈਂ ਕਿਹਾ ਦੀਪ ਸਿੱਧੂ ਫੜਿਆ ਗਿਆ ਤੇਰਾ ਉਹਦੇ ਨਾਲ ਕੀ ਮਤਲਬ ਹੈ ਕਹਿੰਦਾ ਨਹੀਂ ਆਹ ਵੇਖੋ ਜੀ ਆਹ ਵੀ ਕਰੀ ਜਾਂਦਾ ਮੈਂ ਕਿਹਾ ਚਲੋ ਠੀਕ ਹੈ ਉਸ ਦਿਨ ਮੈਨੂੰ ਕਹਿੰਦੇ ਇੱਕ ਵਜੇ ਆਪਾਂ ਇਕੱਠੇ ਹੋਣਾ ਇੱਥੇ ਸਾਰੇ ਪਾਰਲੀਮੈਂਟਾਂ ਨੇ ਆਉਣਾ ਮੈਂ ਕਿਹਾ ਕਾਹਦੇ ਲਈ ਕਹਿੰਦੇ ਜੀ ਉਹ ਮਨੀਸ਼ ਤਿਵਾੜੀ ਨੇ ਇਕੱਠ ਕੀਤਾ ਮਨੀਸ਼ ਤਿਵਾੜੀ ਨੇ ਸਾਰੇ ਮੀਡੀਆ ਨੂੰ ਬੁਲਾਇਆ ਹੋਇਆ ਸੀਗਾ ਇੱਕ ਵਜੇ ਮੈਂ ਵੀ ਪਹੁੰਚ ਗਿਆ ਉੱਥੇ ਉੱਥੇ ਬੀਬੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਪਟਿਆਲਾ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਚੌਧਰੀ ਸੰਤੋਖ ਸਿੰਘ ਗੁਰਜੀਤ ਸਿੰਘ ਔਜਲਾ ਜਸਵੀਰ ਸਿੰਘ ਡਿੰਪਾ ਤੇ ਆਪਣੇ ਰਵਨੀਤ ਬਿੱਟੂ ਤੇ ਮੁਹੰਮਦ ਸਦੀਕ ਇਹ ਸਾਰੇ ਮੈਂਬਰ ਪਾਰਲੀਮੈਂਟ ਉੱਥੇ ਪਹੁੰਚੇ ਤੇ ਉਹਨਾਂ ਨੇ ਆ ਕੇ ਪ੍ਰੈਸ ਕਾਨਫਰੰਸ ਕੀ ਕੀਤੀ ਅਮਨਦੀਪ ਜੀ ਕਹਿੰਦੇ ਨਾ ਅਸੀਂ ਸਪੀਕਰ ਨੂੰ ਬੇਨਤੀ ਕੀਤੀ ਹੈ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਉਣਾ ਅਸੀਂ ਖੇਤੀ ਮੁੱਦੇ ਦੇ
ਉੱਤੇ
ਮੈਂ ਕਿਹਾ ਠੀਕ ਹੈ ਜੀ ਸਾਰਿਆਂ ਨੇ ਵੀ ਕਰ ਦਿੱਤਾ ਜੀ 14 ਇਸ ਤੋਂ ਪਹਿਲਾਂ 14 ਪ੍ਰਾਈਵੇਟ ਮੈਂਬਰ ਬਿੱਲ ਆਏ ਹੈ ਤੇ ਸਰਕਾਰ ਨੂੰ ਝੁਕਣਾ ਪਿਆ ਇੱਦਾਂ ਹੋਇਆ ਸਾਰਾ ਕੁਛ ਹੋਇਆ ਤੇ ਜਦੋਂ ਮੈਂ ਉਹਨਾਂ ਨੂੰ ਮੈਂ ਮਨੀਸ਼ ਤਿਵਾੜੀ ਨੂੰ ਪੁੱਛਿਆ ਵੀ ਇਹ ਤੁਹਾਨੂੰ ਹੁਣ ਕਿਉਂ ਯਾਦ ਆ ਗਿਆ ਵੀ ਹੁਣ ਤਾਂ ਸੈਸ਼ਨ ਖਤਮ ਹੋਣ ਵਾਲਾ ਤੇ ਉਹਨਾਂ ਨੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਜਿਹੜੇ ਇੰਗਲਿਸ਼ ਵਾਲੇ ਪੇਪਰਾਂ ਵਾਲੇ ਬੰਦੇ ਸੀਗੇ ਜਾਂ ਜਿਹੜੇ ਉਹਨਾਂ ਦੇ ਜਾਣਕਾਰ ਸੀ ਤਾਂ ਉਹਨਾਂ ਦੀਆਂ ਗੱਲਾਂ ਦਾ ਉਹਨਾਂ ਨੇ ਜਵਾਬ ਦਿੱਤਾ ਉਦੋਂ ਬਾਅਦ ਉਹ ਬਿੱਲ ਦਾ ਕੀ ਬਣਿਆ ਪਾਰਲੀਮੈਂਟ ਦੇ ਵਿੱਚ ਉਹ ਰੱਖਿਆ ਗਿਆ ਕਿ ਨਹੀਂ ਰੱਖਿਆ ਗਿਆ ਉਹਦਾ ਕੋਈ ਸਟੇਟਸ ਨਹੀਂ ਮੈਂ ਪਰਸੋਂ ਮੈਂ ਕਹਿ ਰਿਹਾ ਸੀਗਾ ਗੁਰਜੀਤ ਔਜਲਾ ਨੂੰ ਮੈਂ ਕਿਹਾ ਜੀ ਤੁਸੀਂ ਉਹ ਬੜਾ ਡਰਾਮਾ ਕੀਤਾ ਜਿਹੜਾ ਮੀਡੀਆ ਮਾਈਲੇਜ ਲੈ ਕੇ ਚਲੇ ਗਏ ਉਹ ਕਹਿੰਦਾ ਜੀ ਸਾਨੂੰ ਕਿਉਂ ਪੁੱਛਦੇ ਤੁਸੀਂ ਮਨੀਸ਼ ਤਿਵਾੜੀ ਨੂੰ ਪੁੱਛੋ ਜਿਹਨੇ ਸਾਰਾ ਅਰੇਂਜ ਕੀਤਾ ਸੀਗਾ ਖ਼ਬਰਾਂ ਲਵਾ ਲਈਆਂ ਪਬਲਿਕ ਦੇ ਵਿੱਚ ਹੋ ਗਿਆ ਕਾਂਗਰਸ ਦੀ ਹਾਜ਼ਰੀ ਲੱਗ ਗਈ ਵੀ ਅਸੀਂ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਦੇਖੋ ਜੀ ਸਪੀਕਰ ਨੂੰ ਮਿਲੇ ਸੀਗੇ ਸਾਨੂੰ ਪ੍ਰਾਈਵੇਟ ਮੈਂਬਰ ਬਿੱਲ ਦੇ ਵਜੋਂ ਸਾਨੂੰ ਇਹ ਕੀਤਾ ਨਹੀਂ ਗਿਆ, ਆਪਣਾ ਕੰਸੀਡਰ ਨਹੀਂ ਕੀਤਾ ਗਿਆ। ਤੇ ਭਗਵੰਤ ਮਾਨ ਨੇ ਫਿਰ ਇਹਨਾਂ ਦਾ ਖੁਲਾਸਾ ਕੀਤਾ ਕਿ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਹੈਗਾ ਇਹਨਾਂ ਨੇ ਉਦੋਂ ਲਿਆਂਦਾ ਜਦੋਂ ਸਾਰਾ ਉਹ ਬਜਟ ਸੈਸ਼ਨ ਖਤਮ ਹੋਣ ਵਾਲਾ ਸੀਗਾ ਤੇ ਹੁਣ ਨਵਾਂ ਬਜਟ ਸੈਸ਼ਨ ਜਿਹੜਾ ਸ਼ੁਰੂ ਹੋਣਾ, ਹੁਣ ਦੇਖਦੇ ਹਾਂ ਕਿ ਉਹਦੇ ਚ ਕੀ ਕਰਦੇ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਸਿਰਫ ਖਬਰਾਂ ਲਵਾਉਣ ਦੇ ਲਈ ਇੰਨਾ ਹੀ ਮਕਸਦ ਹੈਗਾ ਇਹਨਾਂ ਦਾ, ਕੱਖ ਨੀ ਇਹਨਾਂ ਨੂੰ ਪਤਾ। ਹੁਣ ਮੈਨੂੰ ਪਤਾ ਲੱਗਿਆ ਸੀ ਗਿਆਨ ਗੋਦਰੀ ਤੇ ਜਗਨਨਾਥਪੁਰੀ ਦਾ ਜਿਹੜਾ ਮਸਲਾ ਹੈਗਾ ਗੁਰੂ ਘਰਾਂ ਦਾ, ਬੀਜੇਪੀ ਕੁੱਝ ਐਸੇ ਸਿੱਖਾਂ ਨੂੰ ਨਾਲ ਲੈ ਕੇ ਉਹਨਾਂ ਤੋਂ ਮੰਗ ਪੱਤਰ ਲੈ ਕੇ ਉਹ ਹੱਲ ਕਰਨਾ ਚਾਹੁੰਦੀ ਹੈ। ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇੱਕ ਪਾਸੇ ਜਿੱਥੇ ਕਿਸਾਨੀ ਅੰਦੋਲਨ ਚੱਲ ਰਿਹਾ ਉੱਥੇ ਇਹ ਕੁਹਾਇਆ ਜਾਊਗਾ ਦੂਜੇ ਸਿੱਖਾਂ ਤੋਂ ਕਿ ਆਹ ਦੇਖੋ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਪੰਜਾਬ ਵਿਰੋਧੀ ਹੈ, ਸਿੱਖ ਵਿਰੋਧੀ ਹੈ, ਕਿਸਾਨ ਵਿਰੋਧੀ ਹੈ ਬੀਜੇਪੀ, ਤੇ ਆਹ ਦੇਖੋ ਆਹ ਮਸਲਾ ਅਸੀਂ ਹੱਲ ਕਰਵਾ ਦਿੱਤਾ।
ਬਿੱਟਾ ਜੀ ਇਹ ਜਿਹੜਾ ਰੋਣ ਵਾਲਾ ਮਸਲਾ ਆ, ਰੋਣ ਵਾਲਾ ਪੋਲੀਟੀਸ਼ੀਅਨ ਦਾ, ਤੁਸੀਂ ਗੱਲ ਕੀਤੀ ਟਕੈਤ ਸਾਹਿਬ ਦੀ, ਵੀ ਸਾਰੇ ਲੀਡਰ ਰੋਣ ਲੱਗ ਗਏ ਸੀ ਤੇ ਯੋਗੀ ਹੁਣਾਂ ਨੇ ਯੋਗਦਾਨ ਪਾਇਆ, ਕਹਿੰਦੇ ਵੀ ਸਤਿ ਸ਼੍ਰੀ ਅਕਾਲ ਜੀ, ਰੋਣ ਵਾਲਾ ਕੰਮ ਤੇ ਮੋਦੀ ਵੀ ਸ਼ੁਰੂ ਕੀਤਾ ਸੀ ਜਨਤਾ ਦੀ ਹਮਦਰਦੀ ਲੈਣ ਦੇ ਲਈ। ਇਹ ਵੀ ਇੱਕ ਮਤਲਬ ਟ੍ਰਿਕ ਹੁੰਦਾ ਆ ਔਰ ਸਾਰੇ ਸਾਰੇ ਵਰਤਦੇ ਆ। ਖੈਰ ਆਪਾਂ ਮਾਫੀਆ ਦੀ ਗੱਲ ਕੀਤੀ ਸੀ, ਅਰਸ਼ ਮੱਲੀ ਹੁਣਾਂ ਨੇ ਯੋਗਦਾਨ ਪਾਇਆ, ਕਹਿੰਦੇ ਭਾਜੀ ਗੰਨਾ ਮਾਫੀਆ ਛੱਡੋ ਤੁਸੀਂ, ਮੈਨੂੰ ਪਟਿਆਲੇ ਬੱਸ ਸਟੈਂਡ ਤੇ ਟੋਇਲਟ ਦਾ ਠੇਕਾ ਲੈ ਕੇ ਦਿਖਾ ਦਿਓ, ਟੋਇਲਟ ਮਾਫੀਆ ਵੀ ਆ ਪੰਜਾਬ 'ਚ, ਉਹ ਵੀ ਛੱਡੋ ਤੁਸੀਂ, ਪਟਿਆਲਾ ਯੂਨੀਵਰਸਿਟੀ 'ਚੋਂ ਸ਼ਹਿਦ ਜਾਣੀ ਕਿ ਹਨੀ ਦਾ ਠੇਕਾ ਲੈ ਕੇ ਦਿਖਾ ਦਿਓ, ਉੱਥੇ ਹਨੀ ਮਾਫੀਆ ਵੀ ਆ, ਬਾਕੀ ਕਹਿੰਦੇ ਕਹਾਣੀ ਫੇਰ ਦੱਸਾਂਗਾ। ਸੋ ਬਿੱਟਾ ਸਾਹਿਬ ਕਹਿ ਲਓ ਕਿ ਸਾਰੇ ਪਾਸੇ ਹੀ ਕਾਰਟਲ ਬਣਿਆ ਹੋਇਆ, ਮਾਫੀਆ ਬਣਿਆ ਹੋਇਆ, ਵੀ ਜਿੱਥੇ ਜਿਹੜਾ ਜਿਹਦਾ ਗਰੁੱਪ ਹੈਗਾ ਉਹਦਾ ਕਬਜ਼ਾ ਆ ਹਰ ਚੀਜ਼ ਦੇ ਉੱਤੇ, ਨਵੇਂ ਪਲੇਅਰ ਦੇ ਲਈ ਬੜਾ ਔਖਾ। ਸ਼ਾਇਦ ਇਹ ਬਿਜ਼ਨਸ ਟੈਕਟਿਕ ਵੀ ਹੋਵੇ, ਇੱਥੇ ਵੀ ਇੱਦਾਂ ਹੀ ਆ, ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਵੀ ਇਹੋ ਜਿਹੀ ਚੀਜ਼ ਆ ਵੀ ਤੁਸੀਂ ਤੁਹਾਨੂੰ ਥੱਲੇ ਸੁੱਟਦੇ ਨੇ, ਦੂਜਿਆਂ ਬਿਜ਼ਨਸਾਂ ਨੂੰ ਥੱਲੇ ਲਾਉਂਦੇ ਨੇ, ਘਾਟਾ ਖਾ ਕੇ ਡਿਸਟਰੋਏ ਕਰਦੇ ਨੇ। ਅਤੇ ਬਾਕੀ ਬਿੱਟਾ ਸਾਹਿਬ ਜਿਹੜੇ ਇਹ ਤਾਂ ਹੁਣ ਕਿਸਾਨੀ ਘੋਲ ਦੀ ਗੱਲ ਹੋ ਗਈ, ਹੁਣ ਆਪਾਂ ਕਰਦੇ ਹਾਂ ਜਿਹੜੇ ਪੰਜਾਬ ਦੇ ਵਿੱਚ ਰੈਲੀ ਹੋਈ ਸੀ ਮਹਾਰਾਜ ਦੇ ਵਿੱਚ, ਉਹਦੀ ਗੱਲ ਪਿਛਲੀ ਵਾਰੀ ਆਪਾਂ ਨਹੀਂ ਕਰ ਪਾਏ, ਉਦੋਂ ਹੁਣ ਦੋ ਹਫ਼ਤੇ ਪੁਰਾਣੀ ਹੋ ਗਈ ਹੈ ਗੱਲਬਾਤ, ਪਰ ਉਸ ਤੋਂ ਬਾਅਦ ਲੱਖਾ ਸਧਾਣਾ ਤਾਂ ਹੁਣ ਕਹਿ ਲਓ ਕਿ ਚੰਗਾ ਬੱਚਾ ਬਣ ਗਿਆ ਆ ਕਿਸਾਨੀ ਲੀਡਰਾਂ ਦੇ, ਹੁਣ ਉਹ ਚਾਹੁੰਦੇ ਸਾਡਾ ਬੱਚਾ ਆ ਹਿੱਸਾ ਆ, ਪ੍ਰਦੀਪ ਸਿੱਧੂ ਨਹੀਂ, ਉਸਦਾ ਅਸਰ ਕਾਫ਼ੀ ਹੋਇਆ ਲੱਗਦਾ ਆ ਪੰਜਾਬ ਦੇ ਕਿਸਾਨੀ ਲੀਡਰਾਂ 'ਤੇ ਉਸ ਰੈਲੀ ਦਾ ਮਹਾਰਾਜ ਦੀ 'ਤੇ, ਅਤੇ ਹੁਣ ਉਹ ਕਿੱਥੇ ਕੁ ਸਿਚੁਏਸ਼ਨ ਹੈ?
ਬਿਲਕੁਲ, ਹੁਣ ਇਹ ਗੱਲ ਜਦੋਂ ਚੱਲ ਰਹੀ ਸੀ ਕਿ ਦੀਪ ਸਿੱਧੂ, ਉਹ ਕਹਿੰਦੇ ਦੀਪ ਸਿੱਧੂ ਦੀ ਗੱਲ ਨਾ ਕਰੋ ਜੀ, ਦੀਪ ਸਿੱਧੂ ਤਾਂ ਉਹਨਾਂ ਦਾ ਹੀ ਬੰਦਾ ਸੀਗਾ ਤੇ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਭੇਜਿਆ ਤੇ ਉਹੀ ਸਮਝਣ। ਉਹ ਲੱਖੇ ਸਧਾਣੇ ਬਾਰੇ ਦੇ ਵਿੱਚ, ਕਿਉਂਕਿ ਲੱਖੇ ਸਧਾਣੇ ਨਾਲ ਫੈਨ ਫੋਲੋਇੰਗ ਜ਼ਿਆਦਾ ਜੁੜੀ ਹੋਈ ਹੈ
ਜੀ,
ਔਰ ਕਿਸਾਨ ਜਥੇਬੰਦੀਆਂ ਵੀ ਬੜਾ ਸੋਚ ਸਮਝ ਕੇ ਬਿਆਨ ਦਿੰਦੀਆਂ, ਜਿਹਦੇ ਤੇ ਇਤਰਾਜ਼ ਵੀ ਉੱਠਦੇ ਰਹੇ ਨੇ, ਔਰ ਇਤਰਾਜ਼ ਵੀ ਇਸ ਤਰ੍ਹਾਂ ਦੇ ਉੱਠਦੇ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਜਦੋਂ ਸਫਾਈ ਮੰਗਦੀਆਂ ਸੀ ਜਾਂ ਸਫਾਈ ਦੇਣ ਦੀ ਕੋਸ਼ਿਸ਼ ਕਰਦੀਆਂ ਸੀ ਤਾਂ ਉਹ ਪਹਿਲਾਂ ਦੇਖਦੀਆਂ ਸੀ ਵੀ ਇਹ ਪੱਤਰਕਾਰ ਸਾਡੇ ਹੱਕ ਦਾ ਕਿ ਸਾਡੇ ਵਿਰੋਧ ਹੈ, ਪਹਿਲਾਂ ਸਭ ਤੋਂ ਪਹਿਲਾਂ ਇਹੀ ਦੇਖਦੀਆਂ। ਲੱਖਾਂ ਸਧਾਣਾ ਬਾਰੇ ਕਿਉਂ ਨੀ ਗਲਤ ਬੋਲ ਰਹੇ ਜਾਂ ਕਿਉਂ ਨੀ ਇਹ ਉਹ ਗੱਲ ਕਰ ਰਹੇ ਜਾਂ ਗੱਲ ਕੋਈ ਚੰਗੀ ਮਾੜੀ ਕਿਉਂ ਨੀ ਕਰ ਰਹੇ, ਉਹਦਾ ਕਾਰਨ ਹੈ ਕਿ ਉਹਨਾਂ ਦੇ ਪਿੱਛੇ ਯੂਥ ਹੈਗਾ
ਜੀ,
ਇਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਜੇ ਯੂਥ ਨਾਰਾਜ਼ ਹੋ ਗਿਆ ਤਾਂ ਫਿਰ ਸਾਡਾ ਨੁਕਸਾਨ ਹੋਊਗਾ। ਦੂਜੀ ਗੱਲ ਇਹ ਹੈ, ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਹੁਣ ਸ਼ੁਰੂ ਕੀਤਾ ਹੈ ਜਥੇਬੰਦੀਆਂ ਵੱਲੋਂ ਸਨਮਾਨ ਦਿਵਸ ਸਨਮਾਨ ਕਰਨ ਦਾ ਮਸਲਾ, ਜਿਹੜੇ ਬੰਦੇ ਜੇਲ੍ਹਾਂ ਚੋਂ ਰਿਹਾ ਹੋ ਕੇ ਆਏ ਨੇ। ਅਮਨਦੀਪ ਜੀ, ਜੇ ਤੁਸੀਂ ਸੱਚੀ ਗੱਲ ਕਰੋ ਨਾ, ਸੱਚੀ ਗੱਲ ਸੁਣੋ, ਤਾਂ ਜਿੰਨੇ ਵੀ ਬੰਦੇ ਤਿਹਾੜ ਜੇਲ੍ਹ ਦੇ ਵਿੱਚ ਅੰਦਰ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਹੈ, ਜਦੋਂ ਮੈਨੂੰ ਮਿਲਦੇ ਹੈ ਦਰਦਵੀਂ ਆਵਾਜ਼ ਦੇ ਵਿੱਚ ਨੀ, ਉਹ ਸ਼ਰੇਆਮ ਇਹ ਗੱਲ ਕਹਿੰਦੇ ਹੈ ਕਿ ਅਸੀਂ ਜਦੋਂ ਇਹਨਾਂ ਨੂੰ ਫੋਨ ਕਰਦੇ ਸੀ ਨਾ ਤੇ ਸਾਡਾ ਫੋਨ ਹੀ ਨਹੀਂ ਸੀ ਚੱਕਦੇ, ਜੇ ਚੱਕਦੇ ਸੀ ਤਾਂ ਕਹਿੰਦੇ ਸੀ ਅਸੀਂ ਤੁਹਾਨੂੰ ਬੈਕ ਕਾਲ ਕਰਦੇ ਹਾਂ ਤੇ ਫਿਰ ਗੱਲ ਕਰਦੇ ਹਾਂ। ਤਾਂ ਉਹ ਕਹਿੰਦੇ ਕਿ ਜੇ ਕਿਤੇ ਦਿੱਲੀ ਕਮੇਟੀ ਸਾਡੀ ਬਾਂਹ ਨਾ ਫੜਦੀ ਤੇ ਅਸੀਂ ਤਾਂ ਇਸ ਕਰਕੇ ਚੁੱਪ ਹਾਂ ਵੀ ਕਿਸਾਨੀ ਅੰਦੋਲਨ ਸਾਰਿਆਂ ਦਾ ਸਾਂਝਾ, ਇਸ ਕਰਕੇ ਨੀ ਅਸੀਂ ਚੁੱਪ, ਅਸੀਂ ਇਸ ਕਰਕੇ ਚੁੱਪ ਹਾਂ ਵੀ ਇਹਨੂੰ ਢਾਹ ਨੀ ਲੱਗਣੀ ਚਾਹੀਦੀ ਕਿਉਂਕਿ ਗੋਦੀ ਮੀਡੀਆ ਦਾ ਜ਼ੋਰ ਲੱਗਿਆ ਹੋਇਆ। ਤਾਂ ਉਹ ਕਹਿਣ ਦਾ ਭਾਵ ਹੈ ਕਿ ਇਹਦਾ ਛਿੱਤਰ ਕਾਇਮ ਹੈ, ਉਹਦੇ ਖਿਲਾਫ਼ ਜਥੇਬੰਦੀਆਂ ਨਹੀਂ ਬੋਲਦੀਆਂ, ਜਿਹੜਾ ਮਾੜਾ ਵਿਚਾਰਾ ਹੈਗਾ ਗਰੀਬ ਗੁਰਬਾ ਜਿਹੜਾ ਇੱਥੇ ਆਪਣਾ ਮਾਦੜ ਜਿਹੜਾ ਹਮਦਰਦੀ ਦੇ ਨਾਲ ਆਇਆ, ਜਿਹਨੇ ਜਿਹਨੇ ਆਖਿਆ ਕਿ ਮੈਂ ਆਪਣਾ ਹਿੱਸਾ ਪਾਲਾ ਜਾਂ ਤੁਸੀਂ ਇੱਕ ਰੁਪਈਆ ਦੋ ਰੁਪਈਏ ਭੇਜ ਕੇ, ਤਾਂ ਜੇ ਤੁਸੀਂ ਭਾਵਕ ਤੌਰ ਤੇ ਹੋ ਗਏ ਤਾਂ ਉਹ ਭਾਵਕਤਾ ਕਰਕੇ ਹੀ ਜਿਹੜਾ ਇਹ ਸੰਘਰਸ਼ ਹੈਗਾ ਇੰਨਾ ਲੰਬਾ ਚੱਲ ਗਿਆ। ਜਥੇਬੰਦੀਆਂ ਦੀ ਆਪਸ ਦੇ ਵਿੱਚ ਤੁਸੀਂ 30 ਜਥੇਬੰਦੀਆਂ, ਜੇ ਤੁਸੀਂ ਮੈਨੂੰ ਜਿੱਦਣ ਰੋਲਦੂ ਸਿੰਘ ਦਾ ਕਾਰ ਦਾ ਸ਼ੀਸ਼ਾ ਟੁੱਟਿਆ ਤੇ ਰੋਲਦੂ ਸਿੰਘ ਤਾਂ ਇਹ ਕਹਿ ਰਿਹਾ ਕਿ ਮੈਨੂੰ ਪੁਲਿਸ ਨੇ ਬੜਾ ਤੰਗ ਕੀਤਾ, ਲੇਕਿਨ ਨਾਲ ਹੀ ਬੂਟਾ ਸਿੰਘ ਇੱਕ ਨਾਂ ਉੱਥੇ ਹੋਰ ਬੰਦਾ ਸੀਗਾ, ਉਹ ਕਹਿ ਰਿਹਾ ਕਿ ਸਾਨੂੰ ਤਾਂ ਪੁਲਿਸ ਨੇ ਕਦੇ ਕੋਈ ਸਮੱਸਿਆ ਹੀ ਨੀ ਆਉਣ ਦਿੱਤੀ, ਪੁਲਿਸ ਨੇ ਬੜੇ ਰਿਸਪੈਕਟ ਨਾਲ ਸਾਨੂੰ ਬੁਲਾਇਆ। ਮਤਲਬ ਇੱਕ ਵਿਗਿਆਨ ਭਵਨ ਦੇ ਇੱਕ ਪਾਸੇ ਇੱਕ ਕੰਧ ਨਾਲ ਤਾਂ ਬੂਟਾ ਉਹ ਬੰਦਾ ਖੜਾ ਹੈ ਤੇ ਦੂਜੇ ਪਾਸੇ ਰੋਲਦਾ ਸਿੰਘ ਖੜਾ ਹੈ। ਮੈਨੂੰ ਹੈਰਾਨੀ ਇਸ ਗੱਲ ਦੀ ਹੈ, ਆਪਸ ਦੇ ਵਿੱਚ ਬਹੁਤ ਜ਼ਿਆਦਾ ਵਖਰੇਵੇਂ ਹੈਗੇ ਨੇ, ਜਿੰਨਾ ਝੱਗਾ ਚੱਟਾਂਗੇ ਢਿੱਡ ਆਪਦਾ ਹੀ ਨੰਗਾ ਹੋਊਗਾ, ਪਰ ਮਸਲਾ ਇਹ ਹੈ, ਮਸਲਾ ਪੰਜਾਬ ਦੀ ਕਿਸਾਨੀ ਦਾ ਹੈਗਾ, ਸਾਂਝਾ ਮਸਲਾ ਹੈਗਾ, ਕਿਸਾਨਾਂ ਦਾ ਨੁਕਸਾਨ ਦੀ ਗੱਲ ਹੈਗੀ ਹੈ। ਇਸ ਕਰਕੇ ਹੁਣ ਕੱਲ ਰਾਜੇਵਾਲ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਡਕੈਤ ਸਾਹਿਬ ਤਾਂ ਕਹਿੰਦੇ ਵੀ 40 ਲੱਖ ਟਰੈਕਟਰ ਅਸੀਂ ਸੰਸਦ ਵੱਲ ਕਰਨੇ ਆ ਮਾਰਚ, ਉਹ ਕਹਿੰਦੇ ਜੀ ਇਹਨਾਂ ਸੰਘਰਸ਼ ਦੇ ਇੱਕ ਸੰਘਰਸ਼ ਦਾ ਜਿਹੜਾ ਰੂਪਰੇਖਾ ਬਣਾਉਣ ਦੇ ਲਈ ਟੈਕਟ ਹੁੰਦੇ ਆ, ਤੇ ਸੰਯੁਕਤ ਕਿਸਾਨ ਮੋਰਚੇ ਦਾ 40 ਲੱਖ ਟਰੈਕਟਰ ਨਾਲ ਕੋਈ ਸੰਬੰਧ ਨਹੀਂ, ਡਕੈਤ ਸਾਹਿਬ ਨੂੰ ਪੁੱਛੋ। ਹੁਣ ਹੌਲੀ ਹੌਲੀ ਗੱਲਾਂ ਤਾਂ ਮੂੰਹ ਤੇ ਆ ਰਹੀਆਂ, ਪਰ ਉਹ ਗੱਲ ਉਹੀ ਹੈ ਵੀ ਅਸੀਂ ਫਿਰ ਵੀ ਚੁੱਪ ਕਰ ਜਾਂਦੇ ਹਾਂ, ਕਿਉਂਕਿ ਸੰਘਰਸ਼ ਇਹ ਸਾਡਾ ਸਾਰਿਆਂ ਨਾਲ ਜੁੜਿਆ ਹੋਇਆ, ਪੰਜਾਬ ਨਾਲ ਜੁੜਿਆ, ਕਿਸਾਨੀ ਨਾਲ ਜੁੜਿਆ, ਪੰਜਾਬੀਅਤ ਨਾਲ ਜੁੜਿਆ, ਇੱਕ ਵਿਤਕਰੇ ਵਾਲੇ ਸੂਬੇ ਨਾਲ ਜੁੜਿਆ
ਹੋਇਆ। ਬਿੱਟਾ ਸਾਹਿਬ, ਜਿਹੜਾ ਪੰਜਾਬ ਦੇ ਵਿੱਚ ਮਹਾਂਪੰਚਾਇਤਾਂ ਹੋ ਰਹੀਆਂ, ਹੋਰ ਪਾਸੇ ਹੋ ਰਹੀਆਂ, ਇਹ ਦਿੱਲੀ ਤੋਂ ਵਾਪਸ ਆਉਣ ਦੀ ਤਿਆਰੀ ਕਿਉਂ ਕੀਤੀ ਜਾ ਰਹੀ ਹੈ? ਮਤਲਬ ਪੰਜਾਬ ਦੇ ਵਿੱਚ ਮਹਾਂਪੰਚਾਇਤਾਂ ਕਰਨ ਦੇ ਨਾਲ ਕੀ ਮੋਦੀ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਕੀ ਸਿਰਦਰਦੀ ਹੋਏਗੀ? ਤੁਹਾਨੂੰ ਨਹੀਂ ਲੱਗਦਾ 2022 ਦੀਆਂ ਇਲੈਕਸ਼ਨਾਂ ਦੀ ਤਿਆਰੀ ਹੋ ਰਹੀ ਹੈ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ, ਜਾਂ ਬੀਜੇਪੀ ਨੂੰ, ਜਾਂ ਹੋਰ ਆਮ ਆਦਮੀ ਪਾਰਟੀ ਨੂੰ ਕੁੰਜੇ ਲਾਉਣ ਦੇ ਲਈ ਇਹ ਸਾਰਾ ਕੁਛ ਕੀਤਾ ਜਾ ਰਿਹਾ? ਇਹ 2022 ਤੱਕ ਚੱਲੇਗਾ, ਇਹ ਚੱਲੇਗਾ, ਇਲੈਕਸ਼ਨਾਂ ਦਾ ਇੱਕ ਮੁੱਦਾ ਬਣੇਗਾ ਇਹ?
ਮੈਂ ਤੁਹਾਨੂੰ ਨਾਂ ਨਹੀਂ ਲੈਂਦਾ ਇੱਕ ਜਗ੍ਹਾ ਦੇ ਉੱਤੇ, ਮੈਂ ਤੁਹਾਨੂੰ ਨਾਂ ਨਹੀਂ ਲੈਂਦਾ ਦਿੱਲੀ ਦੇ ਵਿੱਚ ਕਿਸੇ ਜਿਹੜੇ ਜਥੇਬੰਦੀ ਦੇ ਬੰਦੇ ਨੂੰ ਕਿਸੇ ਨੇ ਕਿਹਾ ਵੀ ਸਰ ਪਲੀਜ਼ ਟੇਕ ਯੂਅਰ ਸੀਟ, ਤੁਸੀਂ ਤਾਂ ਨੈਕਸਟ ਸੀਐਮ ਓ ਪੰਜਾਬ ਦੇ, ਤੇ ਉਹ ਲੀਡਰ ਇੰਨੀ ਹਵਾ ਲੈ ਗਿਆ ਉਹਨੇ ਕਈ ਐਸੇ ਪੁੱਠੇ ਸਿੱਧੇ ਬਿਆਨ ਦੇ ਤੇ, ਬਾਅਦ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚ ਉਹਨੂੰ ਵੜ ਗਿਆ, ਤੁਸੀਂ ਆਹ ਕੀ ਕਰੀ ਜਾਂਦੇ ਹੋ? ਇਹ ਤਾਂ ਸੁਪਨੇ ਲੱਗੇ ਜੀ।
ਬਿੱਟਾ ਸਾਹਿਬ, ਏਦਾਂ ਜਗਮੀਤ ਬਰਾੜ ਦੇ ਵੀ ਕੁੱਤੇ ਫੇਲ ਕਰਾ ਦਿੱਤੇ ਸੀ ਲੋਕਾਂ ਨੇ, ਮੀਡੀਆ ਨੇ ਏਦਾਂ ਦੀਆਂ ਖਬਰਾਂ ਲਾ ਲਾ ਕੇ, ਫਿਰ ਭਗਵੰਤ ਮਾਨ ਦੇ ਨਾਲ ਵੀ ਇਹੀ ਗੱਲ ਹੋਈ ਸੀ ਵੀ ਇਹ ਸੀਐਮ ਹੈ, ਸੀਐਮ ਹੈ, ਤੇ ਉਹ
ਬਿਲਕੁਲ ਭਗਵੰਤ ਮਾਨ ਵੀ ਸ਼ੀਸ਼ੇ ਮੂਹਰੇ ਖੜ ਕੇ ਕਹਿੰਦਾ ਸੀਗਾ ਵੀ ਮੈਂ ਅੱਜ ਤਾਂ ਨਾਹਾ ਪਾਉਣੀ ਹੈ ਜਿਸ ਦਿਨ ਮੈਂ ਸਾਹ ਚੁੱਕਣੀ ਹੈ, ਤੇ ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਰਿਜ਼ਲਟ ਆਉਣਾ ਸੀਗਾ ਵਿਧਾਨ ਸਭਾ ਦਾ, ਅੱਜ ਤੋਂ ਹੁਣ ਕੈਪਟਨ ਅਮਰਿੰਦਰ ਦੀ ਸਰਕਾਰ ਬਣੀ ਹੈ, ਸਾਰੇ ਅਫਸਰਾਂ ਨੇ ਬਠਿੰਡੇ ਜਾ ਕੇ ਨਾ ਜੀ ਰੈਸਟ ਹਾਊਸ ਦੇ ਵਿੱਚ, ਸਰਕਟ ਹਾਊਸ ਦੇ ਵਿੱਚ ਜਾ ਕੇ ਡੇਰੇ ਲਾ ਲਏ, ਤੇ ਗੱਡੀਆਂ ਪਟਿਆਲੇ ਵਾਸਤੇ ਵੀ ਤਿਆਰ ਰੱਖ ਲਈਆਂ, ਇੱਕ ਇੱਕ ਗੱਡੀ ਪਟਿਆਲੇ ਵਾਸਤੇ, ਇੱਕ ਇੱਕ ਬਾਦਲ ਵਾਸਤੇ, 2 ਘੰਟੇ ਪਹਿਲਾਂ ਹੀ ਇਹਨਾਂ ਨੂੰ ਲੱਗਿਆ ਵੀ ਜੇ ਤਾਂ ਅਕਾਲੀ ਸਰਕਾਰ ਆ ਗਈ ਤਾਂ ਇੱਥੋਂ ਬਾਦਲ ਪਿੰਡ 40-50 ਕਿਲੋਮੀਟਰ ਹੈ ਬਠਿੰਡੇ ਤੋਂ, ਤੇ ਜੇ ਪਟਿਆਲੇ ਜਾਣਾ ਪੈ ਗਿਆ ਤਾਂ 1.5 ਘੰਟਾ ਲੱਗੂਗਾ, ਉਹਨਾਂ ਨੇ ਦੋਨੇ ਪਾਸੇ ਹੀ ਬੰਦੇ ਆਪਦੇ ਤਿਆਰ ਕਰ ਲਏ ਵੀ ਜਿਹੜਾ ਰਿਜ਼ਲਟ ਜਿੱਧਰ ਨੂੰ ਆਇਆ ਉਧਰ ਨੂੰ ਦੇਖਾਂਗੇ। ਮਲੋਟ ਨਾਲ ਗਿਣਤੀ ਹੋਈ ਜਾਵੇ ਤੇ ਇੱਕ DSP ਆਇਆ, ਉਹ ਕਾਂਗਰਸ ਪੱਖੀ ਸੀਗਾ, ਉਹ ਆ ਕੇ ਕਾਂਗਰਸੀ ਨੂੰ ਕਹਿੰਦਾ, ਕਹਿੰਦਾ ਜੀ ਵਧਾਈਆਂ, ਬਹੁਤ ਵਧਾਈਆਂ, ਇਹ ਪਿਛਲੀ ਸਰਕਾਰ ਦੀ ਗੱਲ ਕਰਦਾ ਜਦੋਂ ਰਿਪੀਟ ਹੋਈ ਹੈ ਸਰਕਾਰ, ਅਕਾਲੀ ਸਰਕਾਰ ਰਿਪੀਟ ਹੋਈ ਹੈ, ਤਾਂ ਉਹ ਕਹਿੰਦਾ ਜੀ ਵਧਾਈਆਂ ਬਹੁਤ, ਉਹ ਕਹਿੰਦਾ ਠੀਕ ਹੈ ਜੀ ਬਹੁਤ ਮਿਹਰਬਾਨੀ, ਤੇ ਜਦੋਂ 10 ਮਿੰਟਾਂ ਬਾਅਦ ਰਿਜ਼ਲਟ ਬਣਾ ਜਾਂ ਪੁੱਠਾ ਹੋਇਆ ਮਲੋਟ, ਉਦੋਂ MLA ਜਿੱਤ ਗਿਆ ਸੀ ਅਕਾਲੀ ਦਲ ਦਾ, ਤੇ ਉਹੀ DSP ਅਕਾਲੀ ਦਲ ਵੀ ਸਰ ਮੈਂ ਤਾਂ ਆਪਕੋ ਬੋਲ ਰਿਹਾ ਥਾ ਨਾ ਕਿ ਆਪਕਾ ਤਾਂ ਰਿਜ਼ਲਟ ਬੜਾ ਅੱਛਾ ਹੈ, ਤੇ ਉਹ ਜਿਹੜੇ MLA ਨੂੰ ਕਾਂਗਰਸੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਕਾਂਗਰਸੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਗਾਲਾਂ ਕੱਢੀ ਜਾਵੇ, ਤੇ ਮੈਂ ਉਹਨੂੰ ਰੋਕਿਆ, ਮੈਂ ਕਿਹਾ ਮੀਡੀਆ ਆ ਗਿਆ ਤੁਸੀਂ ਚੁੱਪ ਕਰ ਜਾਓ, ਕਹਿੰਦਾ ਮੈਨੂੰ ਮੀਡੀਆ ਦਾ ਡਰ, ਮੈਂ ਕੀ ਰਹਿਣਾ ਮੀਡੀਆ ਤੋਂ, ਮੈਨੂੰ ਮੇਰੇ ਦਿਮਾਗ 'ਚ ਤਾਂ ਇਹ ਗੱਲ ਆਈ ਨੀ ਵੀ ਇਹਨੂੰ ਮੈਂ ਚੁੱਪ ਕਰਾ ਲਿਆ, ਪਰ ਮੇਰੇ ਮੂੰਹ 'ਚ ਜਿਹੜੀ ਆਹ ਗੱਲ ਨਿਕਲੀ ਤੇ ਮੀਡੀਆ ਵਾਲੇ ਬਾਅਦ 'ਚ ਮੈਨੂੰ ਕਹਿੰਦੇ ਸ਼ਾਬਾਸ਼ ਬਹੁਤ ਚੰਗਾ ਕੰਮ ਕੀਤਾ, ਸਾਡੀ ਖਬਰ ਬਣ ਗਈ, ਅਗਰ ਕੀ ਹੋ ਗਿਆ, ਕਹਿੰਦੇ ਜੇ ਤੂੰ ਨਾ ਕਹਿੰਦਾ ਤੇ ਇਹਨੇ ਬੋਲਣਾ ਨੀ ਸੀਗਾ, ਗੱਲ ਹੈਗੀ ਹੈ ਜਦੋਂ ਪਹਿਲਾਂ ਮਾਜੂ ਸਰਕਾਰ ਬਣਦੀ ਹੈ।
ਬਿੱਟਾ ਸਾਹਿਬ, ਬਿੱਟਾ ਸਾਹਿਬ ਤੁਸੀਂ ਇੱਕ ਗੱਲ ਸੁਣਾਈ ਸੀ ਉਦੋਂ ਜਦੋਂ ਰੇਡੀਓ ਆਪਾਂ 2005 ਦੇ ਵਿੱਚ ਤੁਸੀਂ ਰਿਪੋਰਟਿੰਗ ਸਟੂਡੀਓ ਸੀਗਾ ਆਪਣਾ, ਕਿ ਇੱਕ ਵਾਰੀ ਬਠਿੰਡੇ ਹੀ ਅਫਸਰ ਦਫ਼ਤਰ ਬਣਾ ਲਿਆ ਸੀ ਨਾ, ਅਤੇ ਹਰ ਧਰਨਾ ਜਿਹੜਾ ਆ ਉਹ ਬਠਿੰਡੇ ਲੱਗਦਾ ਹੁੰਦਾ ਸੀ, ਬਾਦਲ ਸਰਕਾਰ ਮੁਰਦਾਬਾਦ, ਇੱਕ ਵਾਰੀ ਜਿੰਦਾਬਾਦ ਦੇ ਨਾਅਰੇ ਵੀ ਲੱਗਣ ਲੱਗ ਗਏ ਸੀ, ਉਹਦੀ ਉਹ ਤੁਸੀਂ ਗੱਲ ਸੁਣਾਈ ਸੀ ਬਿਜਲੀ ਦੇ ਮਾਮਲੇ 'ਚ, ਯਾਦ ਹੈ ਤੁਹਾਨੂੰ? ਤੁਸੀਂ ਉਹ ਗੱਲ ਇੱਦਾਂ ਸੁਣਾਈ ਸੀ ਵੀ ਇੱਕ ਦਿਨ ਵੱਡੇ ਬਾਦਲ ਤੇ ਛੋਟੇ ਬਾਦਲ ਆਪਣੇ ਘਰੇ ਬੈਠੇ ਹੁੰਦੇ ਆ, ਤੇ ਬਾਹਰ ਨਾ ਨਾਰੇ ਲੱਗਣ ਲੱਗ ਪੈਂਦੇ ਆ, ਬਾਦਲ ਸਰਕਾਰ ਜਿੰਦਾਬਾਦ, ਬਾਦਲ ਸਰਕਾਰ ਅਮਰ ਰਹੇ, ਹਨਾ। ਉਹ ਵੱਡੇ ਬਾਦਲ ਸਾਹਿਬ ਬੜੇ ਹੈਰਾਨ ਹੁੰਦੇ, ਕਹਿੰਦੇ ਉਹ ਸੁੱਕਿਆ ਜਦ ਦੇਖ ਕੇ ਆਹ ਕੌਣ ਆ ਗਿਆ, ਨਹੀਂ ਤਾਂ ਇੱਥੇ ਆਏ ਦਿਨ ਮੁਰਦਾਬਾਦ ਮੁਰਦਾਬਾਦ ਹੁੰਦੀ ਹੈ, ਵੀ ਆਹ ਕਿਹੜੇ ਆ ਜਿੰਦਾਬਾਦ ਵਾਲੇ, ਇਹਨਾਂ ਨੂੰ ਚਾਹ ਪਾਣੀ ਪਿਲਾਓ, ਇਹ ਤਾਂ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ। ਅਤੇ ਉਹ ਬਾਹਰ ਜਾਂਦਾ ਅਤੇ ਕਹਿੰਦਾ ਭਾਈ ਤੁਸੀਂ ਕਿਹੜੇ ਆ, ਇੱਥੇ ਤਾਂ ਸਾਰੇ ਮੁਰਦਾਬਾਦ ਵਾਲੇ ਨੇ, ਜਿੰਦਾਬਾਦ ਵਾਲੇ ਕਿਹੜੇ ਆ? ਉਹ ਕਹਿੰਦੇ ਜੀ ਅਸੀਂ ਹੈਗੇ ਜਨਰੇਟਰਾਂ ਵਾਲੇ। ਕਹਿੰਦੇ ਵੀ ਤੁਸੀਂ
ਗੱਲ ਚੱਲੀ ਸੀ ਉਦੋਂ ਵੀ ਇਸ ਵਾਰੀ ਜਿਹੜੇ ਜਨਰੇਟਰ ਬੜੇ ਵਿਕੇ, ਇਨਵਰਟਰ ਬੜੇ ਵਿਕੇ, ਬੈਟਰੀਆਂ ਵਾਲੇ ਜਿਹੜੇ ਜਿਹੜੇ ਆਪਣੇ ਬੈਟਰੀ ਹੁੰਦੇ ਨੇ, ਜਿਹੜੇ ਆਪਣਾ ਇਨਵਰਟਰ ਤੇ ਜਿਹੜੀ ਬੈਟਰੀ ਰੱਖੀ ਜਾਂਦੀ ਆ ਉਹ ਉਹ ਬਿਲਕੁਲ ਉਦੋਂ ਤਾਂ ਬਠਿੰਡੇ ਦਾ ਜੀ ਆਹ ਜਿਹੜਾ ਕੀ ਇਹਦਾ ਨਾਮ ਹੈਗਾ ਸਰੂਪ ਸਿੰਗਲਾ, ਇਹਦਾ ਕੰਮ ਜਨਰੇਟਰਾਂ ਦਾ, ਇਹ ਜਨਰੇਟਰ ਬਣਾਉਂਦਾ ਸੀਗਾ ਤੇ ਸਰੂਪ ਸਿੰਗਲਾ ਲੀਡਰ ਬਣ ਗਿਆ, ਤੁਸੀਂ ਦੇਖ ਲਓ। ਸਰੂਪ ਸਿੰਗਲਾ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਬਣਦੀ ਹੈ ਬਠਿੰਡਿਓ, ਤੇ ਸਰੂਪ ਸਿੰਗਲਾ ਇੱਕ ਉੱਥੇ ਬਾਣੀਆਂ ਦੀਆਂ ਵੋਟਾਂ ਹੈਗੀਆਂ, ਅਗਰਵਾਲ ਭਾਈਚਾਰੇ ਦੀਆਂ ਕਾਫੀ ਵੋਟਾਂ ਹੈਗੀਆਂ, ਤੇ ਬੀਬੀ ਨੇ ਜਦੋਂ ਵੀ ਜਾਣਾ ਤੇ ਉਹਨਾਂ ਦੇ ਘਰਾਂ ਚ ਹੀ ਜਾਣਾ, ਕਿਉਂਕਿ ਇੱਕ ਤਾਂ ਇਹ ਮਤਲਬ ਹੱਥ ਵੀ ਜੋੜਦੇ ਆ ਤੇ ਲਿਫਾਫਾ ਵੀ ਇਹ ਐਂ ਪੂਰਾ ਵੱਡਾ ਰੱਖਦੇ ਆ ਮੂਹਰੇ,
ਜਗਮੀਤ ਬਰਾੜ ਦੇ ਚੇਲੇ ਰਾਜਾ ਵਰਿੰਗੜੇ ਵੀ ਕੁੱਤੇ ਫੇਲ ਮੀਡੀਆ ਕਰ ਰਹੇ ਆ, ਉਹਦੇ ਵੀ ਕੁੜਤੇ ਪਜਾਮੇ ਰੋਜ਼ ਚਰਚਾ ਚ ਹੁੰਦੇ ਨੇ।
ਕੱਲ ਪੰਜਾਬ ਰਾਈਫਲ ਐਸੋਸੀਏਸ਼ਨ ਵਾਲਿਆਂ ਨੇ ਨਾ ਇੱਥੇ ਮੰਗ ਪੱਤਰ ਦੇਣਾ ਸੀ, ਪਿਊਸ਼ ਗੋਇਲ ਜਿਹੜੇ ਮੰਤਰੀ ਨੇ ਰੇਲ ਮੰਤਰੀ, ਇਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ, 4500 ਚੌਲ ਮਿੱਲਾਂ ਨੇ ਪੰਜਾਬ ਦੇ ਵਿੱਚ, ਇਹਨਾਂ ਨੂੰ ਕਹਿ ਦਿੱਤਾ ਕਿ ਫੋਰਟੀਫਾਈਡ ਰਾਈਸ ਹੈ ਜਿਹੜਾ ਪ੍ਰੋਟੀਨ ਯੁਕਤ ਹੈ ਰਾਈਸ, 1% ਮੰਨ ਲਓ ਇੱਕ ਕੁਇੰਟਲ ਦੀ ਬੋਰੀ ਹੈ ਤਾਂ 1 ਕਿਲੋ ਉਹਦੇ ਵਿੱਚ ਮਿਕਸ ਕਰਨਾ, ਤੇ ਫੋਰਟੀਫਾਈਡ ਰਾਈਸ ਜਿਹੜਾ ਉਹਨੂੰ ਬਣਾਉਣ ਦਾ ਜਾਂ ਉਹਦੀ ਮਸ਼ੀਨਰੀ ਵਗੈਰਾ ਹਜੇ ਪੰਜਾਬ ਚ ਨਹੀਂ ਹੈ। ਉਹ ਬੰਦੇ ਆਏ ਹੋਏ ਸੀ ਮੰਗ ਪੱਤਰ ਦੇਣ ਤੇ ਸਵੇਰੇ ਮੈਨੂੰ ਉਹਨਾਂ ਦਾ ਫੋਨ ਆਇਆ, ਮੁਕਤਸਰ ਦਾ ਹੀ ਪ੍ਰਧਾਨ ਆ ਸਾਡਾ ਪੰਜਾਬ ਦਾ, ਮੈਨੂੰ ਕਹਿੰਦੇ ਜੀ ਇੱਕ ਸਾਡੀ ਇੰਟਰਵਿਊ ਕਰ ਦਿਓ, ਮੈਂ ਚਲੋ ਮੈਂ ਕਰ ਦਿੰਦਾ। ਉਹ ਜਿਹੜੇ ਹੋਟਲ ਚ ਠਹਿਰੇ ਸੀ ਤੇ ਮੈਂ ਉੱਥੇ ਚਲਾ ਗਿਆ, ਉੱਥੇ ਉਹ 3-4 ਬੰਦੇ, ਕੋਈ ਬਾਘੇ ਪੁਰਾਣੇ ਦਾ, ਕੋਈ ਇੱਥੋਂ ਦਾ ਆਪਣੇ ਦਾ ਮਲੋਟ ਦਾ, ਕੋਈ ਨਾਲ ਸੀਗੇ, ਤੇ ਕਹਿੰਦੇ ਉਹ ਗੱਲ ਚੱਲ ਪਈ ਏਦਾਂ ਹੀ। ਉਹ ਜਿਹੜਾ ਬੰਦਾ ਬਿੰਟਾ ਬਾਂਸਲ ਆ ਜਿਹੜਾ ਪੰਜਾਬ ਰਾਈਸ ਮਿਲ ਐਸੋਸੀਏਸ਼ਨ ਦਾ ਪ੍ਰਧਾਨ ਆ, ਉਹ ਰਾਜੇ ਦੇ ਕਾਫੀ ਨੇੜੇ ਹੈਗਾ।
ਅੱਛਾ।
ਤੇ ਗੱਲ ਚੱਲਦੀ ਚੱਲਦੀ ਮੈਨੂੰ ਕਹਿੰਦੇ, ਮੈਂ ਕਿਹਾ ਕੀ ਗੱਲ ਹੈ ਜੀ? ਕਹਿੰਦੇ ਜੀ ਅਸੀਂ ਚਲੇ ਗਏ ਦੁਬਈ, ਆ ਥੋੜੇ ਦਿਨਾਂ ਦੀ ਗੱਲ ਹੈ। ਤੇ ਕਹਿੰਦਾ ਦੁਬਈ ਅਸੀਂ ਜਾ ਕੇ ਆਖਿਆ ਵੀ ਅਸੀਂ ਹੈਗੇ ਜੀ ਪੰਜਾਬ ਤੋਂ, ਤੇ ਕਹਿੰਦਾ ਉੱਥੇ ਗੁਜਰਾਤ ਦਾ ਇੱਕ ਬੰਦਾ ਸੀ, ਕਹਿੰਦਾ ਉਸ ਪੰਜਾਬ ਤੋਂ ਜਿਹੜੇ ਪੰਜਾਬ ਦੇ ਲੀਡਰ ਦਰਜੀਆਂ ਦੇ ਪੈਸੇ ਮੁੱਕਰ ਜਾਂਦੇ ਆ। ਕਹਿੰਦਾ ਜੀ ਸਾਨੂੰ ਇੰਨੀ ਸ਼ਰਮ ਆਈ, ਅਸੀਂ ਆਖਿਆ ਨਹੀਂ ਨਹੀਂ ਉਹ ਤਾਂ ਜੀ ਦੂਰ ਰਹਿੰਦੇ, ਅਸੀਂ ਤਾਂ ਜੀ ਹੋਰ ਪਾਸੇ ਰਹਿੰਦੇ। ਕਹਿੰਦਾ ਅਸੀਂ ਮਤਾਂ ਗੱਲ ਕਹਿ ਕੇ ਟਾਲੀ, ਕਹਿੰਦਾ ਵੀ ਸਾਡੇ ਤਾਂ ਇਹੋ ਜਿਹੀਆਂ ਜੁੱਤੀਆਂ ਉੱਥੇ ਪਈਆਂ ਵੀ ਪੈਸੇ ਕਹਿੰਦੇ ਇਹਨੇ ਨੀ ਦਿੱਤੇ, ਤੇ ਅਸੀਂ ਕਹਿੰਦਾ ਐਵੇਂ ਬਦਨਾਮ ਹੋ ਗਏ,
ਡਬਈ ਤੱਕ ਬਦਨਾਮੀ ਹੋ ਗਈ। ਦੇਖ ਲਓ ਚਰਚ ਨੇ, ਚਰਚੇ ਡਬਈ ਵਾਲੇ ਸ਼ੇਖ, ਮੈਂ ਕਿਹਾ ਉਹ ਜਿਹੜਾ ਗਾਣਾ ਨੀ ਸੀ ਚਰਚੇ ਡਬਈ ਡਬਈ ਵਾਲੇ ਸ਼ੇਖ ਦੇ, ਉਹੀ ਗੱਲ ਹੋ ਗਈ ਸ਼ੇਖਾਂ ਚ ਵੀ ਬੱਲੇ ਬੱਲੇ।
ਗੁਜਰਾਤ ਦਾ ਬੰਦਾ ਜਿਹਨੂੰ ਪੰਜਾਬ ਬਾਰੇ ਕੁਛ ਨੀ ਪਤਾ, ਤੇ ਉਹ ਕਹਿੰਦਾ ਜੀ ਉਸ ਪੰਜਾਬ ਤੋਂ ਆਏ ਹੋ ਜਿਹੜੇ ਪੰਜਾਬ ਦੇ ਵਿੱਚ ਲੀਡਰ ਕਹਿੰਦੇ ਕੱਪੜੇ ਸਵਾ ਕੇ ਦਰਜੀ ਨੂੰ ਪੈਸੇ ਨੀ ਦਿੰਦੇ।
ਕਿਆ ਬਾਤ ਹੈ ਮਿੱਠਾ ਸਾਹਿਬ, ਪਤਾ ਨੀ ਟਾਈਮ ਦਾ ਪਤਾ ਨੀ ਲੱਗਦਾ ਵੀ ਗੱਲਾਂ ਬਾਤਾਂ ਦਾ ਆਨੰਦ ਆ ਰਿਹਾ ਕਨਵਰਸੇਸ਼ਨ ਚ, ਮੈਨੂੰ ਲੱਗਦਾ ਆਪਣੇ ਸਰੋਤੇ ਵੀ ਬੜੇ ਆਨੰਦ ਮਾਣ ਰਹੇ ਨੇ। ਰਮਨਦੀਪ ਅਟਵਾਲ ਜੀ ਰਿਵਰਲੈਂਡ ਤੋਂ ਸਾਊਥ ਆਸਟ੍ਰੇਲੀਆ ਤੋਂ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ, ਗੱਲਾਂ ਬਾਤਾਂ ਚੱਲ ਰਹੀਆਂ, ਇੰਜੋਏ ਕਰ ਰਹੇ ਹਾਂ। ਤੇ ਬਾਕੀ ਵੀ ਸਾਰੇ ਸੱਜਣ ਮਿੱਤਰ ਯੋਗਦਾਨ ਵੀ ਪਾਉਂਦੇ ਨੇ, ਗੱਲਾਂ ਜਿਹੜੀਆਂ ਤੁਸੀਂ ਕੋਈ ਵੀ ਬਿੱਟਾ ਸਾਹਿਬ ਤੋਂ ਪੁੱਛ ਸਕਦੇ ਹੋ, अगर किसी खबर के बारे थोनू खबर चाहिए है फील्ड के हूँ पता लग ही गया होगा कि महारत रखते ने डेटा भी याद ने सारा कुछ याद ने सो रियल टाइम फील्ड वर्क करते हैं बिट्टा साहब हूँ इदा है भी कोई तो मंगता मरसीडी कोई तो मंगता जहाज तो कल तुम एक वक्री मंग मेरे तो मंग रहे थे तो तुम कहते मैं ऑटो लै दे की कारण है
ਭਾਜੀ ਆਟੋ ਦੀ ਜਾਣਕਾਰੀ ਬੜੀ ਮਿਲਦੀ ਹੈ
ਅੱਛਾ
ਮੈਂ ਜਦੋਂ ਮੈਂ ਪਹਿਲਾਂ ਮੈਂ ਜਿੱਥੇ ਮੈਂ ਜਾਣਾ ਹੁੰਦਾ ਨਾ ਜੀ ਮੈਂ ਉਹ ਓਬਰ ਵਾਲੀ ਐਪ ਪਾਈ ਹੋਈ ਹੈ ਪਹਿਲਾਂ ਮੈਂ ਦੇਖਦਾ ਵੀ ਕਿੰਨੀ ਦੂਰ ਹੈ ਕਿਰਾਇਆ ਕਿੰਨਾ ਮੰਨ ਲਓ ਇੱਥੇ ਆ ਗਿਆ 100 ਰੁਪਈਆ ਫਿਰ ਮੈਂ ਕਹਿੰਦਾ ਆਟੋ ਵਾਲੇ ਨੂੰ ਪੁੱਛਾਂ 20 ਰੁਪਈਏ ਬਚਾ ਰਹਾ ਵਾ
ਅੱਛਾ
ਆਟੋ ਵਾਲੇ ਪੁੱਛਦਾ ਕਿੰਨੇ ਪੈਸੇ ਦੇਵੋਗੇ ਜੀ ਕਹਿੰਦੇ ਜੀ ਪਹਿਲਾਂ ਤਾਂ ਮੈਂ 80 ਦਿੰਦਾ ਇੱਕ ਨਹੀਂ ਦੱਸੋ ਕਿੰਨੇ ਲਓਗੇ ਕਹਿੰਦੇ ਚਲੋ ਬੈਠੋ 80 ਦੇ ਦਿਓ
ਅੱਛਾ
ਮੈਂ ਉਹਨੂੰ ਜਦੋਂ ਉੱਤਰ ਦਾ ਮੈਂ ਉਹਨੂੰ 100 ਹੀ ਦੇ ਦਿੰਦਾ
ਅੱਛਾ
ਮੈਂ ਕੱਲ ਪੁੱਛ ਰਿਹਾ ਸੀ ਉਹਨੂੰ ਮੈਂ ਕਿਹਾ ਜੀ ਕੀ ਆਪਣਾ ਤੁਸੀਂ ਕੀ ਕਰਦੇ ਹੋ ਉਹ ਕਹਿੰਦਾ ਜੀ ਮੇਰੀ ਡਿਊਟੀ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਸ਼ਾਦ ਵੰਡਦਾ ਮੈਂ 6 ਘੰਟੇ
ਤੇ
6 ਘੰਟੇ ਮੈਂ ਆਟੋ ਚਲਾਉਣਾ 200 ਰੁਪਈਆ ਮੈਂ ਆਟੋ ਕਿਰਾਏ ਤੇ ਲੈਣਾ ਇੱਕ ਮੁਸਲਿਮ ਭਾਈਚਾਰੇ ਦਾ ਵਿਅਕਤੀ ਹੈ ਉਹਦਾ ਇਹ ਆਟੋ ਹੈਗਾ
ਤੇ
12 ਵਜੇ ਤੋਂ ਬਾਅਦ ਉਹ ਇਹ ਆਟੋ ਚਲਾਉਂਦਾ ਤੋ ਦਿੱਲੀ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਲੋਕ ਮੈਂ ਉਹ ਪੁੱਛਿਆ ਮੈਂ ਕਰੋਨਾ ਕਰਕੇ ਕਿੰਨਾ ਕੁ ਨੁਕਸਾਨ ਹੋਇਆ ਕਹਿੰਦਾ ਜੀ ਜਿਹਨੇ ਦਾ ਕੰਮ ਕਰਨਾ ਉਹਨੂੰ ਤਾਂ ਕੋਈ ਨੁਕਸਾਨ ਨੀ ਹੋਣਾ ਤੇ ਜਿਹੜੇ ਐਵੇਂ ਬਹਾਨੇ ਮਾਰਨੇ ਉਹਦੇ ਵਾਸਤੇ ਤਾਂ ਨੁਕਸਾਨ ਹੈਗਾ ਹੀ ਹੈ
ਬਿੱਟਾ ਜੀ ਫਿਰ ਏਦਾਂ ਕਰਦੇ ਆ ਆਟੋ ਆਟੋ ਲੈ ਦਿੰਦੇ ਆ ਸਾਰੇ ਆਪਾਂ ਇਕੱਠੇ ਹੋ ਕੇ ਤੇ ਤੁਸੀਂ ਉੱਤੇ ਲਾ ਦਿਓ 2-3 ਕੈਮਰੇ ਤੇ ਨਾਲ ਆਟੋ ਆਪ ਹੀ ਚਲਾਇਆ ਤੇ ਆਪ ਹੀ ਪ੍ਰੈਸ ਕਾਨਫਰੰਸ ਚਲੇ ਗਏ ਨਾਲ ਲਾਈਵ ਕਰੀ ਗਏ ਤੇ ਆਪਾਂ ਏਦਾਂ ਕਹਿ ਸਕਦੇ ਦੁਨੀਆਂ ਦੇ ਵਿੱਚ ਆਟੋ ਤੋਂ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
ਪਹਿਲਾ ਪੰਜਾਬੀ ਰੇਡੀਓ
ਆਟੋ ਤੋਂ ਲਾਈਵ ਵੈਸੇ ਤਾਂ ਸਾਰੇ ਆਟੋਮੈਟਿਕ ਤਾਂ ਕਈ ਚੱਲਦੇ ਆ ਪਰ ਅਸਲੀ ਆਟੋ ਤੋਂ ਹੁਣ ਆਟੋਮੋਬਾਈਲ ਤੋਂ
ਹਾਂਜੀ
ਕੀ ਬਾਤ ਹੈ
ਮੈਨੂੰ ਯਾਦ ਨਹੀਂ ਆ ਰਿਹਾ ਉਹ ਮੈਕਸੀਕੋ ਦੀ ਐਮਬੈਸੀ ਹੈਗੀ ਹੈ ਉਹਨਾਂ ਦਾ ਆਟੋ ਉਹ ਲੇਡੀ ਨੇ ਐਮਬੈਸਡਰ ਨੇ ਆਟੋ ਰੱਖਿਆ ਹੋਇਆ
ਐਮਬੈਸਡਰ ਨੇ
ਬਹੁਤ ਸਾਰੀਆਂ ਵੀਡੀਓ ਵਾਇਰਲ ਵੀ ਹੁੰਦੀ ਹੈ ਹਾਂਜੀ ਐਮਬੈਸਡਰ ਨੇ ਆਟੋ ਰੱਖਿਆ ਹੋਇਆ ਤੇ ਉਹਨਾਂ ਨੇ ਰੱਖਿਆ ਕਿਉਂ ਸੀਗਾ ਉਹ ਕਹਿੰਦੇ ਸੀ ਹੁਣ ਤਾਂ ਚਲੋ ਇਹ ਹੋ ਗਿਆ ਨਾ ਹੁਣ ਤਾਂ CNG ਗੈਸ ਵਾਲੀਆਂ ਬੱਸਾਂ ਆ ਗਈਆਂ ਔਰ ਦੂਸਰੀਆਂ ਜਿਹੜੀਆਂ ਇਲੈਕਟ੍ਰੋਨਿਕਸ ਵਹੀਕਲ ਵੀ ਆ ਗਏ ਔਰ ਗ੍ਰੀਨ ਵਹੀਕਲ ਵੀ ਆ ਗਏ ਮੈਂ ਕੱਲ ਇੱਕ ਦੇਖ ਰਿਹਾ ਸੀ ਇੱਥੇ ਗੱਡੀ ਜਾ ਰਹੀ ਸੀ ਤੇ ਗ੍ਰੀਨ ਪਲੇਟ ਸੀਗੀ ਅਕਸਰ ਅਸੀਂ ਕਾਲੀ ਪੀਲੀ ਪਲੇਟ ਦੇਖਦੇ ਹਾਂ ਜਾਂ ਚਿੱਟੀ ਪਲੇਟ ਦੇਖਦੇ ਹਾਂ ਉਹਦੀ ਗ੍ਰੀਨ ਸੀ ਹਰੇ ਰੰਗ ਦੀ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਜਿਹੜੀ ਇਲੈਕਟ੍ਰਿਕ ਗੱਡੀ ਸੀਗੀ ਉਹ ਸੋ ਹੁਣ ਤਾਂ ਪਹਿਲਾਂ ਬਹੁਤ ਜ਼ਿਆਦਾ ਇੱਥੇ ਧੂੰਆਂ ਸ਼ੋਰ ਹੁੰਦਾ ਸੀਗਾ ਟ੍ਰੈਫਿਕ ਬਹੁਤ ਹੁੰਦਾ ਸੀਗਾ ਤੇ ਉਦੋਂ ਉਹਨਾਂ ਨੇ ਆਟੋ ਰੱਖਿਆ ਹੋਇਆ ਸੀਗਾ ਉਹ ਆਟੋ ਦਾ ਨੰਬਰ ਵੀ ਜਿੱਦਾਂ ਅੰਬੈਸੀਆਂ ਦੇ ਗੱਡੀਆਂ ਦੇ ਨੰਬਰ ਹੁੰਦੇ ਆ ABC8 ਜਾਂ ਕੋਈ ਛੋਟੇ ਛੋਟੇ ਜਿਹੇ ਨੰਬਰ ਹੈ ਤੇ ਉਹ ਕਾਫੀ ਵੀਡੀਓ ਵਾਇਰਲ ਹੁੰਦੀਆਂ ਸੀਗੀਆਂ ਮੈਨੂੰ ਉਹ ਅੰਬੈਸੀ ਦਾ ਨਾਂ ਨੀ ਯਾਦ ਆ ਰਿਹਾ ਉਹ ਲੇਡੀ ਹੈ ਉਹ ਕਹਿੰਦੀ ਸੀ ਮੈਂ ਤਾਂ ਰੱਖਿਆ ਹੋਇਆ ਕਿ ਦਿੱਲੀ ਦੇ ਵਿੱਚ ਮੈਨੂੰ ਘੁੰਮਣਾ ਅੱਛਾ ਲੱਗਦਾ ਭੀੜ ਭਾੜ ਵਾਲੀਆਂ ਇਲਾਕਿਆਂ ਦੇ ਵਿੱਚ ਜਿਹਦੇ ਮੈਂ ਜਾਂਦੀ ਹਾਂ ਤੇ ਮੈਨੂੰ ਪਾਰਕਿੰਗ ਦੀ ਸਮੱਸਿਆ ਵੀ ਨੀ ਆਉਂਦੀ ਤੇ ਮੈਂ ਨੇੜੇ ਵੀ ਪਹੁੰਚ ਜਾਂਦੀ ਹਾਂ ਉੱਥੇ
ਕਿਆ ਬਾਤ ਹੈ ਇਹ ਤਾਂ ਫਿਰ ਦੇਖੋ ਪ੍ਰੈਕਟੀਕਲ ਹੈ ਨਾ ਪਰ ਹੁਣ ਆਪਾਂ ਇੱਦਾਂ ਕਰਦੇ ਹਾਂ ਇਕੱਠੇ ਹੋ ਕੇ ਤੁਹਾਨੂੰ ਆਟੋ ਲੈ ਕੇ ਦੇਣਾ ਦਿੱਲੀ ਗਏ ਤਾਂ ਆਰਾਮ ਨਾਲ ਉੱਥੋਂ ਆਟੋ ਚੱਕਿਆ ਤੇ ਮਤਲਬ ਫੁੱਲ ਰਿਪੋਰਟਿੰਗ ਕੋਈ ਰੋਕ ਟੋਕ ਨਹੀਂ
ਗਏ ਕਿਉਂ ਨੀ ਫਿਰ ਦਿੱਲੀ ਰਹਿਣਾ ਪੈਣਾ ਆਟੋ ਲੈ ਕੇ ਦਿਓ ਕੰਮ ਪੂਰਾ ਕਰਕੇ ਦਿਓ ਫਿਰ ਸਟੂਡੀਓ ਦਿੱਲੀ ਬਣਾਈਏ ਹੁਣ ਤਾਂ ਪੰਜਾਬ ਚ ਤਾਂ ਹੁਣ ਕੁਛ ਰਿਹਾ ਨੀ
ਆਹੋ ਸਾਰਾ ਕੁਛ
ਖੇਤੀ ਬਿੱਲ ਜਿਹੜਾ ਹੈਗਾ ਉਹ ਜੇ ਪਾਸ ਹੋ ਗਿਆ ਕੋਈ ਇਨਵੈਸਟਮੈਂਟ ਨੀ ਹੋਣੀ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਕਿਸੇ ਨੂੰ ਵਰਨ ਨੀ ਦੇਣਾ ਉੱਥੇ ਇੰਨੇ ਵਿਰੋਧ ਹੋ ਰਿਹਾ ਹੁਣ ਪੰਜਾਬ ਦੀਆਂ ਖ਼ਬਰਾਂ ਤਾਂ ਖਤਮ ਆ ਹੁਣ ਦਿੱਲੀ ਤੋਂ ਹੀ ਰਾਜਨੀਤੀ ਚਲਾਉਣੀ ਹੈ
ਦਿੱਲੀ ਤੋਂ
ਨਾਲੇ ਇੱਥੇ ਕਦੇ ਕਿਸੇ ਮੰਤਰੀ ਨੂੰ ਮਿਲੇ ਕਦੇ ਕਿਸੇ ਮੰਤਰੀ ਨੂੰ ਮਿਲੇ ਨਾਲੇ ਤੁਹਾਨੂੰ ਗੱਲਾਂ
ਸੁਣਾਉਣੀਆਂ ਮੈਂ ਤਾਂ ਕਹਿੰਦਾ ਮੰਤਰੀਆਂ ਨੇ ਵੀ ਤੁਹਾਡੇ ਆਟੋ ਚ ਹੀ ਬੈਠਿਆ ਕਰਨਾ ਆ ਕੇ ਕਿਉਂਕਿ ਤੁਸੀਂ ਅਲਹਿਦਾ ਤੌਰ ਤੇ ਇਹ ਕੰਮ ਕਰਦੇ ਹੋਣਾ ਨਾ ਤੇ ਬਿੱਟਾ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਕਾਫੀ ਹੋ ਰਿਹਾ ਔਰ ਆਪਾਂ ਨੂੰ ਜਾਣਾ ਪੈਣਾ ਤੇ ਮਿਲਦੇ ਹਾਂ ਜੀ ਅਗਲੇ ਹਫਤੇ ਫਿਰ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਸਤਿ ਸ਼੍ਰੀ ਅਕਾਲ ਮਾਫ਼ੀ ਚਾਹੁੰਦੇ ਹਾਂ ਦਿਲ ਨਹੀਂ ਕਰਦਾ ਹੁੰਦਾ ਛੱਡਣ ਨੂੰ ਪਰ ਕੁਲਵੀਰ ਸੰਧੂ ਕੈਨੇਡਾ ਵਾਲੇ ਹੱਸ ਰਹੇ ਨੇ ਪਿਆਰਿਓ ਕੀ ਹਾਲ ਚਾਲ ਹੈ ਤੇ ਤਾਜ ਰਾਏ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਤੁਹਾਡਾ ਅੱਜ ਕੱਲ੍ਹ ਟਾਈਮ ਘੱਟ ਮਿਲਦਾ ਸੋ ਮੇਰੀ ਹਾਜ਼ਰੀ ਕਬੂਲ ਕਰਿਓ ਤਾਜ ਰਾਏ ਗੋਲਡ ਕੋਸਟ ਬਿਲਕੁਲ ਜੀ ਬਿਲਕੁਲ ਸਾਨੂੰ ਪਤਾ ਤੁਸੀਂ ਨਾਲ ਹੋ ਸੁਣਦੇ ਹੋ ਪੋਡਕਾਸਟ 'ਤੇ ਵੀ ਬਹੁਤ ਸੱਜਣ ਸੁਣਦੇ ਨੇ ਅਤੇ ਇੰਜੋਏ ਕਰਦੇ ਨੇ ਕਿਤੇ ਨਾ ਕਿਤੇ ਸੁਨੇਹਾ ਛੱਡਦਿਆ ਕਰੋ ਅਤੇ ਪ੍ਰੋਗਰਾਮ ਸ਼ੇਅਰ ਜ਼ਰੂਰ ਕਰਿਆ ਕਰੋ ਦੂਸਰੇ ਸੱਜਣਾ ਮਿੱਤਰਾਂ ਦੇ ਨਾਲ ਜਿਹੜੇ ਨਹੀਂ ਹਰਮਨ ਰੇਡੀਓ ਸੁਣ ਲੱਗੇ ਉਹਨਾਂ ਨੂੰ ਵੀ ਤੁਸੀਂ ਸਾਡੇ ਤੱਕ ਰਾਬਤਾ ਉਹਨਾਂ ਦਾ ਕਾਇਮ ਕਰੋ ਤੇ ਅਰਸ਼ ਮੱਲੇ ਵੀ ਕਹਿੰਦੇ ਭਾਅ ਜੀ ਆਟੋ ਨਾ ਕਿਹਾ ਕਰੋ ਈ ਰਿਕਸ਼ਾ ਕਿਹਾ ਕਰੋ ਠੀਕ ਹੈ, ਰੂਹ ਖੁਸ਼ ਹੋ ਜਾਂਦੀ ਹੈ ਜੀ ਤੁਹਾਡੇ ਸੁਨੇਹੇ ਗੱਲਾਂ ਬਾਤਾਂ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਕੇ। ਆਪਣਾ ਭਾਰ ਵੀ ਸਾਡਾ ਬਹੁਤ ਹਲਕਾ ਹੋ ਜਾਂਦਾ, ਸਾਡੀ ਸਿਹਤ ਵੀ ਠੀਕ ਰਹਿੰਦੀ ਆ। ਸੋ ਮੈਂ ਇੰਨਾ ਕੁਛ ਕਹਿੰਦਾ ਹੋਇਆ ਇਜਾਜ਼ਤ ਲੈਂਦਾ ਆਪ ਸਭ ਤੋਂ, ਅਤੇ ਸੋਈ ਸਾਹਿਬ ਵੀ ਲੇਟ ਆ ਗਏ, ਸੋਈ ਸਾਹਿਬ ਪਹਿਲਾਂ ਮੈਸੇਜ ਪਾਇਆ ਕਰੋ ਫਿਰ ਰਹਿ ਜਾਂਦਾ ਆ। ਕੋਲੰਬੀਆ ਦੀ ਸੀ ਜੀ ਅੰਬੈਸਡਰ, ਹਾਂਜੀ ਤੁਸੀਂ ਥੋੜ੍ਹੇ ਪਹਿਲਾਂ ਮੈਸੇਜ ਪਾਇਆ ਕਰੋ ਅਤੇ ਸਾਨੂੰ ਉਹਦਾ ਪਤਾ ਹੁੰਦਾ ਤੁਸੀਂ ਸੁਣਦੇ ਹੋ, ਅਤੇ ਜ਼ਰਾ ਸੁਣ ਕੇ ਪ੍ਰੋਗਰਾਮ ਜ਼ਰੂਰ ਸੁਣਨਾ, ਜ਼ਰਾ ਸੁਣ ਕੇ, ਕਿਉਂਕਿ ਬੱਚਿਆਂ ਦਾ ਪ੍ਰੋਗਰਾਮ ਆਸਟ੍ਰੇਲੀਅਨ ਬੱਚਿਆਂ ਦਾ ਅਮਰਦੀਪ ਉਹਨਾਂ ਨੇ ਕੰਪਾਇਲ ਕੀਤਾ, ਔਰ ਇਸ ਬ੍ਰੇਕ ਤੋਂ ਬਾਅਦ ਉਹ ਪ੍ਰੋਗਰਾਮ 15-20 ਮਿੰਟ ਦਾ ਬੱਚਿਆਂ ਦੇ ਕੀ ਵਿਚਾਰ ਨੇ ਆਸਟ੍ਰੇਲੀਅਨ ਬੱਚਿਆਂ ਦੇ, ਇਹ ਜ਼ਰੂਰ ਸੁਣਨਾ। ਔਰ ਲੈਂਦੇ ਹਾਂ ਇਜਾਜ਼ਤ, ਇਹ ਪ੍ਰੋਗਰਾਮ ਪੋਡਕਾਸਟ 'ਤੇ ਛੇਤੀ ਮਿਲ ਜਾਵੇਗਾ। ਆਪਣਾ ਰੱਖਿਓ ਖਿਆਲ, ਰੱਬ ਰਾਖਾ।